ਹਰਮਨ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਸਤੋ, ਅੱਜ ਹਮੇਸ਼ਾ ਵਾਂਗ ਮਾਰਨਿੰਗ ਸ਼ੋਅ ਲਹਿਰਾ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅਮਰਦੀਪ, ਤੇ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਅੱਜ ਦਾ ਦਿਨ ਤੁਹਾਡਾ ਸੁਹਾਵਣਾ ਚੜ੍ਹਿਆ ਹੋਣਾ ਹੈ ਤੇ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋ ਨਿਬੜੇ। ਇਹ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਹਮੇਸ਼ਾ ਕਰਦੇ ਹਾਂ ਤੇ ਅੱਜ ਵੀ ਕਰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ, ਖੁਸ਼ਾਮਦੀਦ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ, ਬਹੁਤ ਸਾਰੇ ਸਿਲਸਿਲੇ ਹਮੇਸ਼ਾ ਵਾਂਗ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਅੱਜ ਜਿਹੜੇ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਆ, ਵੈਸੇ ਤੁਸੀਂ ਜਾਣਦੇ ਵੀ ਹੋ, ਪਰ ਜਿਹੜੇ ਦੋਸਤ ਨਵੇਂ ਜੁੜਦੇ ਆ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਵੀ ਜਾਂਦੇ ਆ ਕਿ ਹਮੇਸ਼ਾ ਵਾਂਗ ਮੌਸਮ ਤੇ ਮਾਰਾਂਗੇ ਝਾਤ ਤੇ ਅੱਜ ਦਾ ਵਿਚਾਰ ਕਰਾਂਗੇ ਸਾਂਝਾ ਤੇ ਨਾਲ ਹੀ ਨਾਲ ਵਿਰਸੇ ਦੀਆਂ ਬਾਤਾਂ ਪਾਵਾਂਗੇ। ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਅੱਜ ਦਾ ਇਹ ਸਿਲਸਿਲਾ ਜਿਹੜਾ ਹੈ ਉਹ ਆਧਾਰਿਤ ਹੋਵੇਗਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋਰਾਂ ਦੇ ਉੱਤੇ, ਕਿਉਂਕਿ ਗੁਰਗੱਦੀ ਦਿਵਸ ਜਿਹੜਾ ਉਹਨਾਂ ਦਾ ਕੱਲ ਅਸੀਂ ਸਾਰਿਆਂ ਨੇ ਮਨਾਇਆ, ਸੋ ਅੱਜ ਉਹਨਾਂ ਦੇ ਉਸ ਖਾਸ ਦਿਵਸ ਦੇ ਉੱਤੇ ਗੱਲਬਾਤ ਜਿਹੜੀ ਹੈ ਵਿਰਸਾ ਤੇ ਇਤਿਹਾਸ ਸਿਲਸਿਲੇ ਵਿੱਚ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ ਲੈ ਕੇ ਆਉਣਗੇ ਤੇ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਸਿਲਸਿਲੇ ਵੀ ਅਸੀਂ ਸ਼ਾਮਲ ਕੀਤੇ, ਯਾਨੀ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਉਹ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ। ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਅੱਜ ਜਿਹੜਾ ਟੌਪਿਕ ਅਸੀਂ ਰੱਖਿਆ, ਵਿਸ਼ਾ ਰੱਖਿਆ, ਉਹ ਇਹ ਹੈ ਕਿ ਲੋਕਡਾਊਨ ਬੜਾ ਲੰਬਾ ਚੱਲਿਆ, 2 ਸਾਲ ਦਾ ਲੋਕਡਾਊਨ ਸੀ ਔਰ ਪਿਛਲੇ 2 ਸਾਲਾਂ ਦੇ ਵਿੱਚ ਦਸੰਬਰ ਦੀਆਂ ਜਿਹੜੀਆਂ ਛੁੱਟੀਆਂ ਉਹ ਅਸੀਂ ਘਰੇ ਰਹਿ ਕੇ ਬਿਤਾਈਆਂ, ਪਰ ਇਸ ਵਾਰ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦੇ ਜਿਹੜੇ ਪਲਾਨ ਆ ਬਣਾਏ ਆ ਛੁੱਟੀਆਂ ਦੇ ਵਿੱਚ, ਪਰਿਵਾਰ ਦੇ ਨਾਲ ਘਰ ਰਹਿਣ ਦਾ ਇਰਾਦਾ ਜਾਂ ਫਿਰ ਬਾਹਰ ਕਿਤੇ ਜਾਣ ਦਾ ਇਰਾਦਾ ਤੇ ਕਿਸ ਤਰ੍ਹਾਂ ਇਹ ਛੁੱਟੀਆਂ ਜਿਹੜੀਆਂ ਤੁਸੀਂ ਮਨਾਓਗੇ, ਇਹਦੇ ਬਾਰੇ ਆਪਣੇ ਆਪਣੇ ਤੁਸੀਂ ਤਜਰਬੇ ਤਾਂ ਅਜੇ ਹੋਣੇ ਆ, ਪਰ ਕੀ ਸੋਚਿਆ ਉਹਨਾਂ ਦੇ ਬਾਰੇ, ਕਿਸ ਤਰ੍ਹਾਂ ਦੇ ਤਜਰਬੇ ਤੁਸੀਂ ਕਰਨ ਜਾ ਰਹੇ ਹੋ, ਇਹਦੇ ਬਾਰੇ ਤੁਸੀਂ ਸਾਂਝ ਪਾਇਓ ਫੋਨ ਕਰਕੇ ਵੀ ਔਰ ਮੈਸੇਜ ਕਰਕੇ ਵੀ। ਫੋਨ ਤੁਸੀਂ ਕਰਨਾ 02-85-99-28-11 ਦੇ ਉੱਤੇ, ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ request@harmanradio.com ਯਾਨੀ ਈਮੇਲ ਦੇ ਵਿੱਚ। ਤੇ ਇਸ ਤੋਂ ਇਲਾਵਾ ਦੋਸਤੋ ਕੁਝ ਖਾਸ ਸਿਲਸਿਲੇ ਹੁੰਦੇ ਆ ਸਾਡੇ, ਬਿਲਕੁਲ ਵਧਾਈਆਂ ਦਾ ਸਿਲਸਿਲਾ ਜਿਹੜਾ ਉਹ ਵੀ ਖਾਸ ਹੁੰਦਾ ਕਿਉਂਕਿ ਤੁਹਾਡੇ ਆਪਣੇ ਪਿਆਰਿਆਂ ਤੱਕ ਤੁਹਾਡੇ ਮੁਹੱਬਤੀ ਪੈਗਾਮ ਅਸੀਂ ਪਹੁੰਚਾਉਂਦੇ ਹਾਂ ਵਧਾਈਆਂ ਦੇ ਸਿਲਸਿਲੇ ਦੇ ਰਾਹੀਂ ਇੱਕ ਸਰਪ੍ਰਾਈਜ਼ ਕਾਲ ਕਰਕੇ। ਤੇ ਅੱਜ ਦੇ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡੇ ਆਪਣੇ ਪਿਆਰਿਆਂ ਦੇ ਨਾਮ ਕਰਾਂਗੇ, ਉਹ ਸਰਪ੍ਰਾਈਜ਼ ਕਾਲ ਜੇਕਰ ਤੁਸੀਂ ਭੇਜੋਗੇ ਉਹਨਾਂ ਦੇ ਖਾਸ ਦਿਨ ਦੇ ਉੱਤੇ ਕਿਸੇ ਖਾਸ ਮੌਕੇ ਦੇ ਉੱਤੇ ਉਹਨਾਂ ਦੇ ਉਸ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ, ਉਹਨਾਂ ਦਾ ਵਟਸਐਪ ਨੰਬਰ ਸਾਨੂੰ ਤੇ ਉਹਨਾਂ ਦਾ ਨਾਮ ਤੇ ਉਹਨਾਂ ਦਾ ਉਹ ਖਾਸ ਦਿਨ ਕੀ ਹੈ ਉਹਦੇ ਬਾਰੇ ਚ ਤੁਸੀਂ ਸਾਨੂੰ ਦੱਸੋਗੇ, ਯਾਨੀ ਕਿ ਜੇਕਰ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦਾ ਜਨਮ ਦਿਨ ਹੈ, ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਨਵੀਂ ਖੁਸ਼ੀ ਆਈ ਹੈ ਜਾਂ ਫਿਰ ਕੋਈ ਖਾਸ ਜਿਹੜੀ ਅਚੀਵਮੈਂਟ ਕੋਈ ਪ੍ਰਾਪਤੀ ਉਹਨਾਂ ਦੇ ਹਿੱਸੇ ਆਈ ਹੈ ਤਾਂ ਉਹਨਾਂ ਨੂੰ ਅਸੀਂ ਹੋਰ ਵੀ ਜ਼ਿਆਦਾ ਇੱਕ ਪਿਆਰਾ ਜਿਹਾ ਪੈਗਾਮ ਜਿਹੜਾ ਤੁਹਾਡਾ ਪੈਗਾਮ ਅਸੀਂ ਆਪਣੇ ਰਾਹੀਂ ਭੇਜਾਂਗੇ ਹਰਮਨ ਰੇਡੀਓ ਦੇ ਰਾਹੀਂ ਵਧਾਈਆਂ ਸਿਲਸਿਲੇ ਦੇ ਵਿੱਚ। ਸੋ ਉਹਦੇ ਲਈ ਉਡੀਕ ਰਹੇਗੀ ਤੁਹਾਡੇ ਉਹਨਾਂ ਪਿਆਰਿਆਂ ਦੇ ਪੈਗਾਮਾਂ ਦੀ। ਤੇ ਇਸੇ ਤਰ੍ਹਾਂ ਅਗਲਾ ਜਿਹੜਾ ਸਿਲਸਿਲਾ ਜੀ ਉਹ ਅੱਜ ਇੱਕ ਖਾਸ ਮੁਲਾਕਾਤ ਦਾ, ਇੱਕ ਵਿਸ਼ੇਸ਼ ਮੁਲਾਕਾਤ ਅਸੀਂ ਅੱਜ ਕਰਨੀ ਹੈ ਪ੍ਰੋਗਰਾਮ ਦੇ ਦੌਰਾਨ ਫਿਲਮ ਨਿਰਦੇਸ਼ਕ ਤੇ ਅਦਾਕਾਰ ਅੰਬਰਦੀਪ ਹੋਰਾਂ ਦੇ ਨਾਲ। ਅੰਬਰਦੀਪ ਹੋਰਾਂ ਦੀ ਫਿਲਮ ਤੀਜਾ ਪੰਜਾਬ ਆ ਚੁੱਕੀ ਹੈ, ਰਿਲੀਜ਼ ਹੋ ਚੁੱਕੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਅਜੇ ਨਹੀਂ ਹੋਈ, ਪਰ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਸੋ ਅੰਬਰਦੀਪ ਹੋਰਾਂ ਦੇ ਨਾਲ ਫਿਲਮ ਤੀਜਾ ਪੰਜਾਬ ਦੇ ਤਜਰਬਿਆਂ ਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਦੌਰਾਨ। ਤੇ ਇਸ ਤੋਂ ਇਲਾਵਾ ਜੀ, ਇਸ ਤੋਂ ਇਲਾਵਾ ਤੁਹਾਡੇ ਆਪਣੇ ਮੈਸੇਜਿਸ, ਤੁਹਾਡੇ ਪੈਗਾਮ, ਤੁਹਾਡਾ ਪਿਆਰ ਸਾਡੇ ਤੱਕ ਪਹੁੰਚਦਾ ਹੁੰਦਾ, ਸੋ ਤੁਸੀਂ ਸਾਡੇ ਨਾਲ ਜੁੜਨਾ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫੋਨ ਕਾਲਸ ਦੇ ਜ਼ਰੀਏ, ਤੇ ਤੁਸੀਂ ਆਪਣੇ ਪੈਗਾਮ ਜਿਹੜੇ ਆ ਪਿਆਰੇ ਪਿਆਰੇ ਸਾਡੇ ਤੱਕ ਪਹੁੰਚਦੇ ਕਰਨੇ ਤੇ ਅਸੀਂ ਸਾਂਝੇ ਕਰਾਂਗੇ ਸਾਰਿਆਂ ਦੇ ਨਾਲ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਹੈ ਉਹ ਚੱਲਦਾ ਰਹੇਗਾ ਦੋਸਤੋ ਪ੍ਰੋਗਰਾਮ ਦੇ ਦੌਰਾਨ, ਤੇ ਗੀਤ ਸੰਗੀਤ ਤੁਸੀਂ ਸੁਣਦੇ ਰਹਿਣਾ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਹਮਸਫ਼ਰ ਬਣ ਕੇ ਰਹਿਣਾ। ਤੇ ਤੁਹਾਡੀ ਉਡੀਕ ਸਾਨੂੰ ਹੁਣ ਤੋਂ ਹੀ ਬਣੀ ਹੋਈ ਹੈ, ਤੁਹਾਡੇ ਪੈਗਾਮਾਂ ਦੀ, ਤੁਹਾਡੇ ਸੁਨੇਹਿਆਂ ਦੀ ਉਡੀਕ ਜਿਹੜੀ ਹੈ ਉਹ ਇਸ ਵੇਲੇ ਸਾਡੇ ਲਈ ਬਹੁਤ ਹੀ ਪਿਆਰੀ ਜਿਹੀ ਉਡੀਕ ਹੁੰਦੀ ਹੈ ਤੇ ਇਸ ਵੇਲੇ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਵੀ ਕਹਿੰਦੇ ਹਾਂ। ਜਿਹੜੇ ਦੋਸਤ ਥੋੜ੍ਹਾ ਲੇਟ ਜੁੜੇ ਹੈ ਉਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਮੈਂ ਆਪਣੇ ਨਿੱਜੀ ਪੇਜ ਤੋਂ ਵੀ ਲਾਈਵ ਹੋਈ ਹਾਂ, ਪਰ ਇਹ ਲਾਈਵ ਬਹੁਤਾ ਲੰਮਾ ਨਹੀਂ ਹੈ, ਬਸ ਮੈਂ ਸਿਰਫ ਜਿਹੜੀ ਇੰਟਰੋਡਕਸ਼ਨ ਹੈ ਉਹ ਦੇਣ ਦੇ ਲਈ ਹੀ ਲਾਈਵ ਹੋਈ ਸੀ। ਤੁਸੀਂ ਸਾਡੇ ਨਾਲ ਜੁੜਨਾ ਹੈ ਲਾਈਵ ਸਟ੍ਰੀਮਿੰਗ ਤੇ, ਕਿਉਂਕਿ ਲਾਈਵ ਸਟ੍ਰੀਮਿੰਗ ਰੇਡੀਓ ਦੀ ਜਿਹੜੀ ਉਹ ਚੱਲ ਰਹੀ ਹੈ। ਕੁਝ ਦੋਸਤ ਇੱਥੇ ਮੇਰੇ ਨਾਲ ਜੁੜਨ ਜਾ ਰਹੇ ਹੈ ਮੇਰੀ ਇਸ ਫੇਸਬੁੱਕ ਵੀਡੀਓ ਦੇ ਉੱਤੇ, ਸੋ ਮੈਂ ਉਹਨਾਂ ਦੇ ਮੈਸੇਜਿਸ ਜਿਹੜੇ ਉਹ ਲੈਂਦੀ ਜਾਵਾਂ। ਅਮਰਜੀਤ ਸੰਧੂ ਮੇਰੇ ਨਾਲ ਜੁੜੇ ਨੇ, ਵੈਰੀ ਨਾਈਸ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ। ਮਨਪ੍ਰੀਤ ਸਿੰਘ ਵੇਖ ਰਹੇ ਨੇ ਤੇ ਇੱਧਰ ਪੰਨੂ ਮਨਦੀਪ ਕੌਰ ਸਾਡੇ ਨਾਲ ਜੁੜੇ ਹੋਏ, ਕਿਆ ਬਾਤ ਹੈ, ਬੜੇ ਵੱਡੇ ਤੜਕੇ ਮਨਦੀਪ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਕਹਿੰਦੇ ਬਹੁਤ ਟਾਈਮ ਬਾਅਦ ਤੁਹਾਡੇ ਦਰਸ਼ਨ ਹੋਏ, ਤੁਹਾਡੇ ਦਰਸ਼ਨ ਵੀ ਬਹੁਤ ਦਿਨਾਂ ਬਾਅਦ ਬਹੁਤ ਸਮੇਂ ਬਾਅਦ ਹੋਏ ਆ। ਸੋ ਮਨਦੀਪ ਬਹੁਤ ਚੰਗਾ ਲੱਗਿਆ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ, ਔਰ ਇਸ ਵੱਡੇ ਤੜਕੇ ਤੁਸੀਂ ਸਾਡੇ ਨਾਲ ਉੱਥੋਂ ਜੁੜੇ ਹੋ, ਇਹਦੇ ਨਾਲ ਹੋਰ ਵੀ ਖੁਸ਼ੀ ਹੋਈ ਹੈ। ਸੋ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣੇ ਰਹੋ, ਆਨਲਾਈਨ ਸਟ੍ਰੀਮਿੰਗ ਦੇ ਉੱਤੇ ਇਹ ਪ੍ਰੋਗਰਾਮ ਜਿਹੜਾ ਉਹ ਚੱਲਦਾ ਰਹਿਣਾ ਤੇ ਅੱਜ ਦੇ ਦਿਨ ਦੀ ਜਿਹੜੀ ਗੱਲਬਾਤ ਹੈ ਉਹ ਵੀ ਅਸੀਂ ਕਰਾਂਗੇ। ਸੋ ਅੱਜ ਹੈਗਾ ਜੀ ਸਾਲ 2021 ਦੇ ਦਸੰਬਰ ਮਹੀਨੇ ਦੀ 7 ਤਰੀਕ ਹੈ, ਦਿਨ ਮੰਗਲਵਾਰ ਹੈ, ਤੇ ਉਧਰ ਨਾਨਕਸ਼ਾਹੀ ਸਮਤ 553 ਦੇ ਮੱਕਰ ਮਹੀਨੇ ਦੀ ਅੱਜ 22 ਤਰੀਕ ਹੋ ਚੁੱਕੀ ਹੈ। ਔਰ ਦਸੰਬਰ ਮਹੀਨਾ ਜਿਵੇਂ ਕਿ ਆਪਣੇ ਹੁਣ ਅੰਤਲੇ ਪੜਾਅ ਵੱਲ ਹੌਲੀ ਹੌਲੀ ਵਧੇਗਾ, ਮੈਂ ਪਿਛਲੇ ਪ੍ਰੋਗਰਾਮਾਂ ਚ ਵੀ ਗੱਲ ਕੀਤੀ ਸੀ ਕਿ ਦਸੰਬਰ ਮਹੀਨਾ ਅੰਤਲੇ ਪੜਾਅ ਵੱਲ ਵੱਧ ਰਿਹਾ, ਉਹਦੇ ਨਾਲ ਹੀ ਸਾਲ 2021 ਵੀ ਜਿਹੜਾ ਆ ਉਹ ਵੀ ਆਪਣੇ ਅੰਤਲੇ ਪੜਾਅ ਵੱਲ ਵੱਧ ਰਿਹਾ। ਤੇ ਦਸੰਬਰ ਮਹੀਨੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਦੋਂ ਹੀ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਤਾਂ ਸਿੱਖ ਇਤਿਹਾਸ ਦੇ ਵਿੱਚ ਇਹ ਮਹੀਨਾ ਅਸੀਂ ਖੁਦ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਸਮੇਂ ਦੇ ਵਿੱਚੋਂ ਗੁਜ਼ਰਿਆ ਸੀ। ਸੋ ਉਸ ਅਦੁੱਤੀ ਸ਼ਹਾਦਤ ਨੂੰ ਅਸੀਂ ਯਾਦ ਕਰਦੇ ਹਾਂ, ਪਰ ਉਹ ਸਾਡੇ ਚਿੱਤ ਚੇਤਿਆਂ ਚੋਂ ਕਦੇ ਵੀ ਵਿਸਰਦੀ ਨਹੀਂ। ਪਰ ਦਸੰਬਰ ਦਾ ਮਹੀਨਾ ਜਦੋਂ ਆਉਂਦਾ ਤਾਂ ਪੰਜਾਬ ਦੇ ਵਿੱਚ ਪੋਹ ਦਾ ਪਾਲਾ ਹੁੰਦਾ। ਸੋ ਉਸ ਸਰਦ ਮਹੀਨੇ ਦੇ ਵਿੱਚ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੋਰਾਂ ਦੇ ਪਰਿਵਾਰ ਦੇ ਉੱਤੇ ਜਿਹੜਾ ਤਸ਼ੱਦਦ ਢਾਇਆ ਗਿਆ ਉਸ ਸਮੇਂ ਦੀ ਸਰਕਾਰ ਵੱਲੋਂ, ਮੁਗਲਾਂ ਵੱਲੋਂ, ਸੋ ਉਸ ਤਸ਼ੱਦਦ ਨੂੰ ਅਸੀਂ ਸਾਰੇ ਮਹਿਸੂਸ ਜ਼ਰੂਰ ਕਰੀਏ, ਕਿਉਂਕਿ ਕ੍ਰਿਸਮਸ ਦਾ ਸਮਾਂ ਵੀ ਹੁੰਦਾ ਔਰ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਬੈਠੇ ਹਾਂ ਤਾਂ ਇੱਥੇ ਮਾਹੌਲ ਥੋੜ੍ਹਾ ਜਿਹਾ ਵੱਖਰਾ ਵੀ ਹੁੰਦਾ, ਪਰ ਅਸੀਂ ਇਹਨਾਂ ਦੋਵਾਂ ਮਾਹੌਲਾਂ ਦੇ ਵਿੱਚ ਰਹਿ ਕੇ ਆਪਣੇ ਆਪ ਦੇ ਨਾਲ, ਆਪਣੇ ਵਿਰਸੇ ਦੇ ਨਾਲ, ਆਪਣੇ ਇਤਿਹਾਸ ਦੇ ਨਾਲ, ਆਪਣੇ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਜੁੜ ਕੇ ਕਿਸ ਤਰ੍ਹਾਂ ਉਹਨਾਂ ਤੋਂ ਉਹ ਜਿਹੜਾ ਸਬਕ ਹੈ, ਸੇਧ ਹੈ ਜਿਹੜੀ ਉਹ ਪ੍ਰਾਪਤ ਕਰਨੀ ਹੈ ਉਹ ਵੀ ਜ਼ਰੂਰੀ ਹੈ। ਸੋ ਇੱਕ ਸੰਤੁਲਨ ਜਿਹੜਾ ਹੈ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਸਾਨੂੰ। ਸੋ ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਮਨਮੀਤ ਕੌਰ ਜੁੜੇ ਨੇ, ਪ੍ਰੀਤ ਸਿੱਧੂ ਜੁੜੇ ਨੇ, ਗੁਰਜੀਤ ਸਿੰਘ ਸੇਖੋਂ ਜੁੜੇ ਹੋਏ ਹੈ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਆਪਣੇ ਪੇਜ ਤੋਂ ਹੁਣ ਜਿਹੜਾ ਫੇਸਬੁੱਕ ਲਾਈਵ ਬੰਦ ਕਰਾਂਗੀ, ਪਰ ਰੇਡੀਓ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈ ਉਹ ਲਗਾਤਾਰ ਕਰ ਰਹੇ ਹਾਂ ਤੇ ਰੇਡੀਓ ਤੇ ਅੱਗੇ ਗੀਤ ਇੱਕ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਬਹੁਤ ਜਲਦ ਮੌਸਮ ਦੇ ਉੱਤੇ ਪਾਵਾਂਗੇ ਝਾਤ, ਅੱਜ ਦਾ ਵਿਚਾਰ ਕਰਾਂਗੇ ਸਾਂਝਾ ਤੇ ਫਿਰ ਹੋਰ ਬਹੁਤ ਸਾਰੇ ਸਿਲਸਿਲਿਆਂ ਵੱਲ ਵਧਾਂਗੇ ਹੌਲੀ ਹੌਲੀ। ਤੇ ਲਓ ਜੀ ਫਿਰ ਅਗਲਾ ਗੀਤ ਯਾਨੀ ਕਿ ਪ੍ਰੋਗਰਾਮ ਦਾ ਪਹਿਲਾ ਗੀਤ ਰਵਨੀਤ ਸਿੰਘ ਦੀ ਆਵਾਜ਼ ਦੇ ਵਿੱਚ ਅਸੀਂ ਸੁਣਦੇ ਹਾਂ ਆਨਲਾਈਨ ਸਟ੍ਰੀਮਿੰਗ ਦੇ ਉੱਤੇ। ਤੁਸੀਂ ਵੀ ਸਾਨੂੰ ਕਰੋ ਜੁਆਇਨ ਤੇ ਮਿਲਦੇ ਹਾਂ ਫਿਰ ਰੇਡੀਓ ਤੇ।
ਸੱਜਣ ਮਿਲਿਆ ਨਾਨਕ ਨਾਮ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਨ ਮਨ ਥੀਵੇ ਹਰਿਆ ਵਾਹਿਗੁਰੂ 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 ਵਾਹਿਗੁਰੂ
ਜੀ ਦੋਸਤੋ, ਰਵਨੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਅਸਲ ਦੇ ਵਿੱਚ ਸ਼ਬਦ ਤੁਸੀਂ ਸਰਵਣ ਕੀਤਾ। ਸੋ ਇਸ ਸ਼ਬਦ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਮਾਰਨਿੰਗ ਸ਼ੋਅ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਬਣੇ ਹੋਏ ਹੋ ਮੇਰੇ ਨਾਲ। ਮੈਂ ਇਹ ਪ੍ਰੋਗਰਾਮ ਮੈਲਬਨ ਤੋਂ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਜਾਣਕਾਰੀ ਸਾਂਝੀ ਕੀਤੀ ਹੈ, ਬਹੁਤ ਸਾਰੇ ਸਿਲਸਿਲੇ ਜਿਹੜੇ ਆ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਆ। ਫਿਲਹਾਲ ਆਪਾਂ ਮੌਸਮ ਦੇ ਉੱਤੇ ਇੱਕ ਝਾਤ ਜਿਹੜੀ ਆ ਜ਼ਰੂਰ ਮਾਰਦੇ ਹਾਂ ਤੇ ਉਸ ਤੋਂ ਬਾਅਦ ਕਰਾਂਗੇ ਅੱਜ ਦਾ ਵਿਚਾਰ ਸਾਂਝਾ। ਤੇ ਲੋ ਫਿਰ ਵਧਦੇ ਹਾਂ ਅੱਜ ਦੇ ਮੌਸਮ ਵੱਲ। ਮੌਸਮ ਜਿਹੜਾ ਜੀ ਅੱਜ ਗਿੱਲਾ ਗਿੱਲਾ ਸਿਡਨੀ ਦੇ ਵਿੱਚ ਵੀ ਤੇ ਮੈਲਬਨ ਦੇ ਵਿੱਚ। ਸ਼ੁਰੂਆਤ ਮੈਂ ਮੈਲਬਨ ਤੋਂ ਕਰਦੀ ਹਾਂ। ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦੱਸਿਆ ਗਿਆ, ਵੱਧ ਤੋਂ ਵੱਧ 16 ਡਿਗਰੀ ਤੱਕ ਚਲੇ ਜਾਣਾ। ਤਾਂ ਮੀਂਹ ਦੀ ਵੀ ਸੰਭਾਵਨਾ ਵਿੱਚ ਵਿੱਚ ਬਣੀ ਹੋਈ ਹੈ ਤੇ ਬੱਦਲਬਾਈ ਜਿਹੜੀ ਉਹ ਵੀ ਬਣੀ ਰਹਿਣ ਦੀ ਸੰਭਾਵਨਾ ਹੈ ਤੇ ਸੂਰਜ ਦੇਵਤਾ ਵਿੱਚ ਵਿਚਾਲੇ ਦਰਸ਼ਨ ਦਿੰਦੇ ਰਹਿਣਗੇ। ਉਧਰ ਸਿਡਨੀ ਦੇ ਵਿੱਚ ਅੱਜ ਲਗਾਤਾਰ ਮੀਂਹ ਦੱਸਿਆ ਗਿਆ, ਬੱਦਲਬਾਈ ਤੇ ਮੀਂਹ ਜਿਹੜਾ ਆ ਉਹ ਲਗਾਤਾਰ ਪੈਣਾ। 17 ਡਿਗਰੀ ਸੈਲਸੀਅਸ ਤੋਂ ਲੈ ਕੇ 27 ਡਿਗਰੀ ਸੈਲਸੀਅਸ ਤੱਕ ਜਿਹੜਾ ਤਾਪਮਾਨ ਹੈ ਉਹ ਚਲੇ ਜਾਣਾ। ਤੇ ਬ੍ਰਿਸਬੇਨ ਦੇ ਵਿੱਚ ਵੀ ਅੱਜ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਵੈਸੇ ਤਾਪਮਾਨ ਕਾਫੀ ਜ਼ਿਆਦਾ 20 ਤੋਂ ਲੈ ਕੇ 29 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਦੱਸਿਆ ਗਿਆ ਬ੍ਰਿਸਬੇਨ ਦੇ ਵਿੱਚ, ਤੇ ਮੀਂਹ ਦੀ ਵੀ ਸੰਭਾਵਨਾ ਦੱਸੀ ਗਈ ਹੈ। ਪਰਥ ਦੇ ਵਿੱਚ ਅੱਜ ਤਿੱਖਾ ਦਿਨ ਹੈ, 16 ਡਿਗਰੀ ਸੈਲਸੀਅਸ ਤੋਂ ਲੈ ਕੇ 37 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਚਲੇ ਜਾਣਾ ਪਰਥ ਦੇ ਵਿੱਚ। ਕਾਫੀ ਗਰਮੀ ਹੈ, ਧਿਆਨ ਰੱਖਿਓ ਪਰਥ ਵਾਲਿਓ। ਐਡੀਲੇਡ ਦੇ ਵਿੱਚ ਅੱਜ ਬੱਦਲਬਾਈ ਦੱਸੀ ਗਈ ਹੈ, 13 ਡਿਗਰੀ ਸੈਲਸੀਅਸ ਤੋਂ ਲੈ ਕੇ 20 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਸੰਭਾਵਨਾ ਹੈ। ਬੱਦਲਬਾਈ ਸਾਰਾ ਦਿਨ ਬਣੀ ਰਹਿਣੀ ਹੈ। ਕੈਨਬਰਾ ਦੇ ਵਿੱਚ ਅੱਜ ਮੀਂਹ ਤਾਂ ਨਹੀਂ ਹੈ ਪਰ ਥੰਡਰ ਸਟੋਰਮ ਜਿਹੜੇ ਹੈ ਉਹ ਦੱਸੇ ਗਏ ਹੈ। 12 ਡਿਗਰੀ ਸੈਲਸੀਅਸ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਕੈਨਬਰਾ ਦੇ ਵਿੱਚ ਅੱਜ ਚਲੇ ਜਾਣਾ। ਸੋ ਗਰਮੀ ਜਿਹੜੀ ਹੈ ਉਹ ਮਹਿਸੂਸ ਕੀਤੀ ਜਾ ਸਕੂਗੀ। ਹੋਬਾਰਟ ਚ ਅੱਜ ਮੀਂਹ ਦੱਸਿਆ ਗਿਆ ਜੀ, 13 ਡਿਗਰੀ ਸੈਲਸੀਅਸ ਤੋਂ ਲੈ ਕੇ 17 ਡਿਗਰੀ ਸੈਲਸੀਅਸ ਤੱਕ ਤਾਪਮਾਨ ਉੱਥੇ ਚਲੇ ਜਾਣਾ ਤੇ ਬੱਦਲਬਾਈ ਤੇ ਮੀਂਹ ਜਿਹੜਾ ਉਹ ਅੱਜ ਸਾਰਾ ਦਿਨ ਬਣਿਆ ਰਹਿਣਾ। ਡਾਰਵਿਨ ਦੇ ਵਿੱਚ ਅੱਜ 25 ਡਿਗਰੀ ਸੈਲਸੀਅਸ ਤੋਂ ਲੈ ਕੇ 34 ਡਿਗਰੀ ਸੈਲਸੀਅਸ ਤੱਕ ਤਾਪਮਾਨ ਦੱਸਿਆ ਗਿਆ। ਤਕਰੀਬਨ ਇੱਥੇ ਇਹੋ ਜਿਹਾ ਹੀ ਜਿਹੜਾ ਮੌਸਮ ਹੈ ਉਹ ਰਹਿੰਦਾ। ਤੇ ਲਓ ਜੀ, ਇਹ ਸੀ ਅੱਜ ਦਾ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ ਦਾ ਮੌਸਮ। ਤੇ ਹੁਣ ਆਪਾਂ ਬਦਲਦੇ ਹਾਂ ਆਪਣੇ ਪ੍ਰੋਗਰਾਮ ਦਾ ਮੌਸਮ ਤੇ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ, ਯਾਨੀ ਅੱਜ ਦੇ ਵਿਚਾਰ ਵੱਲ। ਸੋ ਲਓ ਜੀ, ਅੱਜ ਦਾ ਵਿਚਾਰ ਹੈ ਕਿ ਚੰਗਾ ਇਨਸਾਨ ਉਹੀ ਹੈ ਜੋ ਭਾਵੇਂ ਕਿੰਨਾ ਵੀ ਬੁਰਾ ਰਿਹਾ ਹੋਵੇ ਪਰ ਹੁਣ ਵਧੀਆ ਹੋਣ ਵੱਲ ਵੱਧ ਰਿਹਾ ਹੋਵੇ, ਯਾਨੀ ਚੰਗਾ ਹੋਣ ਵੱਲ ਵੱਧ ਰਿਹਾ ਹੋਵੇ। ਇਹ ਬਹੁਤ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਗੱਲ ਹੁੰਦੀ ਹੈ ਕਿ ਕਈ ਵਾਰ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਪਹਿਲਾਂ ਚੰਗੇ ਹੁੰਦੇ ਆ, ਕੁਛ ਉਹਨਾਂ ਦੇ ਤਜਰਬੇ ਇਹੋ ਜਿਹੇ ਜ਼ਿੰਦਗੀ ਦੇ ਵਿੱਚ ਹੁੰਦੇ ਆ ਕਿ ਉਹ ਬੁਰਾਈ ਵੱਲ ਵੱਧ ਜਾਂਦੇ ਆ, ਪਰ ਜਿਉਂ ਹੀ ਉਹਨਾਂ ਨੂੰ ਆਪਣੀਆਂ ਉਹਨਾਂ ਕਮੀਆਂ ਦਾ ਅਹਿਸਾਸ ਹੁੰਦਾ ਤੇ ਫਿਰ ਉਹ ਆਪਣੇ ਅੰਦਰ ਸੁਧਾਰ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਜੁੱਟ ਜਾਂਦੇ ਆ। ਤੇ ਸੁਧਾਰ ਲਿਆਉਣ ਦੀ ਕੋਸ਼ਿਸ਼ ਦੇ ਵਿੱਚ ਜੁੱਟ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਸੁਚੱਜਾ ਕਦਮ ਹੈ। ਬਹੁਤ ਹੀ ਸੁਹਿਰਦ ਲੋਕ ਜਿਹੜੇ ਆ ਉਹ ਇਸ ਕਦਮ ਵੱਲ ਆਪਣਾ ਪੈਰ ਧਰਦੇ ਆ ਤੇ ਇਸ ਕਮੀ ਨੂੰ ਪੂਰਾ ਕਰਦੇ ਆ, ਯਾਨੀ ਕਿ ਇਸ ਕਮੀ ਤੋਂ ਉੱਪਰ ਉੱਠਦੇ ਆ। ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਵਿੱਚ ਲਗਾਤਾਰ ਜਿਹੜਾ ਸੁਧਾਰ ਹੈ ਉਹ ਅਸੀਂ ਕਰਦੇ ਰਹੀਏ। ਸੋ ਚੰਗਾ ਇਨਸਾਨ ਕਹਿੰਦੇ ਉਹੀ ਹੈ ਭਾਵੇਂ ਕਿੰਨਾ ਵੀ ਬੁਰਾ ਰਿਹਾ ਹੋਵੇ, ਯਾਨੀ ਕਿ ਉਹ ਪਿਛੋਕੜ ਦੇ ਵਿੱਚ ਉਹਦਾ ਜਿਹੜਾ ਪਾਸਟ ਆ ਉਹ ਕਿੰਨਾ ਵੀ ਬੁਰਾ ਰਿਹਾ ਹੋਵੇ, ਪਰ ਉਹ ਜਦੋਂ ਅਹਿਸਾਸ ਕਰਦਾ ਕਿ ਮੈਂ ਚੰਗਾ ਬਣਨਾ ਤਾਂ ਉਹ ਚੰਗੇ ਬਣਨ ਵੱਲ ਵਧਣ ਲੱਗ ਜਾਂਦਾ, ਯਾਨੀ ਉਹ ਵਧੀਆ ਹੋਣ ਵੱਲ ਵਧ ਰਿਹਾ ਹੋਵੇ। ਇਹੋ ਹੀ ਜ਼ਿੰਦਗੀ ਦੇ ਵਿੱਚ ਅਹਿਮ ਹੁੰਦਾ। ਲਓ ਜੀ, ਇਹ ਸੀ ਅੱਜ ਦਾ ਵਿਚਾਰ, ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਅਗਲਾ ਗੀਤ ਪ੍ਰੋਗਰਾਮ ਦਾ ਤੁਹਾਡੀ ਨਜ਼ਰ ਕਰਦੇ ਹਾਂ। ਅਗਲਾ ਗੀਤ ਆਪਾਂ ਚੁਣਿਆ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੇ ਗੀਤ ਤੋਂ ਬਾਅਦ ਬਹੁਤ ਜਲਦ ਆਵਾਂਗੇ ਵਾਪਸ, ਤੇ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਡੀਕ ਹੈ ਉਹ ਵੀ ਲਗਾਤਾਰ ਦੋਸਤੋ ਬਣੀ ਹੋਈ ਹੈ, ਤੇ ਸੁਨੇਹੇ ਅੱਜ ਮੈਂ ਲੈ ਪਾਵਾਂਗੀ ਕਿ ਨਹੀਂ ਟੈਲੀਗ੍ਰਾਮ ਦੇ ਜ਼ਰੀਏ। ਇਹ ਵੀ ਇੱਕ ਬੁਝਾਰਤ ਹੀ ਹੈ ਕਿਉਂਕਿ ਟੈਲੀਗ੍ਰਾਮ ਵਾਲਿਆਂ ਦਾ ਵੀ ਜਿਹੜਾ ਮੈਸੇਜ ਹੈ ਉਹ ਮੈਨੂੰ ਬਾਰ ਬਾਰ ਆ ਰਿਹਾ, ਤੇ ਦੇਖਦੇ ਹਾਂ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚਦੇ ਆ। ਜੇਕਰ ਨਹੀਂ ਪਹੁੰਚਦੇ ਤੁਸੀਂ ਮੈਨੂੰ ਈਮੇਲ ਜ਼ਰੂਰ ਕਰੋ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਲਓ ਜੀ 0285-99-2811 ਦੇ ਉੱਤੇ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਤੇ ਬਹੁਤ ਜਲਦ ਆਉਂਦੇ ਹਾਂ ਵਾਪਸ ਤੁਹਾਡੇ ਪਿਆਰੇ ਪਿਆਰੇ ਸੁਨੇਹਿਆਂ ਦੇ ਨਾਲ। लो जी दोस्तो, हर भजन मान की आवाज दे विच तुसी प्रोग्राम दा अगला गीत सुनिया ते वाकई बाबल तो दूर होके धियां दे लई रहना जिन्ना मुश्किल हुंदा है उन्ना ही मुश्किल हुंदा है बाप दे लई। अपनी धी दे नाल जिहड़ा रिश्ता हुंदा है वह बहुत ही निघा ते बहुत ही प्यारा हुंदा है ना। जिवें मां ते धी दा रिश्ता जिहड़ा है उहदी भी कोई मिसाल नहीं है जग दे उत्ते, पर प्यो ते धी दा जिहड़ा रिश्ता है ना वह भी बहुत ही जज्बाती रिश्ता हुंदा है, क्योंकि बाप जिहड़े है वह बाहरों बड़े करड़े लगते हुंदे है पर अंदरों उन्हां दा भी दिल जिहड़ा है वह अपनी औलाद दे लई अपने बच्चे दे लई खास तौर दे उत्ते धीआं दे लई मोम वर्गा ही हुंदा है ना। सो इसे करके धीआं दे लई बाप दे दिल दे विच जिहड़ा प्यार हुंदा है वह भावें इजहार करे ना करे पर अपनी धी दे नाल ओ मोह जिहड़ा ओ उमर भर कायम रहिंदा है। ते इसे करके धीआं जिहड़ियां ओह भी अपने प्यो दे नाल जिहड़ी सांझ है ओह इसे तरह बना के रखदियां। कहिंदे हुंदे आ कि जदों पुत व्याहिया जांदा है ना तां ओह बहुत वार इह समझ लिया जांदा है कि ओह अपनी वाटी दा हो गया अपनी पत्नी दा हो गया, पर धी जिहड़ी है ओह जिन्ना सन्मान अपने प्यो नूं दिंदी है ਉਹੀ ਸਨਮਾਨ ਜੇ ਉਹ ਜਦੋਂ ਪਿਓ ਨੂੰ ਦੇਣਾ ਸਿੱਖ ਜਾਂਦੀ ਹੈ ਤੇ ਉਹ ਆਪਣੇ ਪਤੀ ਨੂੰ ਦੇਣਾ ਜਾਣਦੀ ਹੈ ਹਨਾ। ਤੇ ਇਹੀ ਇੱਕ ਰਿਸ਼ਤਾ ਹੈ ਬੜਾ ਉੱਚਾ ਤੇ ਸੁੱਚਾ, ਤੇ ਧੀਆਂ ਹਮੇਸ਼ਾ ਇਹ ਦੁਆ ਕਰਦੀਆਂ ਕਿ ਉਹਨਾਂ ਦੇ ਬਾਬਲ ਦਾ ਜਿਹੜਾ ਵਿਹੜਾ ਹੈ ਉਹ ਹਮੇਸ਼ਾ ਹੀ ਰੌਣਕ ਦੇ ਨਾਲ ਖੁਸ਼ੀਆਂ ਦੇ ਨਾਲ ਭਰਿਆ ਰਹੇ। ਤੇ ਇਹੀ ਗੀਤ ਸੀ ਤੇ ਗੀਤ ਤੋਂ ਬਾਅਦ ਮੈਂ ਵੀ ਕੁਛ ਜਜ਼ਬਾਤੀ ਹੋ ਗਈ ਹਨਾ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਤੇ ਹੁਣ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਵੇਂ ਮੈਂ ਦੱਸਿਆ ਕਿ ਸਿਲਸਿਲੇ ਅਜੇ ਬਾਕੀ ਹੈ, ਤੇ ਅਗਲਾ ਜਿਹੜਾ ਸਿਲਸਿਲਾ ਹੈ ਉਹ ਸਾਡੇ ਤੱਕ ਪਹੁੰਚਿਆ ਹੋਇਆ ਕੁਲਜੀਤ ਸਿੰਘ ਦਿਲਬਰ ਹੋਰਾਂ ਦਾ ਵਿਰਸਾ ਤੇ ਇਤਿਹਾਸ। ਤੇ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ ਅੱਜ ਜਿਹੜੀ ਖਾਸ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਹੈ ਉਹ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਹੋਰਾਂ ਦਾ ਗੁਰਤਾ ਗੱਦੀ ਦਿਵਸ, ਜਿਹੜਾ ਕੱਲ ਸੰਸਾਰ ਭਰ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਆ ਉਹਨਾਂ ਨੇ ਮਨਾਇਆ। ਸੋ ਉਸ ਦਿਵਸ ਨੂੰ, ਉਸ ਦਿਹਾੜੇ ਨੂੰ ਮਨਾਉਣ ਦੇ ਪਿੱਛੇ ਕੀ ਮੰਤਵ ਰਹਿੰਦਾ ਔਰ ਅਸਲ ਦੇ ਵਿੱਚ ਸਾਡਾ ਮਨੋਰਥ ਹੋਣਾ ਕੀ ਚਾਹੀਦਾ। ਸੋ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਔਰ ਸ਼ਹਾਦਤ ਦੀ ਇੱਕ ਅਦੁੱਤੀ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਹੈ ਦੁਨੀਆਂ ਭਰ ਦੇ ਵਿੱਚ, ਉਹਨਾਂ ਦੇ ਬਾਰੇ ਚ ਗੱਲਬਾਤ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ। ਸਵਾਗਤ ਕਰਦੇ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦਾ ਤੇ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਵਿਰਸਾ ਤੇ ਇਤਿਹਾਸ।
ਹਰ ਮੈਂ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਦਾਨੀ, ਮਹਾਅਣਖੀ, ਮਹਾਬਖਸ਼ਿੰਦ, ਸਾਹਿਬੇ ਕਮਾਲ, ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਗੁਰਤਾ ਦਿਵਸ ਦੁਨੀਆਂ ਦੇ ਹਰ ਕੋਨੇ ਵਿਚ ਜਿੱਥੇ ਵੀ ਕੋ ਗੁਰੂ ਨਾਨਕ ਨਾਮ ਲਈ ਵਾਸਿਖ ਬੈਠਾ ਹੈ ਬੜੀ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ। ਮੈਂ ਆਪਣੇ ਵੱਲੋਂ ਔਰ ਸਮੁੱਚੀ ਹਰਮਾ ਰੇਡੀਓ ਟੀਮ ਵੱਲੋਂ ਸਾਰੇ ਸਰੋਤਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਬਹੁਤ ਬਹੁਤ ਵਧਾਈ ਭੇਟਾ ਕਰਦਾ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਜਨਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਵਿਚੋਂ ਪੋਸ਼ ਦੀ ਸੱਤਵੀਂ ਸੰਮਤ 1723 ਬਿਕਰਮੀ ਨੂੰ ਹਿੰਦੁਸਤਾਨ ਦੇ ਸੂਬੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿਚ ਹੋਇਆ ਔਰ ਤਕਰੀਬਨ 6 ਸਾਲ ਦੀ ਉਮਰ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਟਨੇ ਦੀ ਧਰਤੀ ਉੱਤੇ ਰਹੇ ਨੇ। ਮੈਂ ਥੋੜਾ ਜਿਹਾ ਸਰੋਤਿਆਂ ਨੂੰ ਦੱਸ ਦਿਆਂ ਕਿ ਅੰਮ੍ਰਿਤ ਛਕਣ ਤੋਂ ਪਹਿਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਸੀ ਸ੍ਰੀ ਗੋਬਿੰਦ ਰਾਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਮੀਰੀ ਪੀਰੀ ਦੇ ਮਾਲਕ, ਦੇਗ ਤੇਗ ਦੇ ਧਣੀ, ਢਾਡੀਆਂ ਦੇ ਪ੍ਰਤਪਾਲਕ, ਬੰਦੀ ਛੋੜ, ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਸਨ। ਇਤਿਹਾਸ ਕਹਿੰਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸਨ, ਬਾਬਾ ਸੂਰਜਮੱਲ, ਬਾਬਾ ਅਣੀ ਰਾਏ, ਬਾਬਾ ਗੁਰਦਿੱਤਾ, ਬਾਬਾ ਟਲ ਜੀ ਔਰ ਸ੍ਰੀ ਤਿਆਗਮੱਲ ਜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਂ ਸੀ ਸ੍ਰੀ ਤਿਆਗਮੱਲ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਤਾਰਪੁਰ ਦਾ ਜੰਗ ਲੜਿਆ, ਉਸ ਜੰਗ ਦੇ ਵਿਚ ਸ੍ਰੀ ਤਿਆਗਮੱਲ ਜੀ ਬੜੀ ਬਹਾਦਰੀ ਦੇ ਨਾਲ ਲੜੇ। ਇਨ੍ਹਾਂ ਦੀ ਬਹਾਦਰੀ ਨੂੰ ਵੇਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਗਲਵੱਕੜੀ ਵਿਚ ਲੈ ਕੇ ਕਹਿਣ ਲੱਗੇ, ਇਹ ਤੇ ਸਾਡਾ ਤੇਗ ਬਹਾਦਰ ਹੈ त्याग मल तो ना बदल के तेग बहादुर रख दिता गया। और श्री गुरु तेग बहादुर साहब महाराज जी की शादी बाबे बकाले दे रहन वाली माता गुजरी दे नाल हुई। और कहंदे ने शेरनी एक बच्चा जमदी है जो जंगल का बादशाह बनता है। और मां गुजरी ने सचमुच ओ मर्दे मजाहिर पैदा कीता जिन्हें दुनिया का इतिहास बदल के रख दिता। एक वो है जो बदलते हैं जमाने के साथ साथ, लेकिन मर्द वो है जो जमाने को बदल देते हैं। और श्री गुरु गोविंद सिंह महाराज ने सचमुच दुनिया का इतिहास बदल के रख दिता। इसी करके एक अंग्रेज लिखारी मिस्टर मैकालफ ने कहा सी, इफ गुरु गोविंद सिंह बॉर्न इन इंग्लैंड होल्ड वर्ल्ड कन्वर्टेड इन टू सिखिज्म, काश गुरु गोविंद सिंह किते इंग्लैंड विच पैदा हो जांदा, असी लोग दुनिया दे विच सिखी दे झंडे चुला के रख देंदे। श्री गुरु तेग बहादुर साहब महाराज जिन्हां दे घर साहिबजादा गोविंद राय प्रगट होए ने, मैं थोड़ा जिहा दस दिया कि उस वेले औरंगजेब दा समां सी, हिंदुस्तान दा बादशाह सी औरंगजेब। उन्हें हिंदुआं दे उत्ते बड़े जुल्म कीते ने। हिंदू तकरीबन उस वेले तकरीबन कश्मीर दे विच ज्यादा ब्राह्मण रहिंदे सन। जदों उन्हां ते जुल्म हो रहे सन, एक दिन उन्हां ने अमरनाथ दे मंदर विच एक आरती उतारी। एक गैबी आवाज आई, पंडतो आनंदपुर दी धरती दे उत्ते नौवें नानक दे कोल चले जाओ, उह तुहाडी बांह फड़ेगा। और 25 पंडतां दा डेपूटेशन जिन्हां दी अगवाई कर रहा सी पंडित कृपा राम, अड़ू राम दा पुत्र, नारायण दास दा पुत्रा, ठाकुर दास दा पड़पोतरा, ब्रह्मदास दी वंश विचों, ए तकरीबन टोला लै के आनंदपुर दी धरती ते 25 मई 1675 ईस्वी नूं आया है। गुरु तेग बहादुर साहब दा दीवान सजा होया सी, अकाल पुरख दीआं रहमतां वरस रहीआं सी, संगतां हजूर दे दर्शन करके निहालो निहाल हो रहीआं सन। अचनचेत एक कश्मीर दे पंडित जाके गुरु तेग बहादुर साहब महाराज जी दे दरबार विच रोए कुरलाए ताहा मार के रो पए, सतगुरु साडा धर्म खतरे विच, साडी इज्जत नूं खतरा, साडी अबला नूं खतरा, साडे पैसे नूं खतरा, सतगुरु साडे धर्म दा बेड़ा रुड़दा जा रहा है, सानू बचा लवो। श्री गुरु तेग बहादुर साहब महाराज अजे सोच रहे सन कि जां बाला प्रीतम श्री गोविंद राय अपने हानिया दे नाल हस दे खेड़ दे बाहरों आए ते गुरु तेग बहादुर साहब दी गोदी विच आण के बैठ गए। सामने नवी संगत वेखी, पिता जी सवाल करन लगे, पिता जी ए कौन ने, ए कित्थों आए ने, ए क्यों रो रहे ने, ए की चाहुंदे ने। ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬੇਟਾ ਤੁਸੀਂ ਅਜੇ ਛੋਟੇ ਹੋ, ਤੁਸੀਂ ਗੱਲ ਨੂੰ ਸਮਝ ਨਹੀਂ ਸਕੋਗੇ। ਬਾਲਾ ਪ੍ਰੀਤਮ ਗੋਬਿੰਦ ਰਾਏ ਕਹਿਣ ਲੱਗੇ, ਹਾਂ ਹਾਂ ਪਿਤਾ ਜੀ ਮੈਂ ਛੋਟਾ ਹਾਂ, ਪਰ ਮੈਂ ਜਾਣਨਾ ਤਾਂ ਚਾਹੁੰਦਾ ਹਾਂ ਇਹ ਕੌਣ ਨੇ, ਕਿੱਥੋਂ ਆਏ ਨੇ, ਕਿਉਂ ਰੋ ਰਹੇ ਨੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਛਾਵੀਂ ਚਿੰਨ੍ਹ, ਘਬਰਾਹਟ ਦੇ ਚਿੰਨ੍ਹ ਦੇਖ ਕੇ ਬਾਲਾ ਪ੍ਰੀਤਮ ਘਬਰਾ ਗਏ। ਫਿਰ ਆਖਿਰਕਾਰ, ਮੈਂ ਕਦੇ ਕਦੇ ਸੋਚਦਾ ਹਾਂ ਇਹ ਕਸ਼ਮੀਰ ਦੇ ਪੰਡਿਤ ਕਾਸ਼ੀ ਕਿਉਂ ਨਹੀਂ ਗਏ, ਇਹ ਕਸ਼ਮੀਰ ਦੇ ਪੰਡਿਤ ਬਨਾਰਸ ਕਿਉਂ ਨਹੀਂ ਗਏ, ਇਹ ਕਸ਼ਮੀਰ ਦੇ ਪੰਡਿਤ ਹਰਿਦੁਆਰ ਕਿਉਂ ਨਹੀਂ ਗਏ। ਇੱਕ ਮੈਨੂੰ ਪੰਜਾਬੀ ਦੇ ਸ਼ਾਇਰ ਦੀਆਂ ਸਤਰਾਂ ਯਾਦ ਆਈਆਂ ਨੇ, ਕਿੱਥੋਂ ਟੁਰੇ ਬ੍ਰਾਹਮਣ ਕਿਸ ਦੇ ਦੁਆਰ ਪਹੁੰਚੇ, ਕਿਉਂ ਨਾ ਬਨਾਰਸ ਨਾ ਹਰਿਦੁਆਰ ਪਹੁੰਚੇ, ਕਿੱਥੋਂ ਪੁਕਾਰ ਉੱਠੀ ਕਿਸਨੇ ਸੁਣੀ ਦੁਹਾਈ, ਇਹ ਬੇਕਸਾਂ ਦੀ ਟੋਲੀ ਆਨੰਦਪੁਰ ਕਿਉਂ ਆਈ। ਪੁੱਤਰ ਦਾ ਇਮਤਿਹਾ ਸੀ ਜਾਂ ਪਰਖ ਬਾਪ ਦੀ ਸੀ, ਜੋ ਤੇਗ ਲਟਕਦੀ ਸੀ ਉਹ ਕਿਸ ਦੇ ਨਾਪ ਦੀ ਸੀ। ਪੁੱਤਰ ਨੂੰ ਬਾਪ ਪੁੱਛੇਗਾ ਜਾਂ ਬਾਪ ਨੂੰ ਪੁੱਤਰ, ਉਹ ਕੀ ਦੇਵੇਗਾ ਉੱਤਰ, ਉਹ ਕੀ ਦੇਵੇਗਾ ਉੱਤਰ। ਬਾਪੂ ਦੀ ਗੱਲ ਸਮਝੀ ਪੁੱਤ ਮੁਸਕਰਾਇਆ, ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਜੀ। ਬਾਪੂ ਦੀ ਗੱਲ ਸਮਝੀ ਪੁੱਤ ਮੁਸਕਰਾਇਆ, ਕਲੀਆਂ ਚ ਜਾਨ ਪੈ ਗਈ, ਫੁੱਲਾਂ ਤੇ ਰੰਗ ਆਇਆ, ਇਹ ਦਾਨ ਮੰਗਦੇ ਨੇ, ਇਹ ਬਲੀਦਾਨ ਮੰਗਦੇ ਨੇ, ਇਹ ਲੋਕ ਮੇਰੇ ਬਾਪੂ ਦੀ ਜਾਨ ਮੰਗਦੇ ਨੇ। ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਕਹਿਣ ਲੱਗੇ, ਪਿਤਾ ਜੀ ਇਹ ਗੁਰੂ ਨਾਨਕ ਦਾ ਦਰਬਾਰ ਹੈ, ਪਿਤਾ ਜੀ ਇਹ ਗੁਰੂ ਨਾਨਕ ਦਾ ਦਰਬਾਰ ਹੈ, ਗੁਰੂ ਨਾਨਕ ਦੇ ਦਰਬਾਰ ਵਿੱਚ ਜਿਹੜਾ ਵੀ ਚੱਲ ਕੇ ਆ ਜਾਵੇ ਉਹ ਕਦੀ ਖਾਲੀ ਨਹੀਂ ਜਾ ਸਕਦਾ। ਪਿਤਾ ਜੀ ਜੋ ਇਹ ਚਾਹੁੰਦੇ ਨੇ, ਅਗਰ ਪਿਤਾ ਜੀ ਇਹ ਕੀ ਚਾਹੁੰਦੇ ਨੇ? ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਦੀ ਗੱਲ ਸੁਣ ਕੇ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਬੇਟਾ ਅਗਰ ਕੋਈ ਧਰਮਾਤਮਾ ਇਹਨਾਂ ਦੇ ਧਰਮ ਬਦਲੇ ਆਪਣੀ ਸ਼ਹਾਦਤ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ। ਤਾਂ ਬਾਲਾ ਪ੍ਰੀਤਮ ਸ੍ਰੀ ਗੋਬਿੰਦ ਰਾਏ ਕਹਿਣ ਲੱਗੇ, ਪਿਤਾ ਜੀ ਤੁਹਾਡੇ ਤੋਂ ਵੱਡਾ ਧਰਮਾਤਮਾ ਕਿਹੜਾ ਹੋ ਸਕਦਾ? ਜਾਓ ਇਹਨਾਂ ਦੇ ਧਰਮ ਬਦਲੇ ਆਪਣੀ ਸ਼ਹਾਦਤ ਦੇ ਦੇਵੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂਆਂ ਨੂੰ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਅਗਰ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣ ਅਸੀਂ ਆਪਣੇ ਆਪ ਇਸਲਾਮ ਕਬੂਲ ਕਰ ਲਵਾਂਗੇ। ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦੂ ਧਰਮ ਦੀ ਰੱਖਿਆ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਏ ਨੇ। ਇਨ੍ਹਾਂ ਦੇ ਨਾਲ ਪੰਜ ਗੁਰਸਿੱਖ ਤਿਆਰ ਹੋਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੈ ਜੀ ਔਰ ਭਾਈ ਗੁਰਦਿੱਤਾ ਜੀ। ਇਹ ਪੰਜ ਗੁਰਸਿੱਖ ਹੋਏ ਨੇ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਆਗਰੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪਰ ਪਾਇਆ ਪ੍ਰਸਿੱਧ ਲਿਖਾਰੀ, ਪ੍ਰਸਿੱਧ ਵਿਦਵਾਨ ਸਰਦਾਰ ਪਿਆਰਾ ਸਿੰਘ ਪਦਮ ਜੀ ਨੇ ਇੱਕ ਕਿਤਾਬ ਲਿਖੀ ਹੈ। ਉਹਦੇ ਵਿੱਚ ਉਹਨਾਂ ਨੇ ਭੱਟਾਂ ਦੀਆਂ ਵਹੀਆਂ ਦੇ ਆਧਾਰ ਉੱਤੇ ਇਹ ਸਿੱਧ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੋਪੜ ਦੇ ਲਾਗੇ ਮਲਕਪੁਰ ਰੰਗੜਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਔਰ ਗ੍ਰਿਫ਼ਤਾਰ ਕਰਕੇ ਇਹਨਾਂ ਨੂੰ ਬਸੀ ਪਠਾਣਾ ਪਹੁੰਚਾ ਦਿੱਤਾ ਗਿਆ। ਬਸੀ ਪਠਾਣਾ ਦੀ ਜੇਲ੍ਹ ਵਿੱਚ ਇਹਨਾਂ ਨੂੰ ਤਕਰੀਬਨ 3 ਮਹੀਨੇ ਰੱਖਿਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਦਿੱਲੀ ਪਹੁੰਚਾ ਦਿੱਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਦਿੱਲੀ ਪਹੁੰਚੇ ਨੇ, ਬਾਦਸ਼ਾਹ ਨੂੰ ਕਿਹਾ ਕਿ ਉਸ ਰੱਬ ਦੇ ਸ਼ਰੀਕ ਨਾ ਬਣੋ, ਇਹਨਾਂ ਜ਼ੁਲਮਾਂ ਹਿੰਦੂਆਂ ਦੇ ਉੱਤੇ ਜ਼ੁਲਮ ਨਾ ਕਰੋ। ਤਾਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਗੱਲ ਨਹੀਂ ਮੰਨੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਸਲਾਮ ਕਬੂਲ ਕਰਨ ਵਾਸਤੇ ਉਹਨੇ ਗੁਰਸਿੱਖਾਂ ਦੇ ਉੱਤੇ ਜ਼ੁਲਮ ਕੀਤੇ। ਕਹਿੰਦੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸ਼ਹੀਦ ਕਰ ਦਿੱਤਾ ਗਿਆ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ, ਭਾਈ ਉਦੈ ਜੀ ਔਰ ਭਾਈ ਗੁਰਦਿੱਤਾ ਜੀ ਨੂੰ ਰਿਹਾ ਕਰ ਦਿੱਤਾ ਗਿਆ। ਅਖੀਰ ਦੇ ਵਿੱਚ 11 ਨਵੰਬਰ 1675 ਈਸਵੀ ਦਿਨ ਵੀਰਵਾਰ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਉੱਤੇ ਸਮਾਣੇ ਦੇ ਰਹਿਣ ਵਾਲੇ ਜਲਾਦ ਜਲਾਲੋਦੀਨ ਨੇ ਤਲਵਾਰ ਦਾ ਵਾਰ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਕਹਿੰਦੇ ਨੇ ਧੜ ਤੋਂ ਅਲੱਗ ਕਰ ਦਿੱਤਾ। ਇੱਕ ਗਰਦੋ ਗਵਾਰ ਉੱਠੀ ਹੈ। ਜਦੋਂ ਗਰਦੋ ਗਵਾਰ ਉੱਠੀ ਤੇ ਕਹਿੰਦੇ ਨੇ ਇੱਕ ਨੌਜਵਾਨ ਉੱਠਿਆ, ਉਹਨੇ ਹੌਸਲਾ ਕੀਤਾ, ਉਹਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਚੱਕਿਆ ਔਰ ਮੰਜ਼ਲਾਂ ਤੈਅ ਕਰਦਾ ਹੋਇਆ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੁੱਜਾ। ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਦਰਬਾਰ ਸਜਿਆ ਸੀ। ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਕਹਿੰਦੇ ਨੇ ਭਰੀ ਸੰਗਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਨੂੰ ਦਮਾਲੇ ਵਿੱਚੋਂ ਕੱਢਿਆ, ਸੰਗਤਾਂ ਨੂੰ ਦਰਸ਼ਨ ਕਰਵਾਏ। ਉਹ ਚਿਹਰਾ ਜਿਹਨੂੰ ਵੇਖ ਕੇ ਸੰਗਤਾਂ ਗਦਗਦ ਕਰ ਉੱਠਦੀਆਂ ਸੀ, ਅੱਜ ਖੂਨ ਦੇ ਨਾਲ ਲੱਥਪੱਥ ਸੀ। ਸਾਰੀਆਂ ਸੰਗਤਾਂ ਵਿਰਾਗ ਵਿੱਚ ਆ ਗਈਆਂ। ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਕਹਿਣ ਲੱਗੇ, ਭਾਈ ਜੈਤਾ ਜੀ ਸਾਨੂੰ ਸਾਰੀ ਕਹਾਣੀ ਦੱਸੋ ਕਿ ਕਿਵੇਂ ਦਿੱਲੀ ਵਿੱਚ ਜੋ ਕੁਝ ਬੀਤਿਆ। ਭਾਈ ਜੈਤਾ ਜੀ ਨੇ ਰੋ ਰੋ ਕੇ ਉਹ ਦਿੱਲੀ ਦੀ ਦਾਸਤਾਂ ਬਿਆਨ ਕੀਤੀ ਤੇ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਨੇ ਗਲਵੱਕੜੀ ਵਿੱਚ ਕਿਹਾ, ਰੰਗਰੇਟਾ ਗੁਰੂ ਕਾ ਬੇਟਾ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਤੇ ਭਰੀ ਉੱਥੇ ਚਿਖਾ ਬਲ ਰਹੀ ਸੀ, ਚਿਖਾ ਦੇ ਕੋਲ ਖੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਚਿਖਾ ਜਲ ਰਹੀ ਸੀ। ਲੇਕਿਨ ਗੋਬਿੰਦ ਰਾਏ ਮਹਾਰਾਜ ਨੇ ਐਲਾਨ ਕੀਤਾ, ਇਹ ਦੁਨੀਆਂ ਦੇ ਢੱਠੇ ਤੇ ਲਤਾੜੇ ਹੋਏ ਬੰਦਿਓ, ਆਓ ਤੁਹਾਨੂੰ ਮੈਂ ਉੱਚਾ ਠਾਵਾਂ। ਨਫ਼ਤਰ ਨਾਲ ਤਿਸਕਾਰੇ ਹੋਏ ਬੰਦਿਓ, ਆਓ ਤੁਹਾਨੂੰ ਮੈਂ ਗੱਲ ਨਾ ਲਾਵਾਂ। ਮੈਂ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਊਚ ਨੀਚ ਦਾ ਭੇਦਭਾਵ ਖਤਮ ਕਰਾਂਗਾ। ਮੈਂ ਗਿੱਦੜਾਂ ਨੂੰ ਸ਼ੇਰ ਬਣਾ ਦਿਆਂਗਾ। ਮੈਂ ਬੁਜ਼ਦਲਾਂ ਵਿੱਚ ਵੀਰ ਰਸ ਪੈਦਾ ਕਰ ਦਿਆਂਗਾ। ਮੈਂ ਇਹਨਾਂ ਬੇਗੈਰਤਾਂ ਨੂੰ ਅਣਖ ਦੇ ਟੀਕੇ ਲਾ ਕੇ ਸੁਰਜੀਤ ਕਰ ਦਿਆਂਗਾ। ਬਸ ਕਹਿਣ ਦੀ ਦੇਰ ਸੀ, ਅਨੰਦਪੁਰ ਦੀ ਧਰਤੀ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੇ ਨਾਲ ਗੂੰਜ ਉੱਠੇ ਔਰ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਸ਼ਹੀਦ ਨੇ ਜਿਨ੍ਹਾਂ ਦੇ ਸੀਸ ਦਾ ਸੰਸਕਾਰ ਅਨੰਦਪੁਰ ਦੀ ਧਰਤੀ ਤੇ ਹੋਇਆ ਔਰ ਜਿਨ੍ਹਾਂ ਦੇ ਧਰ ਦਾ ਸੰਸਕਾਰ ਦਿੱਲੀ ਦੇ ਰਕਾਬਗੰਜ ਵਿਚ ਹੋਇਆ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਬਦਲੇ ਆਪਣੀ ਅਦੁੱਤੀ ਸ਼ਹਾਦਤ ਦੇ ਕੇ ਅੱਜ ਦੁਨੀਆਂ ਦੇ ਵਿਚ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਜਿਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹਨਾਂ ਦੇ ਵਿਰਾਗਮਈ ਸ਼ਲੋਕ ਪੜ੍ਹਦੇ ਹਾਂ ਮਨ ਵਿਰਾਗ ਵਿਚ ਆ ਜਾਂਦਾ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਸੱਚਮੁੱਚ ਗੁਰਬਾਣੀ ਦੇ ਵਿਚ ਉਹਨਾਂ ਦਾ ਇੱਕ ਸ਼ਬਦ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਔਰ ਸੱਚਮੁੱਚ ਉਸ ਝੂਠੀ ਪ੍ਰੀਤ ਅੱਜ ਵੇਖਣ ਨੂੰ ਮਿਲ ਰਹੀ ਹੈ। ਕੋਰੋਨਾ ਮਹਾਂਮਾਰੀ ਦਾ ਸਮਾਂ ਚੱਲ ਰਿਹਾ ਸੀ, ਬੱਚਿਆਂ ਨੇ ਆਪਣੇ ਮਾਪਿਆਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਸੱਚਮੁੱਚ ਉਸੇ ਝੂਠੀ ਪ੍ਰੀਤ ਦਾ ਜ਼ਿਕਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ ਨੇ ਬਾਣੀ ਵਿਚ ਕੀਤਾ। ਖੈਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਫਰਜ਼ੰਦ ਗੋਬਿੰਦ ਰਾਏ ਗੁਰਗੱਦੀ ਦੇ ਉੱਤੇ ਬੈਠੇ ਔਰ ਜਿਨ੍ਹਾਂ ਨੇ ਫਿਰ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ। ਉਹਨਾਂ ਨੇ 14 ਜੰਗ ਲੜੇ ਔਰ 14 ਜੰਗਾਂ ਦੇ ਵਿੱਚ ਉਹਨਾਂ ਨੇ ਫਤਿਹ ਹਾਸਲ ਕੀਤੀ ਔਰ ਉਹਨਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਇੱਕ ਜ਼ਫਰਨਾਮਾ ਲਿਖਿਆ, ਇੱਕ ਫਤਿਹ ਦੀ ਚਿੱਠੀ ਲਿਖੀ ਔਰ ਜਿਹਨੂੰ ਪੜ੍ਹ ਕੇ ਔਰੰਗਜ਼ੇਬ ਸਦਾ ਦੀ ਨੀਂਦਰੇ ਸੌਂ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਦੁਨੀਆਂ ਦਾ ਪੈਗੰਬਰ ਹੈ ਜਿਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਇੱਕ ਵੋ ਹੈ ਜੋ ਬਦਲਤੇ ਹੈ ਜ਼ਮਾਨੇ ਕੇ ਸਾਥ ਸਾਥ, ਲੇਕਿਨ ਮਰਦ ਵੋ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ। ਪਿੱਛੇ ਜਾਏ ਇੱਕ ਪਾਦਰੀ ਨੂੰ, ਪਾਦਰੀ ਨੇ ਸਵਾਲ ਕੀਤਾ ਸੀ ਕਿ ਦੁਨੀਆਂ ਵਿਚ ਕਿਹੜੀ ਕੌਮ ਹੈ ਜਿਹਦੇ ਪੀਰ ਤੱਤੀਆਂ ਤਵੀਆਂ ਦੇ ਪੁੱਜੇ ਹੋਣ, ਉਹ ਕਿਹੜੀ ਕੌਮ ਹੈ ਜਿਸ ਦੇ ਪੀਰ ਨੇ ਆਪ ਜਾ ਕੇ ਕਿਸੇ ਧਰਮ ਦੇ ਬਦਲੇ ਕੁਰਬਾਨੀ ਦਿੱਤੀ ਹੋਏ, ਕਿਹੜਾ ਧਰਮ ਹੈ ਜਿਸ ਦੇ ਪੀਰ ਦੇ ਬੱਚੇ ਅੱਖਾਂ ਦੇ ਸਾਹਮਣੇ ਕਟਵਾਏ ਹੋਣ, ਉਹ ਕਿਹੜਾ ਧਰਮ ਹੈ ਜਿਸ ਦੇ ਛੋਟੀਆਂ ਛੋਟੀਆਂ ਜਿੰਦਾਂ ਨੂੰ ਨੀਹਾਂ ਵਿਚ ਚਿੰਨ ਦਿੱਤਾ ਗਿਆ ਹੋਵੇ। ਕਹਿੰਦਾ ਇੱਕ 500 ਸਾਲ ਦਾ ਧਰਮ ਜਿਸ ਨੇ ਸਿੰਘ ਜਿਹੜੇ ਨੇ ਗੁਰਬਾਣੀ ਦਾ ਕਲਾਮ ਪੜ੍ਹਦੇ ਪੜ੍ਹਦੇ ਅੱਗੇ ਵਧਦੇ ਚਲੇ ਜਾਂਦੇ ਨੇ ਔਰ ਸੱਚਮੁੱਚ ਇਹਨਾਂ ਨੂੰ ਮੌਤ ਦਾ ਕੋਈ ਖੌਫ ਨਹੀਂ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਮੁੱਚ ਸਾਡੇ ਵਿਚ ਇੱਕ ਮਰਨ ਚਾਹ ਪੈਦਾ ਕਰ ਦਿੱਤਾ, ਸਾਡੇ ਵਿਚ ਉਹਨਾਂ ਨੇ ਇੱਕ ਕੁਰਬਾਨੀ ਦੀ ਗੁੜਤੀ ਪੈਦਾ ਕਰ ਦਿੱਤੀ। ਅੱਜ ਸਿੱਖ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਚ ਉੱਤੇ ਪਹਿਰਾ ਦੇ ਰਿਹਾ ਹੈ ਔਰ ਸਿੱਖ ਕੌਮ ਹੀ ਹੈ ਜੋ ਸਰਬੱਤ ਦਾ ਭਲਾ ਵੀ ਲੋਚਦੀ ਹੈ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਸਰਬੱਤ ਦਾ ਭਲਾ ਲੋੜਿਆ, ਸਾਨੂੰ ਉਪਦੇਸ਼ ਦਿੱਤਾ ਨਾਮ ਜਪੋ ਵੰਡ ਛਕੋ ਧਰਮ ਦੀ ਕਿਰਤ ਕਰੋ ਔਰ ਅੱਜ ਉਹਨਾਂ ਦੇ ਉਪਦੇਸ਼ ਨੂੰ ਲੈ ਕੇ ਥਾਂ ਥਾਂ ਤੇ ਲੰਗਰ ਚੱਲ ਰਹੇ ਨੇ, ਸੰਗਤਾਂ ਵੰਡ ਕੇ ਛਕਦੀਆਂ ਹਨ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਦਿਵਸ ਦੀ ਮੈਂ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈ ਭੇਟਾ ਕਰਦਾ। ਮੈਂ ਸੰਗਤਾਂ ਨੂੰ ਸਰੋਤਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਇਤਿਹਾਸ ਹੀ ਬੜਾ ਅਲੌਕਿਕ ਹੈ, ਉਹਨਾਂ ਦੇ ਇਤਿਹਾਸ ਤੋਂ ਸਾਨੂੰ ਪ੍ਰੇਰਣਾ ਲੈ ਕੇ ਸਾਨੂੰ ਉਹਨਾਂ ਦੇ ਉਪਦੇਸ਼ਾਂ ਦੇ ਉੱਤੇ ਚੱਲਣ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾਮ ਜਪੋ ਵੰਡ ਛਕੋ ਧਰਮ ਦੀ ਕਿਰਤ ਕਰੋ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਸਾਨੂੰ ਤਿੰਨ ਉਪਦੇਸ਼ ਦਿੱਤੇ ਸੀ, ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਚ ਜਿਨ੍ਹਾਂ ਨੇ ਆਪਣੇ ਤੋਂ ਬਾਅਦ ਦੇਹਧਾਰੀ ਗੁਰੂਆਂ ਦੀ ਸਮਾਪਤੀ ਕੀਤੀ ਔਰ ਗੁਰਤਾ ਗ੍ਰੰਥ ਸਾਹਿਬ ਨੂੰ ਦਿੱਤੇ ਜਿਸ ਨੂੰ ਅੱਜ ਕੱਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹਾਂ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਰਹਿਣਾ ਹੈ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਹੈ, ਦੇਹਧਾਰੀ ਗੁਰੂ ਨੀ ਮੰਨਣੇ, ਮੜੀ ਮਸਾਣਾ ਨੂੰ ਨੀ ਪੂਜਣਾ, ਵਹਿਮਾਂ ਭਰਨ ਵਿਚ ਨੀ ਪੈਣਾ। ਇਸ ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੱਚੇ ਸਿੱਖ ਤਾਂ ਹੀ ਅਖਵਾ ਸਕਦੇ ਹਾਂ ਜੇ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਰਹਿ ਕੇ ਕੇਵਲ ਤੇ ਕੇਵਲ ਗੁਰਬਾਣੀ ਦੇ ਲੜ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਸਾਂਝ ਪਾ ਰਹੇ ਸਨ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ। ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਧੰਨਵਾਦੀ ਹਾਂ ਕਿਉਂਕਿ ਇਨੇ ਦਿਨੀ ਉਹ ਭਾਰਤ ਨੇ ਪੰਜਾਬ ਦੇ ਵਿਚ ਨੇ ਔਰ ਪੰਜਾਬ ਦੇ ਵਿਚ ਇਸ ਵੇਲੇ ਵੱਡਾ ਤੜਕਾ ਹੁੰਦਾ ਔਰ ਇਸ ਦੇ ਬਾਵਜੂਦ ਉਹਨਾਂ ਨੇ ਵਿਰਸਾ ਤੇ ਇਤਿਹਾਸ ਦੀ ਜਿਹੜੀ ਲੜੀ ਆ ਟੁੱਟਣ ਨਹੀਂ ਦਿੱਤੀ ਔਰ ਉੱਥੋਂ ਸਾਡੇ ਨਾਲ ਉਹ ਲਗਾਤਾਰ ਜੁੜਦੇ ਆ ਰਹੇ ਆ। ਸੋ ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਦੇ ਹਾਂ। ਸੋ ਅੱਜ ਦੇ ਸਿਲਸਿਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਾਹਿਬ ਹੋਰਾਂ ਦੇ ਜੀਵਨ ਦੇ ਉੱਤੇ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਦੇ ਉੱਤੇ ਉਹਨਾਂ ਦੇ ਪਰਿਵਾਰ ਦੀਆਂ ਅਦੁੱਤੀਆਂ ਸ਼ਹਾਦਤਾਂ ਦੇ ਉੱਤੇ ਜਿਹੜੀ ਗੱਲ ਹੈ ਉਹ ਹੋਈ ਹੈ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿੱਚ। ਔਰ ਸਾਡੀ ਹਮੇਸ਼ਾ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਆਪਣੇ ਇਤਿਹਾਸ ਨੂੰ, ਆਪਣੀ ਸਿੱਖੀ ਨੂੰ, ਆਪਣੇ ਧਰਮ ਨੂੰ ਨੇੜਿਓਂ ਜਾਣਨ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਦੇ ਰਹੀਏ। ਸੋ ਇਸੇ ਕਰਕੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਹੋਣੀ ਵੀ ਜ਼ਰੂਰੀ ਹੁੰਦੀ ਹੈ। ਸੋ ਵਿਰਸਾ ਤੇ ਇਤਿਹਾਸ ਸਿਲਸਿਲੇ ਨੂੰ ਹੁਣ ਇੱਥੇ ਹੀ ਆਪਾਂ ਰੋਕਦੇ ਹਾਂ। ਇੱਕ ਵਾਰ ਫੇਰ ਸ਼ੁਕਰਗੁਜ਼ਾਰ ਹਾਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੇ। ਤੇ ਹੁਣ ਜੀ ਅਗਲਾ ਸਿਲਸਿਲਾ ਵੀ ਵਿਸ਼ੇਸ਼ ਅਸੀਂ ਲੈ ਕੇ ਆ ਰਹੇ ਹਾਂ, ਇੱਕ ਮੁਲਾਕਾਤ ਦਾ। ਸੋ ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਸਾਡੇ ਨਾਲ ਹੋਣਗੇ ਪੰਜਾਬੀ ਫਿਲਮ ਨਿਰਦੇਸ਼ਕ, ਅਦਾਕਾਰ, ਸਕ੍ਰਿਪਟ ਰਾਈਟਰ ਅੰਬਰਦੀਪ ਸਿੰਘ ਹੋਰੀ ਬਹੁਤ ਜਲਦ। ਪਰ ਉਸ ਤੋਂ ਵੀ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਦੋਸਤੋ। ਅਗਲਾ ਗੀਤ ਪੰਮਾ ਡੂਮੇਵਾਲ ਦੀ ਆਵਾਜ਼ ਦੇ ਵਿੱਚ, ਤੇ ਇਹਦੇ ਨਾਲ ਹੀ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਨਰਿੰਦਰ ਠਾਕੁਰ ਹੋਰਾਂ ਨੇ ਸਭ ਤੋਂ ਪਹਿਲੀ ਸਾਂਝ ਬਣਾਈ ਹੈ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਦਿਲਬਰ ਜੀ ਨੂੰ ਫਤਿਹ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ ਤੁਹਾਨੂੰ ਵੀ ਔਰ ਦਿਲਬਰ ਸਾਹਿਬ ਤੱਕ ਵੀ ਤੁਹਾਡੀ ਫਤਿਹ ਜਿਹੜੀ ਆ ਉਹ ਪਹੁੰਚ ਗਈ ਹੈ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਵਾਕਿਆ ਇੱਕ ਬਾਬਲ ਦਾ ਦਿਲ ਕਿੰਨਾ ਵੀ ਕਠੋਰ ਹੋਵੇ ਪਰ ਉਹ ਸਿਰਫ ਧੀ ਦੇ ਅੱਗੇ ਹੀ ਪਸੀਜਦਾ, ਕਿਤਨਾ ਵੀ ਗਰੀਬ ਹੋਵੇ ਬਾਬਲ ਪਰ ਧੀ ਲਈ ਹਮੇਸ਼ਾ ਰਾਜਾ ਹੀ ਹੁੰਦਾ ਹੈ ਬਾਬਲ। ਬਿਲਕੁਲ ਜੀ ਬਿਲਕੁਲ, ਔਰ ਇਹੋ ਹੀ ਬਾਪ ਹੋਣ ਦਾ, ਬਾਪ ਹੋਣ ਦੀ ਅਮੀਰੀ, ਬਾਪ ਹੋਣ ਦਾ ਮਾਣ ਹੁੰਦਾ ਹੈ ਹਨਾ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਰਠੌਰ ਸਾਹਿਬ ਸਾਡੇ ਨਾਲ ਸਾਂਝ ਬਣਾਈ ਹੈ ਪ੍ਰੋਗਰਾਮ ਦੌਰਾਨ, ਤੇ ਇੱਕ ਵਾਰ ਜੀਆਂ ਨੂੰ ਵੀ ਕਹਿੰਦੇ ਹਾਂ ਤੇ ਤੁਹਾਡੇ ਸ਼ੁਕਰਗੁਜ਼ਾਰ ਵੀ ਹਾਂ। ਪ੍ਰੋਗਰਾਮ ਦੌਰਾਨ ਸਾਡੇ ਨਾਲ ਬਣੇ ਰਹੋ। ਬਾਕੀ ਦੋਸਤਾਂ ਦੇ ਸੁਨੇਹਿਆਂ ਦੀ ਉਡੀਕ ਬਣੀ ਹੋਈ ਹੈ, ਪਰ ਦੋਸਤ ਸੁਨੇਹਿਆਂ ਦੇ ਵਿੱਚ ਅੱਜ ਥੋੜਾ ਜਿਹਾ ਲੇਟ ਨੇ ਜਾਂ ਫਿਰ ਸਾਡੇ ਸਿਸਟਮ 'ਚ ਕੋਈ ਖਰਾਬੀ ਹੈ ਕਿ ਸੁਨੇਹੇ ਪਹੁੰਚ ਨਹੀਂ ਰਹੇ, ਕੁਛ ਨਾ ਕੁਛ ਤਾਂ ਗੜਬੜ ਹੈ। ਖੈਰ ਆਪਾਂ ਹੁਣ ਬਹੁਤੀ ਦੇਰ ਨਹੀਂ ਲਾਉਂਦੇ, ਆਪਾਂ ਇੱਕ ਗੀਤ ਵੱਲ ਵੱਧਦੇ ਹਾਂ। ਗੀਤ ਤੋਂ ਬਾਅਦ ਫਿਰ ਇੱਕ ਮੁਲਾਕਾਤ ਦਾ ਸਿਲਸਿਲਾ ਫਿਲਮ ਨਿਰਦੇਸ਼ਕ, ਅਦਾਕਾਰ ਤੇ ਸਕ੍ਰਿਪਟ ਰਾਈਟਰ ਅੰਬਰਦੀਪ ਸਿੰਘ ਹੋਰਾਂ ਦੇ ਨਾਲ ਸੁਣਦੇ ਹਾਂ ਫਿਰ ਗੀਤ। ਗੀਤ ਤੋਂ ਬਾਅਦ ਆਉਂਦੇ ਹਾਂ, ਬਹੁਤ ਜਲਦ ਵਾਪਸ ਬਣੇ ਰਹੋ, ਜੁੜੇ ਰਹੋ।
शराब जिनी विकदी नानी फरूट विकदा जामा सद के मैं साड़ी निकी सोचते तन सरकारां साड़ियां ਵਾਂਗ ਡੰਗਰਾਂ ਦੇ ਸਾਨੂੰ ਹੱਕੀ ਫਿਰਦੇ ਫੜ ਕੇ ਮੁਹਾਰਾਂ ਸਾਡੀਆਂ ਓ ਫੜ ਕੇ ਮੁਹਾਰਾਂ ਸਾਡੀਆਂ ਸੋਨਾ ਮੰਡੀਆਂ ਚ ਰੁਲਦਾ ਕਿਸਾਨ ਦਾ ਇੱਥੇ ਪਸ਼ੂਆਂ ਦਾ ਮੂਤ ਵਿਕਦਾ ਗਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਪੁੱਛਦਾ ਕਿ ਕਿੱਥੇ ਤੇਰੇ ਘਰ ਨੇ ਮਿੱਤਰੋ ਗਰੀਬ ਬੰਦੇ ਨੂੰ ਅੱਜ ਬੰਦਾ ਈ ਏ ਬੰਦੇ ਤਾਂ ਹੀ ਮਾਰਦਾ ਨਹੀਂ ਮਾਰਦੇ ਨਸੀਬ ਬੰਦੇ ਨੂੰ ਨਹੀਂ ਮਾਰਦੇ ਨਸੀਬ ਬੰਦੇ ਨੂੰ ਕਚਹਿਰੀ ਚ ਗਵਾਹ ਪਏ ਨੇ ਵਿਕਦੇ ਥਾਣੇ ਚ ਸਬੂਤ ਵਿਕਦਾ ਗਾਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਸੁਪਨੇ ਹਿੱਕਾਂ ਦੇ ਵਿੱਚ ਦੱਬ ਕੇ ਹੋ ਕੇ ਨਿਕਾਮ ਜਗ ਤੋਂ ਹੀਰੇ ਬਦਨੀ ਦੇ ਸੁਖੀ ਜਿਹੇ ਸੈਂਕੜੇ ਗਏ ਨੇ ਗੁਮਨਾਮ ਜਗ ਤੋਂ ਹੋ ਗਏ ਨੇ ਗੁਮਨਾਮ ਜਗ ਤੋਂ ਇੱਥੇ ਵੱਡੇ ਵੱਡੇ ਰੁਲ ਜਾਂਦੇ ਪੰਮਿਆਂ ਜਿਹਦਾ ਲੱਗੇ ਸੂਟ ਵਿਕਦਾ ਗਾਹਕ ਬਿਰਲਾ ਹੀ ਲੱਭੇ ਕੋਈ ਸੱਚ ਦਾ ਇੱਥੇ ਹੱਥੋਂ ਹੱਥੀ ਝੂਠ ਵਿਕਦਾ ਹੱਥੋਂ ਹੱਥੀ ਝੂਠ ਵਿਕਦਾ ਹੱਥੋਂ ਹੱਥੀ ਝੂਠ ਵਿਕਦਾ
ਮਨ ਮੇਰੇ ਗੁਰ ਕੀ ਸਿੱਖ ਸੁਨੀਜ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ ਹਾਂ ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਣਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236 friendsflight.com.au
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਓ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਓ ਮੈਂ ਆ ਤਾਂ ਗਿਆ ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਓਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਜੀ ਦੋਸਤੋ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਯਾਨੀ ਕਿ ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਔਰ ਮਾਰਨਿੰਗ ਸ਼ੋਅ ਦੇ ਵਿੱਚ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਚੱਲ ਰਹੇ ਸਨ ਸਾਡੇ ਸਪੌਂਸਰ ਦੇ ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ ਔਰ ਇਸ ਦੇ ਨਾਲ ਹੀ ਪੰਮਾ ਡੂਮੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਵੀ ਤੁਸੀਂ ਸੁਣਿਆ ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਤੇ ਆਪਣੇ ਵਾਅਦੇ ਮੁਤਾਬਕ ਅਗਲਾ ਸਿਲਸਿਲਾ ਜਿਹੜਾ ਉਹ ਅਸੀਂ ਇੱਕ ਮੁਲਾਕਾਤ ਦਾ ਇਸ ਵੇਲੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਸੋ ਇੱਕ ਮੁਲਾਕਾਤ ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਕਰਵਾਉਣ ਜਾ ਰਹੇ ਹਾਂ ਉਹਨਾਂ ਦੇ ਬਾਰੇ ਥੋੜੇ ਜਿਹੇ ਅੰਦਾਜ਼ੇ ਤਾਂ ਤੁਹਾਨੂੰ ਲੱਗ ਵੀ ਚੁੱਕੇ ਹੋਣਗੇ ਸੋ ਬੜਾ ਹੀ ਹੁਨਰਮੰਦ ਤੇ ਫਿਲਮ ਕਲਾ ਦੇ ਨਾਲ ਜੁੜੇ ਹੋਏ ਉਸ ਨਾਮ ਨੂੰ ਮੈਂ ਤੁਹਾਡੇ ਰੂਬਰੂ ਬਹੁਤ ਜਲਦ ਕਰਨ ਜਾ ਰਹੀ ਹਾਂ ਕਹਿੰਦੇ ਕਿ ਪਰਿੰਦੋਂ ਕੋ ਮੰਜ਼ਿਲ ਮਿਲੇਗੀ ਯਕੀਨਨ ਪਰਿੰਦੋਂ ਕੋ ਮੰਜ਼ਿਲ ਮਿਲੇਗੀ ਯਕੀਨਨ ਯੇ ਫੈਲੇ ਹੋਏ ਉਨਕੇ ਪਰ ਬੋਲਤੇ ਹੈ ਵਹੀ ਲੋਕ ਖਾਮੋਸ਼ ਰਹਤੇ ਹੈ ਅਕਸਰ ਜ਼ਮਾਨੇ ਮੇਂ ਜਿਨਕੇ ਹੁਨਰ ਬੋਲਤੇ ਹੈ ਸੋ ਉਸੇ ਹੁਨਰਮੰਦ ਸ਼ਖਸੀਅਤ ਦੀ ਗੱਲ ਅੱਜ ਹੋਣ ਜਾ ਰਹੀ ਹੈ। ਸੋ ਅੰਬਰਦੀਪ ਜਿਹੜੇ ਕਿ ਫਿਲਮ ਨਿਰਦੇਸ਼ਕ ਨੇ, ਅਦਾਕਾਰ ਨੇ, ਸਕ੍ਰਿਪਟ ਰਾਈਟਰ ਨੇ ਤੇ ਬਹੁਤ ਸਾਰੀਆਂ ਹੋਰ ਕਲਾਵਾਂ ਦਾ ਸੁਮੇਲ ਨੇ, ਬਹੁਤ ਕੁਛ ਉਹਨਾਂ ਦੇ ਅੰਦਰ ਸਮੋਇਆ ਹੋਇਆ। ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਕਿ ਪੰਜਾਬੀ ਫਿਲਮ ਜਗਤ ਨੂੰ ਦੇ ਚੁੱਕੇ ਆ, ਔਰ ਉਹ ਸਾਰੀਆਂ ਫਿਲਮਾਂ ਕਾਫੀ ਸਫਲ ਫਿਲਮਾਂ ਦੇ ਤੌਰ ਦੇ ਉੱਤੇ ਅਸੀਂ ਪਸੰਦ ਕੀਤੀਆਂ ਸਾਰਿਆਂ ਨੇ। ਤੇ ਅੱਜ ਤੀਜਾ ਪੰਜਾਬ ਫਿਲਮ ਦੇ ਸੰਦਰਭ ਦੇ ਵਿੱਚ ਜਿਹੜੀ ਗੱਲਬਾਤ ਹੈ ਅਸੀਂ ਉਹਨਾਂ ਦੇ ਨਾਲ ਕਰਾਂਗੇ, ਕਿਉਂਕਿ ਉਹਨਾਂ ਦੇ ਨਿੱਜੀ ਜੀਵਨ ਦੇ ਬਾਰੇ ਬਹੁਤ ਸਾਰੀਆਂ ਮੁਲਾਕਾਤਾਂ ਪਹਿਲਾਂ ਹੀ ਤੁਸੀਂ ਸੁਣ ਚੁੱਕੇ ਹੋ। ਅੱਜ ਨਿੱਜੀ ਜੀਵਨ ਤੋਂ ਪਰੇ ਹਟ ਕੇ ਫਿਲਮ ਤੀਜਾ ਪੰਜਾਬ ਦੇ ਬਾਰੇ ਗੱਲ ਕਰਾਂਗੇ। ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਇੱਕ ਫੋਨ ਕਾਲ ਦੇ ਜ਼ਰੀਏ। ਸੋ ਅੰਬਰਦੀਪ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਖੁਸ਼ਾਮਦੀਦ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ, ਸੋ ਅਮਰਦੀਪ ਜੀ, ਪਹਿਲਾਂ ਤੀਜਾ ਪੰਜਾਬ ਦੇ ਬਾਰੇ ਜਦੋਂ ਗੱਲ ਕਰੀਏ, ਪਿਛਲੇ ਦਿਨੀ ਰਿਲੀਜ਼ ਹੋ ਚੁੱਕੀ ਹੈ, ਭਾਵੇਂ ਆਸਟ੍ਰੇਲੀਆ ਦੇ ਵਿੱਚ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ ਆਉਣ ਵਾਲੀ 9 ਤਰੀਕ ਨੂੰ, ਪਰ ਜਿਸ ਤਰ੍ਹਾਂ ਦੇ ਰਿਵਿਊ ਪੜ੍ਹਨ ਨੂੰ ਸੁਣਨ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਐ ਲੱਗਦਾ ਹੈ ਕਿ ਵਾਕਈ ਇੱਕ ਵਾਰ ਫੇਰ ਤੁਹਾਡੀ ਜਿਹੜੀ ਮਿਹਨਤ ਆ ਉਹ ਕਾਮਯਾਬ ਹੋਈ ਹੈ। ਸੋ ਬਹੁਤ ਸਾਰੇ ਇਹੋ ਜਿਹੇ ਰਿਵਿਊ ਪੜ੍ਹਨ ਨੂੰ ਮਿਲੇ, ਸੁਣਨ ਨੂੰ ਮਿਲੇ ਕਿ ਲੋਕਾਂ ਨੇ ਇੰਟਰਵਲ ਦੇ ਵਿੱਚ ਆ ਕੇ ਮਜਬੂਰ ਹੋ ਗਏ ਲਿਖਣ ਨੂੰ ਕਿ ਫਿਲਮ ਜਿਹੜੀ ਹੈ ਉਸ ਦੇ ਉੱਤੇ ਬਹੁਤ ਮਿਹਨਤ ਕੀਤੀ ਗਈ ਹੈ, ਔਰ ਜੇ ਅਸੀਂ ਗੱਲ ਤੀਜਾ ਪੰਜਾਬ ਦੀ ਕਰੀਏ ਤਾਂ ਉਹ ਇੱਕ ਸੰਕੇਤ ਵੀ ਦੇ ਰਹੀ ਹੈ। ਸੋ ਪਹਿਲਾਂ ਤਾਂ ਤੀਜਾ ਪੰਜਾਬ ਕੀ ਸੰਕੇਤ ਲੈ ਕੇ ਆਈ ਹੈ, ਔਰ ਜੇ ਤੁਸੀਂ ਇਸ ਵੇਲੇ ਇਸ ਫਿਲਮ ਦੇ ਜਿਹੜੇ ਰਿਵਿਊ ਵੀ ਜਾਣ ਚੁੱਕੇ ਹੋ, ਔਰ ਇੱਕ ਨਿਰਦੇਸ਼ਕ ਦੇ ਤੌਰ ਦੇ ਉੱਤੇ ਵੀ, ਇੱਕ ਅਦਾਕਾਰ ਦੇ ਤੌਰ ਦੇ ਉੱਤੇ ਵੀ, ਤੁਹਾਡੇ ਆਪਣੇ ਇੱਕ ਵਿਸ਼ੇਸ਼ ਤਰ੍ਹਾਂ ਦੇ ਜਜ਼ਬਾਤ ਜਿਹੜੇ ਇਸ ਵੇਲੇ ਜੁੜੇ ਹੋਣਗੇ, ਉਹਨਾਂ ਦੇ ਬਾਰੇ ਵੀ ਗੱਲ ਕਰੋ।
ਜੀ ਬਿਲਕੁਲ, ਜਦੋਂ ਤੀਜਾ ਪੰਜਾਬ ਅਸੀਂ ਜਦੋਂ ਮੈਂ ਧਰਨੇ ਚ ਗਿਆ ਤੇ ਮੈਂ ਉਦੋਂ ਜਿਹੜਾ ਮਾਹੌਲ ਵੇਖਿਆ ਉੱਥੇ
ਜੀ,
ਲੰਗਰ ਲੱਗੇ ਹੋਏ ਔਰ ਸਭ ਮਿਲਵਰਤਨ ਦੀ ਭਾਵਨਾ ਤੇ ਜਜ਼ਬਾ ਜਿਹੜਾ ਹੈ ਲੜਨ ਦਾ ਹੱਕਾਂ ਲਈ, ਹਨਾ, ਉਹ ਵੇਖ ਕੇ ਏਦਾਂ ਲੱਗਿਆ ਕਿ ਜਿਹੜਾ ਪੰਜਾਬ ਅੱਜ ਲੋਕ ਕਹਿੰਦੇ ਨੇ ਕਿ ਪੰਜਾਬ ਉੱਟ ਗਿਆ, ਪੰਜਾਬ ਮੁੱਕ ਗਿਆ, ਹਨਾ, ਉਹ ਜਿਹੜੀ ਭਾਵਨਾ ਹੈ ਉਦੋਂ ਲੱਗਿਆ ਕਿ ਨਹੀਂ, ਪੰਜਾਬ ਹਲੇ ਜਿਉਂਦਾ ਤੇ ਪੰਜਾਬ ਨੂੰ ਬਸ ਲੋੜ ਹੁੰਦੀ ਹੈ ਕਿ ਕੋਈ ਛੇੜੇ ਮਾੜਾ ਜਾ
ਜੀ ਜੀ।
ਪੰਜਾਬ ਇੰਨਾ ਸੋਹਣਾ ਇਕੱਠਾ ਹੋਇਆ, ਤਕੜਾ ਹੋਇਆ, ਹਨਾ, ਸੋ ਉਦੋਂ ਮਨ ਚ ਆਇਆ ਕਿ ਇਹ ਜਿਹੜਾ ਇੱਕ ਬਾਰਡਰ ਦੇ ਪੰਜਾਬ, ਇੱਕ ਬਾਰਡਰ ਦੇ ਇੱਧਰ ਬੈਠਾ ਪੰਜਾਬ, ਇੱਕ ਬਾਰਡਰ ਦੇ ਉੱਧਰ, ਤੇ ਜਿਹੜਾ ਇਸ ਟਾਈਮ ਬਾਰਡਰ ਤੇ ਬੈਠਾ ਇਹ ਤੀਜਾ ਪੰਜਾਬ ਹੈ, ਹਨਾ। ਸੋ ਮੈਂ ਉਦੋਂ ਜਦੋਂ ਫਿਲਮ ਸ਼ੁਰੂ ਕੀਤੀ ਨਾਮ ਤੀਜਾ ਪੰਜਾਬ ਸੀ, ਬਾਅਦ ਚ ਅਸੀਂ ਨਾਮ ਥੋੜਾ ਸਾਨੂੰ ਲੱਗਿਆ ਕਿ ਸ਼ਾਇਦ ਕੋਈ ਇਹਦਾ ਮੁੱਦਾ ਨਾ ਬਣ ਜਾਵੇ, ਹਨਾ
ਜੀ,
ਕਿ ਜੀ ਇਹ ਤੁਸੀਂ ਕੋਈ ਕੋਈ ਮੰਨ ਰਹੇ ਹੋ, ਪਰ ਫਾਈਨਲੀ ਜਦੋਂ ਫਿਲਮ ਰਿਲੀਜ਼ ਕੀਤੀ ਤਾਂ ਅਸੀਂ ਉਹ ਤੀਜਾ ਪੰਜਾਬ ਹੀ ਰੱਖਿਆ ਨਾਮ। ਹਾਲਾਂਕਿ ਜਦੋਂ ਅਸੀਂ ਤੀਜਾ ਪੰਜਾਬ ਨਾਮ ਲੈ ਕੇ ਸੈਂਸਰ ਚ ਗਏ ਹਾਂ ਤਾਂ ਉਹਨਾਂ ਨੇ ਸਾਡਾ ਟ੍ਰੇਲਰ ਨਹੀਂ ਪਾਸ ਕੀਤਾ ਕਿ ਨਹੀਂ ਤੁਸੀਂ ਨਾਮ ਜਿਹੜਾ ਰੱਖਿਆ ਪਹਿਲਾਂ ਸਾਨੂੰ ਫਿਲਮ ਦਿਖਾਓ
ਜੀ,
ਫਿਰ ਅਸੀਂ, ਸੋ ਉਹ ਇੱਕ ਡਖਾਚਾ ਸੀ, ਬਟ ਫਾਈਨਲੀ ਉਹ ਸਭ ਵਾਹਿਗੁਰੂ ਦੀ ਮਿਹਰ ਨਾਲ ਜਿਹੜਾ ਆ ਸਭ ਕੁਝ ਸਹੀ ਰਿਹਾ ਔਰ ਸੈਂਸਰ ਵੱਲੋਂ ਵੀ ਵਧੀਆ ਤਰੀਕੇ ਨਾਲ ਪਾਸ ਹੋਈ ਫਿਲਮ ਜੋ ਉਹਨਾਂ ਨੇ, ਹਨਾ
ਜੀ।
ਤੇ ਪਰ ਇਸ ਦਾ ਮੁੱਦਾ ਬੇਸਿਕਲੀ ਮੈਂ ਇਹ ਜਦੋਂ ਮੈਂ ਜਦੋਂ ਕਿਰਦਾਰ ਵੇਖੇ ਨਾ ਉਦੋਂ ਤਾਂ ਮੈਨੂੰ ਇਹ ਸੀ ਕਿ ਜਿਹੜਾ ਇਹ ਧਰਨਾ ਜਿਹੜਾ ਆ ਜਿਵੇਂ ਇਹ ਸਿਰਫ ਬਿੱਲਾਂ ਤੱਕ ਮਹਿਦੂਦ ਨਹੀਂ ਹੈ ਕਿ ਵੀ ਬਿੱਲ ਵਾਪਸੀ, ਜਿਵੇਂ ਮੈਂ ਹੁਣੇ ਇੱਕ ਸੋਚ ਰਿਹਾ ਸੀ ਕਿ ਅਸਲ ਚ ਇਹ ਕਿਰਦਾਰ ਵਾਪਸੀ ਹੋਈ ਹੈ ਸਾਡੀ
ਜੀ ਜੀ।
ਧਰਨੇ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਮਾਹੌਲ ਅਸੀਂ ਸਾਹ, ਜਿਵੇਂ ਨੈਗੇਟਿਵਿਟੀ ਸੀ ਆਪਣੇ ਆਪ ਨੂੰ ਲੈ ਕੇ, ਪੰਜਾਬ ਨੂੰ ਲੈ ਕੇ, ਨੌਜਵਾਨੀ ਨੂੰ ਲੈ ਕੇ, ਉਹ ਗੱਲਾਂ ਉਸ ਤਰ੍ਹਾਂ ਪਹਿਲਾਂ ਫਿਲਮ ਦੇ ਵਿੱਚ ਹੁੰਦਾ ਆ, ਨੌਜਵਾਨ ਜਿਹੜੇ ਦਾਰੂ ਪੀ ਰਹੇ ਆ, ਘਰ ਵਾਲੇ ਜਿਹੜੇ ਆ ਉਹ ਹਨਾ ਦਾਰੂਆਂ ਪੀ ਰਹੇ ਆ, ਸੋ ਅਣਗਹਿਲੇ ਆ, ਲਾਪਰਵਾਹ ਨੇ, ਪਰ ਜਦੋਂ ਇਹ ਮੁੱਦਾ ਹੁੰਦਾ ਤਾਂ ਸਾਰੇ ਇਕੱਠੇ ਹੁੰਦੇ ਆ ਤੇ ਕਿੱਦਾਂ ਨੌਜਵਾਨ ਜਿਹੜਾ ਆ ਉਹ ਜ਼ਮੀਨ ਦੀ ਗੱਲ ਕਰਦਾ, ਸੋ ਔਰ ਉਸ ਤੋਂ ਧਰਨੇ ਤੋਂ ਬਾਅਦ ਸਾਡੇ ਹਾਲਾਤ ਕਿੱਦਾਂ ਦੇ। ਸੋ ਮੈਨੂੰ ਇਹ ਸੀਗਾ ਕਿ ਫਿਲਮ ਜਿਹੜੀ ਹੈ ਇਹ ਇੱਕ, ਇਹ ਜਿਹੜਾ ਇਹ ਨੀ ਹੁੰਦਾ ਕਿ ਜੀ ਆਪਾਂ ਉਸ ਨੂੰ ਖਬਰ ਵਾਂਗੂ ਵਿਖਾਈਏ
ਜੀ,
ਉਹ ਇੱਕ ਮਨੋਰੰਜਨ ਦਾ ਵੀ ਸਾਧਨ ਹੈ, ਸਾਨੂੰ ਮਨੋਰੰਜਨ ਦਾ ਧਿਆਨ ਰੱਖਣਾ ਪੈਂਦਾ ਆ ਔਰ ਡੈਫੀਨੇਟਲੀ ਪੰਜਾਬ ਦੀ ਰਾਗ ਚ ਮਨੋਰੰਜਨ ਹੈਗਾ ਹੀ, ਹਾਸਾ ਟਿਚਰ ਮਜ਼ਾਕ ਸਾਡੀ ਜ਼ਿੰਦਗੀ ਦਾ ਹਿੱਸਾ ਹੈ
ਜੀ।
ਸੋ ਉਹ ਤਰੀਕਾ ਹੁੰਦਾ ਗੱਲ ਕਰਨ ਦਾ ਵੀ ਤੁਸੀਂ ਕਿਸ ਤਰੀਕੇ ਨਾਲ ਕੋਈ ਗੱਲ ਕਹਿੰਦੇ ਹੋ। ਮੰਨ ਲਓ ਧਰਨੇ ਚ ਇੱਕ ਟਰਾਲੀ ਹੈ
ਜੀ,
ਆਪਾਂ ਟਰਾਲੀ ਦੀ ਫਿਲਮ ਬਣਾ ਸਕਦੇ ਹਾਂ, ਹਨਾ, ਕੋਈ ਉੱਥੇ ਪਈ ਕਿਸੇ ਕੀ ਚੀਜ਼ ਤੇ ਕੋਈ ਕਿਰਦਾਰ ਤੇ ਫਿਲਮ ਬਣ ਸਕਦੀ ਹੁੰਦੀ ਹੈ, ਹਨਾ
ਜੀ।
ਸੋ ਮੇਰਾ ਇਹ ਸੀਗਾ ਕਿ ਜੋ ਫਿਲਮ ਮੈਂ ਇੱਕ ਪਿੰਡ ਨੂੰ ਲੈ ਕੇ ਚੱਲਾਂ ਉਸ ਪਿੰਡ ਨੂੰ ਇੱਕ ਪੰਜਾਬ ਵਾਂਗੂ ਵੇਖਾਂ, ਉਸ ਪਿੰਡ ਦੀ ਸਿਆਸਤ ਨੂੰ ਇੱਕ ਪੰਜਾਬ ਦੇ ਸਿੰਬਲ ਵਾਂਗੂ ਵੇਖਾਂ, ਉੱਥੇ ਜਿਹੜਾ ਸਰਪੰਚ ਆ ਉਹਨੂੰ ਲਾਰਜਰ ਪੋਲਿਟਿਕਸ ਵੇਖਾਂ, ਜਿਹੜੇ ਲੋਕ ਆ ਜਿਹੜੇ ਅੱਠ ਦਸ ਕਿਰਦਾਰ ਨੇ ਉਹਨਾਂ ਨੂੰ ਪੂਰੇ ਪੰਜਾਬ ਚ ਵੰਡ ਕੇ ਵੇਖਾਂ। ਉਹ ਇੱਕ ਸਿੰਬਲ ਹੈ ਕਿ ਉਹ ਪੋਲਿਟਿਕਸ ਜਿਹੜੀ ਪਿੰਡ ਦੀ ਆ, ਜਿੱਥੇ ਦੋ ਸਰਪੰਚ ਨੇ, ਜਿੱਥੇ ਅਸੀਂ ਮੇਰਾ ਕਿਰਦਾਰ ਨੀ, ਅਸੀਂ ਦਾਰੂ ਪੀ ਕੇ ਪੈ ਲੈ ਕੇ ਵੋਟਾਂ ਪਾਉਂਦੇ ਹਾਂ। ਉਹ ਸਭ ਇੱਕ ਪੰਜਾਬ ਨੂੰ ਸਿੰਬਲਾਈਜ਼ ਕਰਕੇ ਧਰਨੇ ਦਾ ਸਾਡੇ ਤੇ ਕੀ ਅਸਰ ਹੋਇਆ, ਉਹਦੇ ਤੇ ਉਸੇ ਦੇ ਆਲੇ ਦੁਆਲੇ ਕਿਰਦਾਰ ਤੇ ਉਹਦਾ ਕੀ ਸਾਡੇ ਤੇ ਅਸਰ ਹੋਇਆ ਉਹਦੇ ਤੇ ਫਿਲਮ ਹੈ
ਜੀ। ਸੋ ਪੰਜਾਬ ਦੀ ਜਿਹੜੀ ਜ਼ਮੀਰ ਹੈ ਜਾਂ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਜਾਗਦੀ ਜ਼ਮੀਰ ਵਾਲੇ ਹੈ, ਇਹ ਸੰਕੇਤ ਜਿਹੜਾ ਜ਼ਰੂਰ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਮਿਲਦਾ। ਸੋ ਤੀਜੇ ਪੰਜਾਬ ਦੀ ਇੱਕ ਨਵੀਂ ਸੋਚ ਜਿਹੜੀ ਹੈ ਉਸ ਨੂੰ ਤੁਸੀਂ ਇਸ ਫਿਲਮ ਦੇ ਰਾਹੀਂ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਸਫਲ ਹੋਈ ਹੈ, ਜੋ ਫਿਲਮ ਦੇ ਰਿਵਿਊ ਦੱਸਦੇ ਨੇ ਆਸਟ੍ਰੇਲੀਆ ਦੇ ਵਿੱਚ ਅਸੀਂ ਬਹੁਤ ਜਲਦ ਦੇਖਣ ਜਾ ਰਹੇ ਹਾਂ। ਪਰ ਇਸ ਵੇਲੇ ਜਦੋਂ ਇੱਕ ਸਾਰੇ ਪਾਸਿਆਂ ਤੋਂ ਬਹੁਤ ਸੋਹਣੇ ਸੋਹਣੇ ਸੁਨੇਹੇ ਮਿਲ ਰਹੇ ਹੋਣ, ਤਾਂ ਅਮਰਦੀਪ ਜੀ ਜਜ਼ਬਾਤ ਜਿਹੜੇ ਆ ਉਹ ਵੀ ਕਈ ਵਾਰ ਭਾਰੂ ਹੁੰਦੇ ਆ, ਹਨਾ, ਆਪਣੀ ਜਿਹੜੀ ਕੀਤੀ ਮਿਹਨਤ ਆ ਉਹਨੂੰ ਸਾਕਾਰ ਹੁੰਦਿਆਂ ਵੇਖ ਕੇ ਬਹੁਤ ਚੰਗਾ ਵੀ ਲੱਗਦਾ। ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਇਸ ਵੇਲੇ
ਜੀ? ਬਹੁਤ ਬਹੁਤ ਖੁਸ਼ ਹਾਂ ਜੀ, ਕਿਉਂਕਿ ਇੱਕ ਪੂਰੇ ਸਾਲ ਭਰ ਦੀ ਮਿਹਨਤ ਹੈ, ਇੱਕ ਪਾਸੇ ਧਰਨਾ ਚੱਲਿਆ, ਅਸੀਂ ਵੀ ਦਸੰਬਰ ਚ ਸ਼ੁਰੂ ਹੋ ਗਏ ਸਾ
ਜੀ ਜੀ,
ਨਾਲ ਨਾਲ ਸਾਡਾ ਵੀ ਪ੍ਰੋਸੈਸ ਚੱਲ ਰਿਹਾ ਤੇ ਅਸੀਂ ਉਹਨੂੰ ਵੇਖਾ ਵੇਖ 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 ਜਿਵੇਂ ਜਿਵੇਂ ਹੁੰਦਾ ਗਿਆ, ਅਸੀਂ ਆਪਣੀ ਫਿਲਮ ਦੀ ਸਕ੍ਰਿਪਟਿੰਗ ਕਰਦੇ ਗਏ, ਹਨਾ, ਫਾਈਨਲੀ ਸ਼ੂਟ ਕੀਤਾ। ਔਰ ਮੇਰਾ ਇਹ ਵੀ ਸੀਗਾ ਕਿ ਮੈਂ ਇਸ ਫਿਲਮ ਨੂੰ ਉਹ ਜਿਹੜੇ ਜਿਨ੍ਹਾਂ ਬਾਰੇ ਖਬਰਾਂ ਆਉਂਦੀਆਂ ਉਹਨਾਂ ਤੇ ਆਧਾਰ ਨਾ ਕਰਾਂ। ਸਾਡੇ ਜਿਹੜੇ ਆਗੂ ਨੇ, ਸਾਡੇ ਹੀਰੋ ਨੇ, ਸਾਨੂੰ ਪਤਾ ਉਹਨਾਂ ਬਾਰੇ, ਹਨਾ, ਅਸੀਂ ਖਬਰਾਂ ਸੁਣਦੇ ਹਾਂ ਕਿੱਦਾਂ ਲੜੇ ਕਿੱਦਾਂ ਜੁੜੇ। ਪਰ ਜਿਹੜੇ ਕੁਝ ਲੋਕ ਟਰਾਲੀਆਂ ਦੇ ਵਿੱਚ ਜਿਨ੍ਹਾਂ ਦੀ ਕੋਈ ਬਾਤ ਨਹੀਂ ਪਾਊਗਾ, ਜਿਨ੍ਹਾਂ ਦੇ ਇਕੱਠ ਨੇ ਸਭ ਕੁਝ ਕੀਤਾ, ਉਹਨਾਂ ਦੀ ਗੱਲ ਕਰਨੀ, ਉਹ ਕਿੱਦਾਂ ਦੇ ਹਾਲਾਤਾਂ ਚ ਰਹੇ ਤੇ ਉਹਨਾਂ ਦੇ ਪਰਿਵਾਰ ਪਿੱਛੇ ਕਿਵੇਂ ਰਹੇ, ਹਨਾ, ਮੈਂ ਉਹਦੇ ਤੇ ਫੋਕਸ ਕਰਨਾ ਚਾਹੁੰਦਾ ਸੀਗਾ ਕਿ ਉਹਨਾਂ ਦੇ ਘਰਾਣੀਆਂ ਨੇ ਪਿੱਛੇ ਕੀ ਸਿਹਾ, ਕਿਵੇਂ ਜਿਉਂਦੀਆਂ, ਉਹ ਬੰਦੇ ਕਿਵੇਂ ਜਿਉਂਦੇ, ਉੱਥੇ ਸ਼ਹੀਦੀਆਂ ਪ੍ਰਾਪਤ ਕਰਦੇ ਆ, ਉੱਥੋਂ ਵਿਆਹ ਕਰਦੇ ਆ, ਉਹ ਜਿਹੜੇ ਜਜ਼ਬਿਆਂ ਦੀ ਜਜ਼ਬਾਤਾਂ ਦੀ ਫਿਲਮ ਹੈ। ਔਰ ਹਨਾ ਮੈਂ ਉਸੇ ਤੇ ਫੋਕਸ ਕੀਤਾ, ਔਰ ਮੈਨੂੰ ਪਤਾ ਕਿ ਜਦੋਂ ਲੋਕ ਇਹ ਗੱਲ ਕਰਦੇ ਆ ਔਰ ਜਦੋਂ ਬਾਹਰ ਆ ਕੇ ਕਹਿੰਦੇ ਆ, ਮੈਸੇਜ ਪਾਉਂਦੇ ਆ ਕਿ ਜੀ ਜਿਹੜੇ ਖਾਸ ਕਰਕੇ ਬਾਹਰਲੇ ਆ ਕਿ ਅਸੀਂ ਤਾਂ ਲੱਗਦਾ ਜਿਵੇਂ ਧਰਨੇ ਚ ਸ਼ਮੂਲੀਅਤ ਕਰਕੇ ਆਏ, ਤਾਂ ਬੜਾ ਚੰਗਾ ਲੱਗਦਾ ਜੀ। ਬਹੁਤ ਹੀ ਸਾਡੀ ਸਾਰੀ ਟੀਮ ਨੂੰ ਇੰਨਾ ਸਕੂਨ ਹੈ ਇਸ ਵਕਤ ਕਿ ਅਸੀਂ ਜੋ ਗੱਲ ਕਹਿਣਾ ਚਾਹੁੰਦੇ ਸਾਂ ਉਹ ਸਾਡੇ ਸਰੋਤਿਆਂ, ਸਾਡੀ ਆਡੀਅੰਸ, ਸਾਡੇ ਵਿਊਅਰਸ ਤੱਕ, ਦਰਸ਼ਕਾਂ ਤੱਕ ਪਹੁੰਚੀ ਹੈ
ਜੀ। ਜੀ ਬਿਲਕੁਲ,
ਬਹੁਤ ਪਿਆਰ ਦੇ ਰਹੇ ਲੋਕ, ਬਹੁਤ ਪਿਆਰ
ਜੀ। ਅਮਰਦੀਪ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਉਹ ਲੋਕ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਜਾਂ ਜਿਹੜੇ ਤੰਬੂਆਂ ਦੇ ਵਿੱਚ ਉਹ ਸਮਾਂ ਉਸ ਵੇਲੇ ਕੱਢਦੇ ਰਹੇ, ਉਹਨਾਂ ਦੀ ਬਾਤ ਪਾਉਣੀ ਬਹੁਤ ਜ਼ਰੂਰੀ ਸੀ। ਅਸੀਂ ਬਹੁਤ ਵਾਰ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰਦੇ ਹੁੰਦੇ ਸੀ ਕਿ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਜਿਹੜੇ ਮੋਢੀ ਹੁੰਦੇ ਆ ਜਾਂ ਜਿਹੜੇ ਚਿਹਰੇ ਸਾਹਮਣੇ ਦਿਖਦੇ ਹੁੰਦੇ ਆ, ਉਹ ਤਾਂ ਚਲੋ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਹੁੰਦੇ ਆ, ਪਰ ਜਿਹੜੇ ਲੋਕ ਭਾਵਨਾਵਾਂ ਦੇ ਵੇਗ ਦੇ ਵਿੱਚ ਵਹਿ ਕੇ, ਹਨਾ, ਉੱਥੇ ਸੱਚਮੁੱਚ ਸੱਚੀਆਂ ਸੁੱਚੀਆਂ ਭਾਵਨਾਵਾਂ ਦੇ ਨਾਲ ਉੱਥੇ ਜੁੜ ਕੇ ਬਹਿੰਦੇ ਆ, ਔਰ ਉਹਨਾਂ ਨੂੰ ਬਹੁਤ ਕੁਛ ਸਹਿਣਾ ਪੈਂਦਾ, ਵਾਕਿਆ ਹੀ ਉਹਨਾਂ ਨੂੰ ਬਹੁਤ ਵਾਰ ਅਣਗੌਲਿਆ ਕੀਤਾ ਜਾਂਦਾ ਹੈ, ਹਨਾ, ਔਰ ਅਸਲ ਦੇ ਵਿੱਚ ਉਹੀ ਲੋਕ ਸ਼ਕਤੀ ਹੁੰਦੇ ਆ, ਹਨਾ, ਉਸ ਸਾਰੇ ਜੋ ਵੀ ਜਿਹੜਾ ਵੀ ਉਹ ਸਾਰਾ ਘਟਨਾਕ੍ਰਮ ਵਾਪਰਿਆ ਸੀ ਜਾਂ ਜਿਹੜੀ ਜਿੱਤ ਹੁਣ ਇਸ ਵੇਲੇ ਹਾਸਲ ਹੋਈ ਆ, ਔਰ ਫਿਲਮ ਜਿਹੜੀ ਬੜੇ ਸਹੀ ਸਮੇਂ ਦੇ ਉੱਤੇ ਰਿਲੀਜ਼ ਹੋਈ ਆ, ਇਹਦੇ ਲਈ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਜੀ।
ਥੈਂਕ ਯੂ ਜੀ। ਪਰ ਮੈਂ ਇਹ ਵੀ ਚਾਹੁੰਦਾ ਕਿ ਜਿਵੇਂ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਜਿਵੇਂ ਇੱਕ ਪਿੰਡ ਨੂੰ ਪੰਜਾਬ ਤਰ੍ਹਾਂ ਸਿੰਬਲਾਈਜ਼ ਕੀਤਾ ਗਿਆ, ਹੁਣ ਪਿੰਡ ਦਾ ਇੱਕ ਬੰਦਾ ਜਦੋਂ ਉੱਥੇ ਭੇਜਿਆ ਜਾਂਦਾ ਹੈ ਜੀ, ਉਹਨਾਂ ਨੂੰ ਤੋੜੇ ਜਿਹੜੇ ਲੋਕ ਉੱਥੇ ਗਏ ਆ, ਸੋ ਉਹ ਵੱਡੀ ਸਿਆਸਤ ਨੂੰ ਰਿਪ੍ਰੈਜ਼ੈਂਟ ਕਰਦਾ ਕਿ ਕਿਸ ਤਰ੍ਹਾਂ ਸ਼ਰਾਰਤੀ ਅੰਸਰ ਵਿੱਚ ਛੱਡੇ ਗਏ। ਸੋ ਇੱਕ ਪਿੰਡ ਦੇ ਸਿੰਬਲ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਧਰਨੇ ਦੇ ਜਿਹੜੇ ਹਰ ਹਰ ਪੱਖ ਨੂੰ ਛੋਇਆ ਵੀ ਜਾਵੇ
ਜੀ,
ਹਨਾ, ਸੋ ਉਹ ਵੀ ਹੈ ਫੜ ਕੇ ਜੀ ਕਿੱਦਾਂ ਉਹਨੂੰ ਤੋੜੋ, ਤਾਂ ਕਿ ਜੇ ਉਹ ਕੱਲ ਨੂੰ ਜਿੱਤ ਗਏ ਤਾਂ ਕਿਤੇ ਸਿਆਸਤ ਦਾ ਚਿਹਰਾ ਮੂਹਰਾ ਨਾ ਬਦਲ ਜਾਵੇ
ਜੀ।
ਇਹ ਜਿਹੜੇ ਲੋਕ ਦਾਰੂਆਂ ਪੀ ਕੇ ਪੈਸੇ ਲੈ ਕੇ ਵੋਟ ਪਾਉਂਦੇ ਕਿਤੇ ਸਿਆਣੇ ਨਾ ਹੋ ਜਾਣ,
ਬਿਲਕੁਲ,
ਤਾਂ ਉਹ ਪੱਖ ਵੀ ਬਹੁਤ, ਕਿਉਂਕਿ ਇਹਨੂੰ ਜੇ ਆਪਾਂ ਪੂਰੇ ਉਹਦੇ ਚ ਵੇਖੀਏ ਨਾ ਮੋਟੇ ਮੋਟੇ ਉਹਦੇ ਚ, ਤਾਂ ਅੰਦਰ ਦੀਆਂ ਗੱਲਾਂ ਦੇ ਨਾਲ ਬਾਹਰੀ ਕੁਝ ਪੱਖ ਸਨ, ਉਹਨਾਂ ਵਿੱਚ ਇੱਕ ਬਹੁਤ ਅਹਿਮ ਪੱਖ ਸੀਗਾ ਕਿ ਉਹਨਾਂ ਦੇ ਵਿਚਾਰਾਂ ਤੇ ਲਾਣਤਾਂ, ਉਹ ਸੋਰੀ ਕੌਮਤਾਂ ਪਾਈਆਂ ਗਈਆਂ, ਲਾਣਤਾਂ ਤਾਂ ਅਸੀਂ ਪਾਉਂਦੇ ਉਹਨਾਂ ਤੇ ਜਿਹਨਾਂ ਨੇ ਕੌਮਤਾਂ ਲਾਈਆਂ, ਹੈਨਾ
ਜੀ,
ਸੋ ਉਹ ਕੌਮਤਾਂ ਲਾਈਆਂ ਗਈਆਂ ਉਹਨਾਂ ਦੀ, ਤਾਂ ਉਹ ਸਾਡੇ ਲਈ ਬਹੁਤ, ਜਿਵੇਂ ਅਸੀਂ ਬਹੁਤ ਸਹਿਣਾ ਸਾਡੇ ਲਈ ਬਹੁਤ ਔਖਾ ਸੀਗਾ, ਹਨਾ, ਪਰ ਉਹ ਕਿੱਦਾਂ ਜੁੜੇ ਨੇ, ਉਹ ਪੱਖ ਜਿਹੜਾ ਆ ਉਹ ਬਹੁਤ ਵੱਡਾ ਪੱਖ ਸੀਗਾ ਕਿ ਸਾਨੂੰ ਤੋੜ ਦਿੱਤਾ ਜਾਵੇ
ਜੀ। ਜੀ ਬਿਲਕੁਲ,
ਇਸ ਧਰਨੇ ਨੂੰ ਕਿਸ ਤਰੀਕੇ ਨਾਲ ਤੋੜ ਦਿੱਤਾ ਜਾਵੇ ਲੋਕਾਂ ਨੂੰ ਆਪਸ ਦੇ ਵਿਚ ਲੜਾ ਦਿੱਤਾ ਜਾਵੇ, ਜੋ ਕਿ ਸਿਆਸਤ ਦਾ ਬੇਸਿਕ ਅਸੂਲ ਹੈ।
ਜੀ ਜੀ ਬਿਲਕੁਲ।
ਸੋ ਉਹ ਜਰੂਰ ਟੱਚ ਕੀਤਾ ਗਿਆ ਪੂਰੀ ਤਰੀਕੇ ਨਾਲ। ਔਰ ਸਾਡੇ ਲੋਕ ਕਿੱਦਾਂ ਟੁੱਟਦੇ ਵੀ ਹੈ, ਜੁੜਦੇ ਵੀ, ਸਾਰਾ ਕੁਝ ਫਿਲਮ ਦਾ ਪ੍ਰੋਸੈਸ ਹੈ, ਡੈਫੀਨੇਟਲੀ ਐਂਟਰਟੇਨਮੈਂਟ ਦੇ ਉਹਦੇ ਨਾਲ ਆ
ਜੀ।
ਤਾਂ ਪਰ ਫਾਈਨਲੀ ਇਹਦੀ ਆਊਟਕਮ ਕੀ ਹੈ ਧਰਨੇ ਦੀ, ਹਨਾ ਜੀ, ਇਹਦਾ ਰਿਜ਼ਲਟ ਕੀ ਆ
ਜੀ?
ਸੋ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਫਿਲਮ ਆਪਾਂ ਬਣਾਉਂਦੇ ਹਾਂ ਤਾਂ ਕੁਝ ਗੱਲਾਂ ਚ, ਕੁਝ ਸਤਰਾਂ ਚ, ਕੁਝ ਕੁ ਚੀਜ਼ਾਂ ਦੇ ਵਿੱਚ ਹੀ ਪੂਰਾ ਤੁਸੀਂ ਉਹ ਤਸਵੀਰ ਵਿਖਾ ਦੋ ਕਿ ਇਹਦਾ ਆਊਟਕਮ ਕੀ ਹੈ, ਇਹਦਾ ਰਿਜ਼ਲਟ ਕੀ ਆ। ਸੋ ਫਿਲਮ ਦੇ ਵਿੱਚ ਅਸੀਂ ਉਹ ਵੀ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਦਿਖਾਇਆ ਜਾਵੇ ਕਿ ਇਸ ਤੋਂ ਬਾਅਦ ਦਾ ਪੰਜਾਬ ਇਸ ਦੀ ਕੀ ਤਸਵੀਰ ਹੋਣੀ ਚਾਹੀਦੀ ਹੈ, ਪੋਲੀਟੀਕਲੀ ਕਿੱਦਾਂ ਦਾ ਸਟਰਕਚਰ ਹੋਣਾ ਚਾਹੀਦਾ।
ਜੀ ਜੀ ਬਿਲਕੁਲ। ਅੱਛਾ, ਫਿਲਮ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਕਾਫੀ ਪੇਚੀਦਾ ਹੁੰਦੀ ਹੈ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ, ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਨਿਰਦੇਸ਼ਕ ਵੀ ਹੋ ਔਰ ਤੁਸੀਂ ਅਦਾਕਾਰ ਵੀ ਹੋ, ਜ਼ਿੰਮੇਵਾਰੀਆਂ ਦਾ ਇੱਕ ਭਾਰਾ ਬੋਝ ਜਿਹੜਾ ਉਹ ਤੁਹਾਡੇ ਸਿਰ ਤੇ ਹੁੰਦਾ। ਸੋ ਫਿਲਮ ਨਿਰਮਾਣ ਦੌਰਾਨ ਕਿਸ ਤਰ੍ਹਾਂ ਦੇ ਤੁਹਾਡੇ ਤਜਰਬੇ ਰਹੇ ਆ, ਕਿਤੇ ਕੋਈ ਦਿੱਕਤਾਂ ਆਈਆਂ ਜਾਂ ਫਿਰ ਕੁਛ ਖਾਸ ਜਿਹੜਾ ਕਿ ਭੁੱਲ ਯਾਦ ਬਣ ਗਿਆ ਹੋਵੇ?
ਜੀ ਬਹੁਤ ਦਿੱਕਤ ਆਉਂਦੀ, ਜਿਵੇਂ ਇੱਕ ਵਾਰੀ ਦੱਸਿਆ ਮੈਂ ਕਿ ਮਤਲਬ ਹੋਰ ਕਿਸੇ ਜਗ੍ਹਾ ਤੇ ਕਿ ਜੀ ਇੱਕ ਵਾਰੀ ਐਸਾ ਤੂਫਾਨ ਆਇਆ ਇੱਕ ਰਾਤ, ਕਿਉਂਕਿ ਅਬੋਹਰ ਏਰੀਏ ਦੇ ਵਿੱਚ ਉੱਥੇ ਹਲੇ ਵੀ ਹਨੇਰੀਆਂ ਚੱਲਦੀਆਂ, ਅਸੀਂ ਜਿੱਥੇ ਸੈਟਅਪ ਲਾਇਆ ਜਿੱਥੇ 200-300 ਟਰੈਕਟਰ 100-200 ਟਰੈਕਟਰ ਸੋਰੀ ਤੇ 400-500 ਬੰਦਾ ਜਿੱਥੇ 20-25 ਦਿਨ ਬੈਠਾ ਰਿਹਾ। ਇੱਕ ਵਾਰੀ ਤੂਫਾਨ ਆਇਆ ਰਾਤ ਨੂੰ ਤੇ ਏਦਾਂ ਲੱਗਿਆ, ਦਿਲ ਟੁੱਟ ਗਿਆ ਸਾਰਿਆਂ ਦਾ ਕਿ ਵੀ ਹੁਣ 4-5 ਦਿਨ ਸਟਰਕਚਰ ਖੜਾ ਨਹੀਂ ਹੁੰਦਾ ਸੈਟਅਪ, ਪਰ ਜਿਹੜੇ ਪਿੰਡ ਵਾਲੇ ਆ ਤੇ ਕ੍ਰਿਊ ਮੈਂਬਰ ਭਾਵਨਾ ਹੀ ਕੁਝ ਇਹੋ ਜਿਹੀ ਸੀਗੀ। ਮੰਨ ਲਓ ਵੀ ਜਿਵੇਂ ਜਿਵੇਂ ਧਰਨੇ ਦੇ ਵਿੱਚ ਜੋ ਭਾਵਨਾ ਸੀਗੀ ਹਨਾ, ਵੀ ਜਿਵੇਂ ਉਹ ਤੂਫਾਨਾਂ ਨਾਲ ਲੜੇ ਆ, ਅਸਾਂ ਫਿਰ ਬਹੁਤ ਛੋਟਾ, ਬਹੁਤ ਹੀ ਛੋਟਾ ਅੰਗ, ਬਹੁਤ ਛੋਟਾ ਕਹਿ ਸਕਦੇ ਹਾਂ, ਪਰ ਉਹ ਭਾਵਨਾ ਸੀ ਵੀ ਸਵੇਰੇ 11 ਵਜੇ ਨੂੰ ਸਾਰਾ ਸੈਟਅਪ ਰੈਡੀ ਸੀਗਾ, ਏਦਾਂ ਲੱਗਦਾ ਸੀ ਜਿੱਦਾਂ ਤੂਫਾਨ ਆਇਆ ਹੀ ਨੇ। ਸੋ ਉਹ ਤੂਫਾਨ ਆ ਕੇ ਗੁਜ਼ਰ ਜਾਂਦੇ ਨੇ, ਤੁਹਾਡੀਆਂ ਭਾਵਨਾਵਾਂ ਜੇ ਮਜ਼ਬੂਤ ਹੋਣ ਤਾਂ ਤੁਸੀਂ ਖੜੇ ਰਹਿੰਦੇ ਹੋ ਹਨਾ। ਤਾਂ ਉਹ ਇੱਕ ਭੁੱਲ ਯਾਦ ਹੈ ਮੇਰੀ, ਕਿਉਂਕਿ ਉਸ ਦਿਨ ਮੈਨੂੰ ਪਤਾ ਕਿ ਮੈਂ ਅਚੰਬਾ ਐ ਸੀ, ਮੈਂ ਹੈਰਾਨ ਸਾਂ ਵੀ ਇਹ ਹੋਇਆ ਕਿੱਦਾਂ, ਐਡਾ ਵੱਡਾ ਸੈਟਅਪ ਕੁਝ ਘੰਟਿਆਂ ਚ ਦੁਬਾਰੇ ਕਿੱਦਾਂ ਲੱਗ ਸਕਦਾ।
ਜੀ ਜੀ ਬਿਲਕੁਲ
ਜੀ ਜੀ। ਪਰ ਉਸ ਦੇ ਨਾਲ ਸਾਡੀ ਸਾਰੀ ਟੀਮ, ਸਾਡੇ ਆਰਟਿਸਟਾਂ ਨੇ ਬਹੁਤ ਮਿਹਨਤ ਕੀਤੀ, ਸਾਰੇ ਨੇ ਕਿਰਦਾਰ ਸਭ ਨੇ ਆਪਣਾ ਆਪਣਾ ਬਹੁਤ ਖੂਬਸੂਰਤ ਤਰੀਕੇ ਨਾਲ ਨਿਭਾਇਆ, ਜਿਸ ਦੀ ਜੋ ਜ਼ਿੰਮੇਵਾਰੀ ਲੱਗੀ ਹਰ ਇੱਕ ਨੇ ਬਖੂਬੀ ਨਿਭਾਈ ਹੈ ਜੀ।
ਜੀ ਸੋ ਅਮਰਦੀਪ ਜੀ, ਇਸ ਵੇਲੇ ਨਾ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਔਰ ਉਹਨਾਂ ਦੇ ਮੈਸੇਜਿਸ ਲਗਾਤਾਰ ਆ ਰਹੇ ਆ। ਮੈਨੂੰ ਲੱਗਦਾ ਕਿ ਇੰਟਰਵਿਊ ਦੌਰਾਨ ਮੈਂ ਉਹ ਮੈਸੇਜਿਸ ਭਾਵੇਂ ਸ਼ਾਮਲ ਨਹੀਂ ਕਰ ਪਾਵਾਂਗੀ, ਪਰ ਮੈਂ ਉਹਨਾਂ ਨੂੰ ਜੀਆਂ ਨੂੰ ਜ਼ਰੂਰ ਕਹਿੰਦੀ ਹਾਂ। ਪਰਮਜੀਤ ਕੌਰ ਬੁੱਟਰ, ਮਨਪ੍ਰੀਤ ਸਿੰਘ, ਇੱਦਾਂ ਟੈਲੀਗ੍ਰਾਮ ਦੇ ਜ਼ਰੀਏ ਵੀ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮੈਂ ਜੀਆਂ ਨੂੰ ਕਹਿੰਦੀ ਹਾਂ। ਨਰਿੰਦਰ ਠੌਰ ਹੁਰੀ ਜੁੜੇ ਹੋਏ ਆ, ਈਮੇਲ ਦੇ ਜ਼ਰੀਏ ਬਹੁਤ ਸਾਰੇ ਮੈਸੇਜਿਸ ਜਿਹੜੇ ਲਗਾਤਾਰ ਆ ਰਹੇ ਆ। ਸੋ ਦੋਸਤੋ, ਤੁਹਾਨੂੰ ਸਾਰਿਆਂ ਨੂੰ ਇਸ ਗੱਲਬਾਤ ਦੌਰਾਨ ਅਸੀਂ ਜੀਆਂ ਨੂੰ ਕਹਿੰਦੇ ਹਾਂ, ਪਰ ਇਸ ਵੇਲੇ ਇੱਕ ਹੋਰ ਗੱਲ ਜਿਹੜੀ ਉਹ ਵੀ ਦੱਸਣੀ ਜ਼ਰੂਰੀ ਹੈ, ਕਿਉਂਕਿ ਇਸ ਵੇਲੇ ਵੱਡਾ ਤੜਕਾ ਹੈ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਤੇ ਇਸ ਵੱਡੇ ਤੜਕੇ ਅਸੀਂ ਅੰਬਰਦੀਪ ਹੋਰਾਂ ਨੂੰ ਜਗਾਇਆ ਹੋਇਆ। ਵੈਸੇ ਮੈਨੂੰ ਲੱਗਦਾ ਕਿ ਉਹ ਸੁੱਤੇ ਹੀ ਨਹੀਂ ਆ, ਸਾਰੀ ਰਾਤ ਦੇ ਜਾਗਦੇ ਹੀ ਆ। ਸੋ ਇਸੇ ਕਰਕੇ ਅੱਜ ਅਸੀਂ ਉਹਨਾਂ ਨੂੰ ਵੀਡੀਓ ਤੇ ਨਹੀਂ ਲੈ ਕੇ ਆਏ, ਅਸੀਂ ਉਹਨਾਂ ਨੂੰ ਛੋਟ ਦਿੱਤੀ ਵੀ ਕੋਈ ਗੱਲ ਨਹੀਂ, ਅੱਜ ਵੀਡੀਓ ਤੇ ਆਪਾਂ ਨਹੀਂ ਗੱਲ ਕਰਦੇ, ਪਰ ਅਸੀਂ ਉਹਨਾਂ ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਰੂਬਰੂ ਕਰਵਾ ਰਹੇ ਹਾਂ। ਸੋ ਅੰਬਰਦੀਪ ਜੀ, ਇਸ ਤੋਂ ਅੱਗੇ ਜਿਹੜੀ ਗੱਲ ਫਿਲਮ ਦੇ ਬਾਰੇ ਆਪਾਂ ਕਰਨਾ ਚਾਹਾਂਗੇ ਕਿ ਹੁਣ ਜਦੋਂ ਕਿ ਫਿਲਮ ਜਿਹੜੀ ਆ ਉਹ ਵਰਲਡ ਵਾਈਡ ਰਿਲੀਜ਼ ਹੋ ਚੁੱਕੀ ਹੈ ਹਨਾ, ਤੇ ਜਿਵੇਂ ਤੁਸੀਂ ਖਦਸ਼ਿਆਂ ਦੀ ਗੱਲ ਕੀਤੀ ਵੀ ਬਹੁਤ ਸਾਰੇ ਖਦਸ਼ੇ ਪਹਿਲਾਂ ਫਿਲਮ ਨੂੰ ਲੈ ਕੇ ਬਣੇ ਰਹੇ ਆ, ਪਰ ਹੁਣ ਲੋਕਾਂ ਦਾ ਜਿਹੜਾ ਭਰਮਾ ਪਿਆਰ ਜਿਹੜਾ ਆ ਉਹ ਮਿਲ ਰਿਹਾ ਇਸ ਵੇਲੇ ਫਿਲਮ ਨੂੰ ਹਨਾ, ਤੇ ਜਿਹੜੀਆਂ ਪਹਿਲੀਆਂ ਤੁਹਾਡੀਆਂ ਫਿਲਮਾਂ ਸੀ ਉਹਨਾਂ ਦੇ ਵਿੱਚ ਤੁਸੀਂ ਹਮੇਸ਼ਾ ਹੀ ਜਜ਼ਬਾਤਾਂ ਨੂੰ ਹੀ ਟੁੰਬਿਆ ਔਰ ਇਸ ਫਿਲਮ ਦੇ ਰਾਹੀਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਤਜਰਬਾ ਹੈ ਉਹ ਕੀਤਾ ਹਨਾ, ਔਰ ਇਸ ਫਿਲਮ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਤੁਹਾਡਾ ਸਟੈਪ ਹੈ ਉਹ ਕੀ ਹੋਏਗਾ, ਤੇ ਇਸ ਫਿਲਮ ਦੇ ਬਾਰੇ ਚ ਜੇ ਤੁਸੀਂ ਆਸਟ੍ਰੇਲੀਆ ਦੇ ਦਰਸ਼ਕਾਂ ਨੂੰ ਕੋਈ ਖਾਸ ਗੱਲ ਜਿਹੜੀ ਹੈ ਉਹ ਦੱਸਣੀ ਚਾਹੋ ਤਾਂ ਉਹ ਵੀ ਜ਼ਰੂਰ ਦੱਸੋ।
ਜੀ ਬਿਲਕੁਲ, ਔਰ ਪਹਿਲੀ ਗੱਲ ਤਾਂ ਜਦੋਂ ਇਹ ਜਿਹੜਾ ਸੰਘਰਸ਼ ਹੋਇਆ ਜੀ, ਇਹਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਵੱਸਦੇ ਸਨ ਉਹਨਾਂ ਨੇ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਪਾਇਆ ਜੀ, ਉਹਨਾਂ ਨੇ ਹਰ ਤਰ੍ਹਾਂ ਦਾ ਇੱਕ ਸਹਾਰਾ ਬਣੇ ਆ। ਔਰ ਇਹ ਪ੍ਰੋਟੈਸਟ ਬਿਲਕੁਲ ਪੋਸੀਬਲ ਨਹੀਂ ਸੀਗਾ, ਇਹ ਜਿਹੜੇ ਸਾਡੇ ਪੰਜਾਬੀ ਬਾਹਰਲੇ ਦੇਸ਼ਾਂ ਚ ਵੱਸਦੇ ਆ ਪਰ ਉਹਨਾਂ ਦੇ ਪੰਜਾਬ ਉਹਨਾਂ ਦੇ ਅੰਦਰ ਹੀ ਵੱਸਦਾ
ਹਨਾ,
ਤਾਂ ਉਹ ਮੈਨੂੰ ਲੱਗਦਾ ਕਿ ਉਹ ਪੰਜਾਬ ਤੋਂ ਫਿਜ਼ੀਕਲੀ ਦੂਰ ਦੂਰ ਹੋਏ ਆ ਪਰ ਪੰਜਾਬ ਉਹਨਾਂ ਦੇ ਅੰਦਰੋਂ ਕਦੇ ਨਾ ਗਿਆ ਨਾ ਗਏ ਜਾਣਾ ਜੀ, ਤਾਂ ਉਹਨਾਂ ਦਾ ਬੜਾ ਸਹਿਯੋਗ ਰਿਹਾ। ਜੀ ਤੋਂ ਕੋਸ਼ਿਸ਼ ਸਾਡੀ ਇਹ ਰਹੀ ਕਿ ਜਿਹੜੇ ਇੱਥੋਂ ਤੱਕ ਨਹੀਂ ਪਹੁੰਚ ਸਕੇ ਪ੍ਰੋਟੈਸਟ ਨੂੰ ਆਪਣੀ ਅੱਖਾਂ ਨਾਲ ਨਹੀਂ ਦੇਖ ਸਕੇ ਉਹ ਕੋਸ਼ਿਸ਼ ਹੈ ਸਾਡੀ ਕਿ ਉਹ ਅਸੀਂ ਫਿਲਮ ਰਾਹੀਂ ਉਹਨਾਂ ਨੂੰ ਉਹਦੇ ਜਿੰਨੀ ਕੁ ਝਲਕ ਵਿਖਾ ਸਕਦੇ ਹੋਏ ਕਿਉਂਕਿ ਜਿੰਨੀ ਟਾਈਮ ਲਿਮਿਟ ਹੁੰਦੀ ਹੈ ਨਾ
ਜੀ
2 ਘੰਟੇ 10-15 ਮਿੰਟ ਦੇ ਵਿੱਚ ਜੋ ਅਸੀਂ ਦਿਖਾ ਸਕਦੇ ਹਾਂ ਕੋਸ਼ਿਸ਼ ਕੀਤੀ ਉਹਨਾਂ ਨੂੰ ਕਿ ਦਿਖਾ ਸਕੀਏ ਕਿ ਸਾਡੇ ਬੰਦੇ ਉੱਥੇ ਕਿਵੇਂ ਰਹਿੰਦੇ ਸਨ
ਜੀ
ਹਨਾ ਜੀ ਤਾਂ ਉਹ ਜ਼ਰੂਰ ਵੇਖਣ ਤੇ ਬਾਕੀ ਉਹ ਜੋ ਪੰਜਾਬ ਦਾ ਦਰਦ ਲੈ ਕੇ ਬੈਠੇ ਨੇ ਦਿਲਾਂ ਦੇ ਵਿੱਚ ਹਨਾ ਸੋ ਉਹ ਵੀ ਦਰਦ ਅਸੀਂ ਛੋਇਆ ਹੈ ਔਰ ਜਿਹੜੀਆਂ ਉਹ ਨਿੱਕੀਆਂ ਜਿਹੜੀਆਂ ਉਹ ਨੋਕਾਂ ਝੋਕਾਂ ਤੋਂ ਪੰਜਾਬ ਦੇ ਜਿਹੜੇ ਕਿਰਦਾਰਾਂ ਤੋਂ ਆਪਦੇ ਚਾਚੇ ਮਾਮੇ ਭੂਆ ਹਨਾ ਭੈਣਾਂ ਭਰਾ ਇਹਨਾਂ ਤੋਂ ਜਿਹੜੇ ਦੂਰ ਆ ਤੇ ਫਿਲਮ ਚ ਉਹ ਕਿਰਦਾਰ ਵੀ ਦਿਖਣਗੇ
ਹਾਂਜੀ
ਆਹ ਸਾਡੇ ਘਰ ਦੀ ਕਹਾਣੀ ਲੱਗਦੀ ਹੈ
ਸਾਡੇ
ਘਰ ਦੀ ਕਹਾਣੀ ਲੱਗਦੀ ਹੈ ਨਾ ਤੇ ਸਾਡੇ ਚਾਚੇ ਐਂ ਲੜਦੇ ਜੋ ਵੀ ਹਨਾ ਤਾਂ ਉਹ ਪਰ ਨਾਲ ਹੀ ਉਹ ਉਸ ਨੇਕੀ ਜੋ ਉਹ ਜਿਹੜੇ ਪਹਿਲੇ ਹਾਲਾਤ ਨੇ ਉਹਨਾਂ ਨੂੰ ਜਦੋਂ ਟੂਵਰਡਸ ਕਲਾਈਮੇਟ ਸੰਭਲਦੇ ਦੇਖਣਗੇ ਤਾਂ ਉਹਨਾਂ ਨੂੰ ਚੰਗਾ ਲੱਗੂਗਾ ਕਿ ਹਾਂ ਸ਼ਾਇਦ ਇਸ ਪ੍ਰੋਟੈਸਟ ਤੋਂ ਬਾਅਦ ਜਾਂ ਹਨਾ ਫਿਲਮਾਂ ਦੇ ਜ਼ਰੀਏ ਪੰਜਾਬ ਦੇ ਹਾਲਾਤ ਬਿਹਤਰ ਕਰਨ ਲਈ ਅਸੀਂ ਵੀ ਉਪਰਾਲੇ ਕਰ ਰਹੇ ਹਾਂ
ਫਿਰ ਉਹਨੂੰ
ਚੰਗਾ ਲੱਗੂਗਾ ਕਿ ਜਦੋਂ ਉਹ ਦੇਖਣਗੇ ਕਿ ਉਹਨਾਂ ਦਾ ਪੰਜਾਬ ਜਿਹੜਾ ਆ ਉਹ ਜਿੱਦਾਂ ਜਿੱਦਾਂ ਉਹ ਸੋਚਦੇ ਆ ਉਦਾਂ ਦਾ ਹੋ ਸਕਦਾ ਹੈ
ਜੀ ਜੀ ਇੱਕ ਨਿਰਦੇਸ਼ਕ ਵਜੋਂ ਨਵੀਆਂ ਪਿਰਤਾਂ ਪਾਉਣੀਆਂ ਅੰਬਰਦੀਪ ਦੇ ਹਿੱਸੇ ਆਉਂਦੀਆਂ ਪਰ ਇੱਕ ਅਦਾਕਾਰ ਵਜੋਂ ਵੀ ਉਹ ਆਪਣੇ ਦਰਸ਼ਕਾਂ ਦੇ ਵਿੱਚ ਇੱਕ ਵਿਸ਼ੇਸ਼ ਪਛਾਣ ਜਿਹੜੀ ਹੈ ਉਹ ਬਣਾ ਰਿਹਾ ਸੋ ਅਮਰਦੀਪ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਫਿਲਮਾਂ ਦੇ ਵਿੱਚ ਇੱਕ ਨਾਇਕ ਦੇ ਤੌਰ ਦੇ ਉੱਤੇ ਤੁਸੀਂ ਆ ਰਹੇ ਹੋ
ਮੈਂ ਜ਼ਰੂਰ ਮੈਂ ਪਹਿਲਾਂ ਤਾਂ ਮੈਂ ਇੱਕ ਮੈਂ ਜ਼ਰੂਰ ਮੈਂ ਨਾ ਆਪਣੀ ਟੀਮ ਦਾ ਥੈਂਕਸ ਕਰਨਾ ਚਾਹੁੰਦਾ ਜੀ ਕਿਉਂਕਿ ਮੇਰੇ ਇਕੱਲੇ ਦੇ ਵਾਸ ਦਾ ਰੂਟ ਨਹੀਂ ਆ ਨਾ
ਜੀ ਜੀ
ਇਹ ਚੀਜ਼ਾਂ ਜਿਹੜੀਆਂ ਆ ਇਹ 125-100 ਬੰਦੇ ਦੀ ਮਿਹਨਤ ਪਸੀਨੇ ਦੀ ਮਿਹਨਤ ਦੀ ਕਮਾਈ ਹੈ ਜੀ ਸਾਲ ਸਵਾ ਸਾਲ ਸਾਨੂੰ ਸਹੀ ਦਸੰਬਰ ਚ ਸ਼ੁਰੂ ਕੀਤਾ ਸੀ ਅਸੀਂ ਤੇ ਅੱਜ ਜਦੋਂ ਹੁਣ ਆਸਟ੍ਰੇਲੀਆ ਤੇ 9 ਦਸੰਬਰ ਨੂੰ ਲੱਗਣੀ ਹੈ ਮੈਨੂੰ ਲੱਗਦਾ ਪੂਰੇ 1 ਸਾਲ ਹੋ ਜਾਣਾ ਤਾਂ ਉਹਦੇ ਵਿੱਚ ਸਾਡੇ ਬੈਕ ਸਟੇਜ ਬੰਦੇ ਤੇ ਜਿਹੜੇ ਸਾਹਮਣੇ ਆ ਜਿਵੇਂ ਨਿਮਰਤ ਖਹਿਰਾ ਹੋਣੀ ਜਿਹਨਾਂ ਨੇ ਬਹੁਤ 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 ਹੀ ਜ਼ਿਆਦਾ ਮਿਹਨਤ ਨਾਲ ਇਹ ਕਿਰਦਾਰ ਕੀਤਾ ਔਰ ਇੰਨਾ ਬਾਖੂਬ ਨਿਭਾਇਆ ਕਿ ਜਿਹੜਾ ਪੰਜਾਬੀ ਹੀਰੋਇਨ ਦਾ ਕਿਤੇ ਨਾ ਕਿਤੇ ਕੋਈ ਇੱਕ ਜਗ੍ਹਾ ਖਾਲੀ ਸੀ ਕਿ ਯਾਰ ਵੀ ਆਹ ਜਿਵੇਂ ਪੰਜਾਬ ਦੀ ਕੁੜੀ ਲੱਗਦੀ ਆ ਪੰਜਾਬ ਦੇ ਘਰਾਂ ਦੀ ਸੁਹਾਣੀ ਲੱਗਦੀ ਹੈ ਉਹਨੇ ਉਹ ਬਖੂਬੀ ਨਿਭਾਇਆ ਕਿ ਜੇ ਬਲੱਡ ਘੱਟਦਾ ਵਾਧਾ ਤੇ ਸਿਰ ਤੇ ਚੁੰਨੀ ਬੰਨਣ ਚ ਉਹਨੇ ਇੱਕ ਸਕਿੰਟ ਨੀ ਲਾਇਆ ਨਹੀਂ ਤੇ ਕੁੜੀਆਂ ਕਹਿੰਦੀਆਂ ਵੀ ਮੈਂ ਨੀ ਮੇਰੇ ਵਾਲ ਖਰਾਬ ਹੁੰਦੇ ਹਨਾ ਜਾਂ ਚੋਰੀ ਮੇਕਅਪ ਕਰ ਲੈਂਦੀਆਂ ਨਹੀਂ ਸਰ ਮੈਂ ਤਾਂ ਨੀ ਕੀਤਾ ਕਹਿ ਰਹੀ ਪਰ ਉਹਨੇ ਆਪ ਹੀ ਕਿਹਾ ਇੱਕ ਦਿਨ ਕਿ ਸਰ ਮੈਂ ਮੇਕਅਪ ਕਰਦੀ ਹਾਂ ਤੁਹਾਨੂੰ ਪਤਾ ਮੈਂ ਕਿਹਾ ਅੱਛਾ ਬਹੁਤ ਹਨਾ ਤਾਂ ਫਿਰ ਸਾਡਾ ਜਿਹੜਾ ਕਾਕਾ ਹੈ ਗੁਰੀ ਹਨਾ ਬਿਸ਼ਨਾ ਹਨਾ ਉਹ ਜਿਹੜਾ ਨਸਲ ਦੇ ਰੂਪ ਚ ਹੈ ਕਿਉਂਕਿ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਤੇ ਨਸਲ ਜਿਹੜੀ ਹੈ ਉਹ ਵੀ ਬਹੁਤ ਬਹੁਤ ਬੱਚੇ ਨੇ ਬਹੁਤ ਹੀ ਜ਼ਿਆਦਾ ਵਧੀਆ ਕਿਰਦਾਰ ਨਿਭਾਇਆ ਜੇ ਸਾਡੇ ਕਰਮਜੀਤ ਭਾਜੀ ਹਰਦੀਪ ਭਾਜੀ ਰਿਸ਼ੀ ਮੈਮ ਅਨੀਤਾ ਦੇ ਮੈਮ ਜੀ ਭੰਗੂ ਮੈਮ ਬੀਜੇ ਰੰਧਾਵਾ ਗੈਸਟ ਐਕਸਪੀਰੀਅੰਸ ਆ ਅਦਿਤੀ ਸ਼ਰਮਾ ਦਾ ਬਹੁਤ ਐਪਰੀਸ਼ੀਏਸ਼ਨ ਹੈ
ਜੀ
ਸੋ ਬੀ ਐਨ ਭਾਜੀ ਇੱਕ ਨਵੇਂ ਤਰੀਕੇ ਰੋਲ ਦੇ ਵਿੱਚ ਆ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਫਿਰ ਤੁਹਾਡੇ ਐਨੀ ਵਿਰਕ ਰਣਜੀਤ ਬਾਵਾ ਕਨਵਰ ਗਰੇਵਾਲ ਭਾਜੀ ਹਰ ਜਸਵਿੰਦਰ ਬਰਾੜ ਜੀ ਅਮਰ ਸਿੰਘ ਬੀ ਨਿਮਤ ਖਹਿਰਾ ਇਹਨਾਂ ਨੇ ਬਹੁਤ ਸੋਹਣੇ ਗਾਣੇ ਗਾਏ ਸੋ ਸੋ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ ਹਾਂਜੀ
ਜੀ ਬਿਲਕੁਲ ਮੈਂ ਬਿਲਕੁਲ ਇਸ ਸਵਾਲ ਤੇ ਵੀ ਆਉਣਾ ਸੀ ਕਿਉਂਕਿ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਆਪਣੇ ਜਿਹੜੇ ਅਦਾਕਾਰ ਨੇ ਜਾਂ ਜਿਹੜੇ ਪਰਦੇ ਤੋਂ ਪਿੱਛੇ ਵੀ ਜਿਹੜੇ ਦਿਖਾਈ ਨਹੀਂ ਦਿੰਦੇ ਹੁੰਦੇ ਲੋਕ ਇਵਨ ਸਪੋਟ ਬੋਇਜ਼ ਤੱਕ ਜਿਹੜੇ ਆ ਹਨਾ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਉਸ ਦਿਨ ਸੈੱਟ ਜਿਹੜਾ ਸੀਗਾ ਉਹ ਹਨੇਰੀ ਦੇ ਨਾਲ ਖਰਾਬ ਹੋ ਗਿਆ ਪਰ ਉਸ ਨੂੰ ਦੁਬਾਰਾ ਖੜਾ ਕਰਨ ਦੇ ਵਿੱਚ ਜਿੱਥੇ ਆਮ ਲੋਕਾਂ ਦਾ ਯੋਗਦਾਨ ਰਿਹਾ ਹੋਣਾ ਉੱਥੇ ਤੁਹਾਡੀ ਟੀਮ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੁੰਦਾ ਕਿਉਂਕਿ ਜਦੋਂ ਫਿਲਮ ਬਣਦੀ ਹੈ ਉਸ ਫਿਲਮ ਦੇ ਦੌਰਾਨ ਜਿਹੜੇ ਵੀ ਐਕਟਰ ਤੁਹਾਡੇ ਨਾਲ ਕੰਮ ਕਰ ਰਹੇ ਆ ਜਿਹੜੇ ਹੋਰ ਐਕਟਰਸ ਤੋਂ ਇਲਾਵਾ ਜਿਹੜੀ ਹੋਰ ਟੀਮ ਹੈਗੀ ਹੈ ਉਹਨਾਂ ਦੀਆਂ ਵੀ ਕੁਛ ਹੋਰ ਕਮਿਟਮੈਂਟਸ ਹੁੰਦੀਆਂ ਕਈ ਵਾਰ ਉਸ ਸਮੇਂ ਦੌਰਾਨ ਉਹ ਆਪਣਾ ਸਮਾਂ ਨਹੀਂ ਦੇ ਪਾਉਂਦੇ ਹੁੰਦੇ ਔਰ ਕਈ ਵਾਰ ਇਸੇ ਕਰਕੇ ਜਿਹੜਾ ਸਮਾਂ ਆ ਉਹ ਜ਼ਿਆਦਾ ਲੱਗਦਾ ਹੁੰਦਾ ਪਰ ਇਹ ਇੱਕ ਬਹੁਤ ਸੋਹਣੀ ਗੱਲ ਹੈ ਕਿ ਤੁਹਾਡੇ ਸਾਰੇ ਜਿਹੜੇ ਇਸ ਟੀਮ ਦੇ ਵਿੱਚ ਐਕਟਰ ਰਹੇ ਆ ਤੀਜਾ ਪੰਜਾਬ ਦੇ ਵਿੱਚ ਉਹ ਜਿਹੜੀ ਉਹਨਾਂ ਦੀ ਐਕਟਿੰਗ ਆ ਉਹਦੇ ਉੱਤੇ ਤਾਂ ਕੋਈ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ ਸਾਰੇ ਇੱਕ ਤੋਂ ਇੱਕ ਬਿਹਤਰੀਨ ਅਦਾਕਾਰ ਨੇ ਹਨਾ ਪਰ ਇਸ ਦੇ ਨਾਲ ਹੀ ਕੁਛ ਹੋਰ ਟੀਮ ਮੈਂਬਰਸ ਤੁਸੀਂ ਗਾਇਕਾਂ ਦੀ ਵੀ ਗੱਲ ਕੀਤੀ ਹੈ ਜਿਵੇਂ ਐਮੀ ਵਿਰਕ ਹੋਰਾਂ ਨੇ ਆਪਣਾ ਯੋਗਦਾਨ ਪਾਇਆ ਰਣਜੀਤ ਬਾਵਾ ਹੋਰਾਂ ਨੇ ਯੋਗਦਾਨ ਪਾਇਆ ਨਿਮਰਤ ਖਹਿਰਾ ਹੋਰਾਂ ਨੇ ਪਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਉਹ ਟੀਮ ਮੈਂਬਰ ਜਿਹੜੇ ਪਰਦੇ ਦੇ ਸਾਹਮਣੇ ਭਾਵੇਂ ਨਹੀਂ ਦਿਖਾਈ ਦੇ ਰਹੇ ਪਰ ਪਰਦੇ ਦੇ ਪਿੱਛੇ ਉਹਨਾਂ ਦਾ ਅਹਿਮ ਰੋਲ ਰਿਹਾ
ਜੀ ਬਿਲਕੁਲ ਬਹੁਤ ਬਹੁਤ ਲੋਕ ਹੁੰਦੇ ਜਿੱਦਾਂ ਕੈਮਰਾਮੈਨ ਨੇ ਸਾਡੇ ਸੰਦੀਪ ਪਾਟਿਲ ਜੀ ਦਾ ਸਾਡੇ ਨਾਲ ਜਿਹੜੇ ਪ੍ਰੋਡਿਊਸਰ ਨੇ ਸਾਨੀ ਸਾਹਿਬ ਜਿਨ੍ਹਾਂ ਨੇ ਦਿਲ ਖੋਲ ਕੇ ਵੀ ਉਹ ਏਦਾਂ ਨੇ ਵੀ ਇਹਦੇ ਚੋਂ ਕੋਈ ਘਾਟ ਵਾਧ ਰੱਖੀ ਹੋਵੇ, ਕਿਉਂਕਿ ਜੋ ਜਿਸ ਕੰਮ ਨੂੰ ਲੈ ਕੇ ਆਪਾਂ ਚੱਲੇ ਸਾਂ ਅਸੀਂ ਇਹ ਸੋਚਦੇ ਸੀ ਕੱਲ ਨੂੰ ਕੀ ਨਾ ਕਹਿੰਦੇ ਵੀ ਆਹ ਸੈਕਟਰ ਨਕਲੀਆ ਲੱਗਦਾ ਹਨਾ, ਤਾਂ ਮੈਨੂੰ ਨੀ ਲੱਗਦਾ ਵੀ ਜਿੰਨੀ ਦੁਨੀਆਂ ਨੇ ਫਿਲਮ ਵੇਖੀ ਵੀ ਇੱਕ ਬੰਦੇ ਦੀ ਵੀ ਸ਼ਿਕਾਇਤ ਆਈ ਹੋਵੇ
ਜੀ,
ਇੱਕ ਬੰਦੇ ਦੀ ਸ਼ਿਕਾਇਤ ਨਹੀਂ ਹੈ ਸੈੱਟ ਨੂੰ ਲੈ ਕੇ ਕਿ ਇਹ ਰੀਅਲ ਨਹੀਂ ਲੱਗਦਾ ਸੀ ਯਾਰ, ਇੰਨੀ ਜ਼ਿਆਦਾ ਐਫਰਟ ਕੀਤੀ ਹੈ ਉਹਦੇ ਵਿੱਚ ਸਾਡੇ ਆਰਟ ਡਾਇਰੈਕਟਰ ਜਿਹੜੇ ਨੇ ਹਨਾ, ਔਰ ਮਤਲਬ ਜੇ ਮੈਂ ਨਾਮ ਲੈਣ ਲੱਗਾ ਤਾਂ ਮੈਨੂੰ ਲੱਗਦਾ 100 ਬੰਦਾ ਉਹਨਾਂ ਨੂੰ ਮੇਰਾ ਪਤਾ ਹੈ ਹਨਾ, ਕਿਉਂਕਿ ਅਸੀਂ ਸਾਰੇ ਇੱਕ ਹੀ ਆ, ਸਭ ਜਿੰਨੇ ਵੀ ਬੰਦੇ ਆ ਸਾਡੇ ਸਾਰਿਆਂ ਨੇ
ਠੀਕ,
ਚਾਹੇ ਉਹ ਸਾਡੇ ਆਰਟ ਵਾਲੇ ਆ, ਚਾਹੇ ਉਹ ਸਾਡੇ ਮਿਊਜ਼ਿਕ ਵਾਲੇ ਆ ਹਨਾ, ਚਾਹੇ ਸਾਡੇ ਕੋਸਟਿਊਮ ਵਾਲੇ ਆ
ਜੀ,
ਸੋ ਸਭ ਨੇ ਬਹੁਤ ਜ਼ੋਰ ਲਾਇਆ,
ਸੋ ਐਡੀਟਿੰਗ ਟੇਬਲ ਤੱਕ ਪਹੁੰਚਣ ਤੱਕ ਇੱਕ ਲੰਮੀ
ਪ੍ਰਕਿਰਿਆ
ਜੀ, ਤੇ ਜੀ
ਆਸਟ੍ਰੇਲੀਆ ਤਾਂ ਖਾਸ ਕਰਕੇ ਬਹੁਤ ਪਿਆਰ ਹੈ ਜੀ, ਮੇਰੇ ਪਿੱਛੇ ਜਿੰਨੀਆਂ ਫਿਲਮ ਆਈਆਂ ਜਿੰਨੀਆਂ ਵੀ, ਚਾਹੇ ਉਹ ਗੋਰਿਆਂ ਨੂੰ ਦਫ਼ਾ ਕਰੂਗਾ, ਫਿਰ ਅੰਗਰੇਜ਼ ਆ, ਲਵ ਪੰਜਾਬ ਆ, ਲਾਹੌਰੀ ਆ, ਲਵ ਲਾਚੀ ਆ, ਭੱਜੋ ਵੀਰੂ ਬੇ ਆ, ਹਨਾ ਸਭ ਨੂੰ ਬਹੁਤ ਪਿਆਰ ਮਿਲਿਆ, ਭੱਜੋ ਵੀਰੂ ਨੂੰ
ਕਿਉਂਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਨੂੰ ਵੀ ਅਸੀਂ ਪੰਜਾਬੀ ਦੇ ਨਾਲ ਜੋੜ ਕੇ ਰੱਖਿਆ ਹੋਇਆ, ਸੋ ਇਸੇ ਕਾਰਨ ਸਾਡੇ ਜਿਹੜੇ ਬੱਚੇ ਆ ਉਹ ਵੀ ਪੰਜਾਬੀ ਫਿਲਮਾਂ ਦੀ ਉਡੀਕ ਦੇ ਵਿੱਚ ਰਹਿੰਦੇ ਆ, ਤੇ ਖਾਸ ਤੌਰ ਦੇ ਉੱਤੇ ਜਦੋਂ ਅੰਬਰਦੀਪ ਹੁਰੀ ਲੈ ਕੇ ਆਉਂਦੇ ਆ ਗੋਰਿਆਂ ਨੂੰ ਦਫ਼ਾ ਕਰੋ ਵਰਗੀਆਂ, ਅੰਗਰੇਜ਼ ਵਰਗੀਆਂ ਫਿਲਮਾਂ, ਤੇ ਸਾਡੀ ਹਰ ਪੀੜ੍ਹੀ ਜਿਹੜੀ ਆ ਉਹ ਇੱਥੇ ਤੁਹਾਡੀਆਂ ਇਹ ਫਿਲਮਾਂ ਜਿਹੜੀਆਂ ਮਾਣਦੀ ਆ, ਤੁਹਾਡੇ ਚਾਹੁਣ ਵਾਲੇ ਵੀ ਬਹੁਤ ਸਾਰੇ ਜਿਹੜੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੱਸਦੇ ਅੰਬਰਦੀਪ ਜੀ, ਇਹਦੇ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਜੀ, ਤੇ ਹੁਣ ਫਿਲਮ ਨੂੰ ਲੈ ਕੇ ਸੰਤੁਸ਼ਟੀ ਕਿੰਨੀ ਕਾ?
ਮੈਂ ਜੀ ਬਿਲਕੁਲ 100% ਕਹਿ ਸਕਦਾ, ਕਿਉਂਕਿ ਇਹ ਇੱਕ ਫਿਲਮ ਹੈ, ਕਿਉਂਕਿ ਧਰਨੇ ਤੇ ਤਾਂ ਮੈਨੂੰ ਲੱਗਦਾ 1000 ਫਿਲਮ ਵੀ ਘੱਟ ਪਊਗੀ
ਜੀ ਜੀ,
ਸੋ ਇੱਕ ਫਿਲਮ ਹੈ ਜਿਹਦੇ ਵਿੱਚ ਇੱਕ ਪੱਖ ਛੋਇਆ ਗਿਆ ਹੈ ਕਿ ਸਾਡੇ ਜਿਹੜੇ ਕਿਰਦਾਰ ਜਿਹੜੇ ਨੇ ਉਹਦੀ ਜਿਹੜੀ ਜੋ ਹਾਲਾਤ ਸੀਗੇ ਸਾਡੇ ਬੰਦਿਆਂ ਦੇ ਹਨਾ, ਵੀ ਬਹੁਤ ਨੈਗੇਟਿਵ ਸੀ ਅਸੀਂ ਹਨਾ, ਸਾਨੂੰ ਔਰ ਜੋ ਸਾਡੇ ਦੇਸ਼ ਦੇ ਹਾਲਾਤ ਵੀ ਸਨ ਏਦਾਂ ਸੀਗਾ ਕਿ ਜਿੱਦਾਂ ਹੁਣ ਕੁਛ ਪੋਸੀਬਲ ਹੀ ਨਹੀਂ ਹੈ
ਜੀ,
ਚਾਰੇ ਪਾਸੇ ਹਨੇਰਾ ਸੀਗਾ ਮੰਨੋ ਜਾਂ ਨਾ, ਮਤਲਬ ਇੱਕ ਲੱਗਦਾ ਹੀ ਨਹੀਂ ਸੀ ਕਿ ਹੁਣ ਇਸ ਦੇਸ਼ ਕੋਈ ਚੀਜ਼ ਹੋ ਵੀ ਸਕਦੀ ਆ
ਜੀ,
ਕਿ ਲੱਗਦਾ ਹੀ ਨਹੀਂ ਸੀਗਾ ਕਿ ਸੰਘਰਸ਼ ਜਿੱਤਿਆ ਜਾ ਸਕਦਾ
ਜੀ ਜੀ, ਬਿਲਕੁਲ
ਉੱਥੋਂ ਸ਼ੁਰੂ ਹੋਏ ਉਹ ਬੰਦਿਆਂ ਨੇ ਜਦੋਂ ਫਿਰ ਉਹ ਸਾਰੇ ਜਦੋਂ ਜੁੜੇ ਰਹੇ ਹਨਾ, ਉਹ ਬੇਸਿਕਲੀ ਹਰ ਬੰਦਾ ਪੋਜ਼ਿਟਿਵ ਹੋਇਆ, ਹਰ ਬੰਦਾ ਠੀਕ ਹੋਇਆ
ਜੀ,
ਸੋ ਉਹ ਫਿਲਮ ਦੇ ਵਿੱਚ ਉਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ, ਉਹਦੇ ਲਈ ਵੱਡੀ ਸੰਤੁਸ਼ਟੀ ਹੈ ਕਿ ਜੀ ਸਾਡੇ ਆਮ ਪਿੰਡਾਂ ਦੇ ਲੋਕ ਜਿਵੇਂ ਉਹ ਸੀਗੇ ਤੇ ਹਨਾ ਆਪਸ ਚ ਲੜਦੇ ਸੀਗੇ, ਪਾਰਟੀ ਬਾਜੀਆਂ ਸੀਗੀਆਂ, ਸਾਰਾ ਕੁਛ ਸੀਗਾ, ਪਰ ਮੈਨੂੰ ਲੱਗਦਾ ਧਰਨੇ ਤੋਂ ਬਾਅਦ ਬਹੁਤ ਹਾਲਾਤ ਬਦਲੇ ਹੈ, ਸੋ ਉਸੇ ਜਿਹੜੇ ਉਹ ਧਰਨੇ ਚ ਰਹਿ ਗਿਆ ਨਹੀਂ ਸਾਡਾ ਮਕਸਦ ਦਿਖਾਉਂਦਾ, ਸਾਡਾ ਧਰਨੇ ਤੋਂ ਬਾਅਦ ਦਾ ਮਕਸਦ ਆ, ਸਾਡਾ ਧਰਨੇ ਤੋਂ ਪਹਿਲਾਂ, ਧਰਨੇ ਦੇ ਵਿਚਕਾਰ ਤੇ ਧਰਨੇ ਤੋਂ ਬਾਅਦ ਸਾਡੇ ਕਿਰਦਾਰਾਂ ਤੇ ਕੀ ਅਸਰ ਹੋਇਆ, ਉਹ ਫਿਲਮ ਹੈ, ਉਹਦੇ ਵਿੱਚ ਮੈਂ 100% ਕਹਿ ਸਕਦਾ ਕਿ ਮੈਂ ਸਾਡੀ ਸਾਰੀ ਟੀਮ ਬੜੀ ਸੰਤੁਸ਼ਟ ਹੈ ਕਿ ਅਸੀਂ ਆਪਣਾ ਕੰਮ ਜਿੰਨਾ ਸਾਨੂੰ ਸਾਡੇ ਲੇਖੇ ਲੱਗਿਆ ਸੀਗਾ ਅਸੀਂ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਦਰਸ਼ਕਾਂ ਦੇ ਪਿਆਰ ਤੋਂ ਲੱਗਦਾ ਕਿ ਅਸੀਂ ਕਾਮਯਾਬ ਹੋਏ।
ਬਿਲਕੁਲ, ਔਰ ਜਦੋਂ ਨਾ ਫਿਲਮ ਰਿਲੀਜ਼ ਕਰਨੀ ਹੁੰਦੀ ਹੈ ਉਹ ਇੱਕ ਬਹੁਤ ਵੱਡਾ ਚੈਲੰਜ ਹੁੰਦਾ, ਚੁਣੌਤੀ ਹੁੰਦੀ ਹੈ, ਕਿਉਂਕਿ ਫਿਲਮ ਬਣ ਕੇ ਆ ਜਾਂਦੀ ਹੈ ਪਰ ਉਸ ਤੋਂ ਬਾਅਦ ਇੱਕ ਨਿਰਦੇਸ਼ਕ ਦੇ ਤੌਰ ਦੇ ਉੱਤੇ ਇਹ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਕਿ ਉਹਦੀ ਜਿਹੜੀ ਰਿਲੀਜ਼ ਆ ਉਹ ਸਮੇਂ ਸਿਰ ਹੋਵੇ, ਹਰ ਜਗ੍ਹਾ ਦੇ ਉੱਤੇ ਜਿਹੜੇ ਲੋਕ ਵੇਟ ਕਰ ਰਹੇ, ਉਡੀਕ ਕਰ ਰਹੇ ਆ, ਕਿਉਂਕਿ ਤੁਹਾਡੀਆਂ ਫਿਲਮਾਂ ਦੀ ਲੋਕ ਉਡੀਕ ਕਰਦੇ ਆ, ਸੋ ਇਸ ਮੁਕਾਮ ਦੇ ਉੱਤੇ ਤੁਸੀਂ ਪੰਜਾਬੀ ਸਿਨੇਮੇ ਨੂੰ ਲੈ ਕੇ ਜਾ ਚੁੱਕੇ ਹੋ, ਸੋ ਇਸ ਕਰਕੇ ਉਡੀਕ ਕੀਤੀ ਜਾਂਦੀ ਹੈ, ਸੋ ਉਹ ਕਿਸ ਤਰ੍ਹਾਂ ਦਾ ਤਜਰਬਾ ਹੁੰਦਾ ਜਦੋਂ ਰਿਲੀਜ਼ ਹੋਣ ਵਾਲੀ ਹੁੰਦੀ ਹੈ ਔਰ ਤੁਸੀਂ ਪ੍ਰਮੋਸ਼ਨ ਦੇ ਲਈ ਖਾਸ ਤੌਰ ਦੇ ਉੱਤੇ ਜਦੋਂ ਜਾਣਾ ਹੁੰਦਾ ਹਰ ਜਗ੍ਹਾ ਹਨਾ, ਤੇ ਉਹ ਸਮਾਂ ਸਾਰਣੀ ਸਾਰਾ ਕੁਛ ਤੁਹਾਨੂੰ ਆਪਣੇ ਆਪ ਸੰਤੁਲਨ ਕਰਨਾ ਪੈਂਦਾ ਜੀ?
ਇਹ ਤੇ ਮੈਂ ਪਹਿਲਾਂ ਕਲੀਅਰ ਕਰਦਾ ਹਾਂ ਕਿ ਮੈਨੂੰ ਤੇ ਕਦੇ ਵੀ ਪ੍ਰਮੋਸ਼ਨ ਦਾ ਟਾਈਮ ਨਹੀਂ ਮਿਲਿਆ
ਜੀ,
ਅਸੀਂ ਤੇ ਕਦੇ ਵੀ ਨਹੀਂ ਕਰ ਪਾਏ, ਮੈਂ ਤਾਂ ਐਤਕੀ ਵੀ ਨਹੀਂ ਕਰ ਪਾਏ, ਕਿਉਂਕਿ ਸਾਡਾ ਇੰਨਾ ਕੁ ਜ਼ੋਰ ਲੱਗਾ ਹੁੰਦਾ ਕਿ ਮੈਨੂੰ ਲੱਗਦਾ ਹੁੰਦਾ ਕਿ ਪ੍ਰਮੋਸ਼ਨ ਕਿਤੇ ਇੰਪੋਰਟੈਂਟ ਆ ਫਿਲਮ
ਜੀ,
ਕਿ ਕੋਈ ਜਿਹੜਾ ਬੰਦਾ ਪੈਸੇ ਲਾ ਰਿਹਾ ਉਹ ਫਿਲਮ ਜਦੋਂ ਦੇਖ ਰਿਹਾ ਉਹਦੀ ਸੰਤੁਸ਼ਟੀ ਕਰਨੀ ਮੇਰੇ ਲਈ ਲਾਜ਼ਮੀ ਹੈ, ਜਿੰਨੇ ਮਰਜ਼ੀ ਬੰਦੇ ਆਉਣ
ਜੀ,
ਮੇਰਾ ਇਹ ਨਹੀਂ ਹੁੰਦਾ ਕਿ ਮੈਂ ਫਰਾਈਡੇ ਸੈਟਰਡੇ ਸੰਡੇ ਲਈ ਕਦੇ ਫਿਲਮ ਨਹੀਂ ਬਣਾਉਂਦਾ, ਮੇਰਾ ਹੁੰਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਸਬਰ
ਦਾ ਫਲ ਵੈਸੇ ਵੀ ਮਿੱਠਾ ਹੁੰਦਾ ਜੀ, ਜੋ ਅਸੀਂ
ਸਾਰੇ ਮਾਫ ਕਰਨਗੇ ਸਾਡੇ, ਚਲੋ ਪਰ ਜਦੋਂ ਵੀ ਆਊਗੀ ਤੁਹਾਨੂੰ ਵਧੀਆ ਲੱਗੂਗੀ, ਤੁਸੀਂ ਕਹੋਗੇ ਚਲ ਕੋਈ ਨੀ ਹਫ਼ਤਾ ਹੋਰ ਲਾ ਲਿਆ ਪਰ ਕੀਤਾ ਵਧੀਆ
ਜੀ। ਸੋ ਅਮਰਦੀਪ ਜੀ, ਤੀਜਾ ਪੰਜਾਬ ਨੂੰ ਲੈ ਕੇ ਔਰ ਤੁਹਾਡੇ ਆਉਣ ਵਾਲੇ ਹੋਰ ਵੀ ਜਿਹੜੇ ਪ੍ਰੋਜੈਕਟ ਫਿਲਮਾਂ ਦੇ ਨਾਲ ਜੁੜੇ ਹੋਏ ਆ, ਐਜ਼ ਅ ਐਕਟਰ ਜਾਂ ਫਿਰ ਤੁਸੀਂ ਡਾਇਰੈਕਟਰ ਦੇ ਤੌਰ ਤੇ ਜਿਹੜੀਆਂ ਫਿਲਮਾਂ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆ ਰਹੇ ਹੋ, ਉਹਨਾਂ ਦੇ ਲਈ ਵੀ ਅਸੀਂ ਹਰਮਨ ਰੇਡੀਓ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਵੀ ਦਿੰਦੇ ਹਾਂ। ਤੇ ਆਉਂਦੀ 9 ਦਸੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਵੀ ਇਹ ਫਿਲਮ ਜਿਹੜੀ ਹੈ ਬਹੁਤ ਜਲਦ ਲੱਗਣ ਜਾ ਰਹੀ ਹੈ ਸਿਨੇਮਿਆਂ ਦੇ ਵਿੱਚ, ਤੇ ਅਸੀਂ ਇਸ ਫਿਲਮ ਨੂੰ ਸਾਰੇ ਦੇਖਣ ਜਾਵਾਂਗੇ ਔਰ ਜਿਹੜੇ ਇਸ ਵੇਲੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ ਇਸ ਇੰਟਰਵਿਊ ਦੇ ਦੌਰਾਨ ਵੀ, ਅਸੀਂ ਉਹਨਾਂ ਨੂੰ ਵੀ ਦੇਖੋ ਇੱਕ ਮੈਸੇਜ ਜਿਹੜਾ ਆ ਪਹੁੰਚਦਾ ਕਰ ਦਿੱਤਾ ਆ ਔਰ ਤੁਹਾਡੀ ਗੱਲਬਾਤ ਤੋਂ ਔਰ ਜਿਹੜੇ ਵੀ ਰਿਵਿਊਜ਼ ਸਾਨੂੰ ਮਿਲ ਰਹੇ ਆ ਉਹਨਾਂ ਤੋਂ, ਇਹ ਗੱਲ ਬਿਲਕੁਲ ਯਕੀਨ ਨਾਲ ਜਿਹੜੀ ਮੰਨੀ ਜਾਣੀ ਪੈਣੀ ਆ ਕਿ ਤੀਜਾ ਪੰਜਾਬ ਜਿਹੜਾ ਆ ਉਹ ਵਾਕਈ ਇੱਕ ਤੀਜਾ ਪੰਜਾਬ ਸਿਰਜਣ ਦੇ ਵਿੱਚ ਸਫਲ ਰਹੀ ਹੈ। ਸੋ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਵੀ।
ਥੈਂਕ ਯੂ ਸੋ ਮਚ ਜੀ। ਬਾਕੀ ਮੇਰੇ ਲਈ ਜਿਹੜਾ ਅਸਲੀ ਰਿਵਿਊ ਹੈ ਜੀ ਆਡੀਅੰਸ ਆ, ਮੈਂ ਕਿਉਂਕਿ ਜਿਹੜੇ ਅਦਰਵਾਈਜ਼ ਕਈ ਰਿਵਿਊ ਤੇ ਇੱਦਾਂ ਵੀ ਹੁੰਦੇ ਕਿ ਉਹ ਸਭ ਪੇਡ ਵੀ ਬਹੁਤ ਖੁਸ਼ ਹੁੰਦਾ
ਜੀ ਜੀ,
ਮੈਂ ਕਦੇ ਕਿਸੇ ਨੂੰ ਪੇ ਨਹੀਂ ਕੀਤਾ ਲਾਈਫ ਵਿੱਚ, ਮੈਨੂੰ ਹੁੰਦਾ ਕਿ ਮੈਂ ਆਪਦਾ ਕੰਮ ਕੀਤਾ, ਮਿਹਨਤ ਕੀਤੀ, ਕੋਈ ਗੁੱਸੇ ਰਹੇ, ਕੋਈ ਨਾਰਾਜ਼ ਰਹੇ, ਜੋ ਮਰਜ਼ੀ ਕੋਈ ਕਰੀ ਜਾਵੇ
ਜੀ,
ਮੈਂ ਆਪਣਾ ਕੰਮ ਕੀਤਾ, ਮੇਰੇ ਦਰਸ਼ਕ ਦੱਸਣਗੇ ਵੀ ਇਹ ਕੀ ਆ ਹਨਾ, ਤੁਸੀਂ ਜਿੱਦਾਂ ਪਿਆਰ ਮਿਲ ਰਿਹਾ ਜੀ ਸਾਰਾ ਉਹ ਬਹੁਤ ਬਹੁਤ ਸੰਤੁਸ਼ਟੀ ਵਾਲਾ ਜੀ। ਤੇ ਮੈਂ ਉਮੀਦ ਕਰਦਾ ਕਿ ਸਾਡੇ ਜਦੋਂ 9 ਦਸੰਬਰ ਨੂੰ ਆਸਟ੍ਰੇਲੀਆ ਚ ਲੱਗੂਗੀ ਤਾਂ ਬਿਲਕੁਲ ਫਿਲਮ ਨੂੰ ਪਿਆਰ ਮਿਲੂਗਾ ਔਰ ਬਿਲਕੁਲ ਕਿ ਸਾਡੇ ਬੰਦੇ ਹਾਂ ਜਿੱਦਾਂ ਵੀ ਉਹਨਾਂ ਦਾ ਰਿਸਪੌਂਸ ਆ ਸਾਡੇ ਸਿਰ ਮੱਥੇ
ਜੀ। ਸੋ ਇੱਕ ਵਾਰ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਔਰ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਤੁਹਾਡਾ ਧੰਨਵਾਦ ਵੀ
ਜੀ। ਬਿਲਕੁਲ ਧੰਨਵਾਦ। ਮੈਂ ਅਖੀਰ ਤੇ ਗੱਲ ਜ਼ਰੂਰ ਕਹਾਂਗਾ ਕਿ ਜੋ ਅਸੀਂ ਅੱਜ ਸਾਨੂੰ ਇਸ ਗੱਲ ਦਾ ਮਾਣ ਹੈ
ਤੇ
ਆਉਣ ਵਾਲੀਆਂ ਸਾਡੀਆਂ ਨਸਲਾਂ ਛਾਤੀਆਂ ਚੌੜੀਆਂ ਕਰਕੇ ਸਿਰ ਚੁੱਕ ਕੇ ਤੁਰਨਗੀਆਂ, ਕਿਉਂਕਿ ਇਹ ਸੰਘਰਸ਼ ਸਦੀਆਂ ਚ ਕਦੇ ਇੱਕ ਵਾਰੀ ਲੜੇ ਜਾਂਦੇ ਆ ਤੇ ਸਾਡੇ
ਜੀ
ਬੰਦਿਆਂ ਨੇ ਅਗਵਾਈ ਕਰਕੇ ਪੰਜਾਬ ਦੀ ਅਗਵਾਈ ਅੰਦਰ
ਜੀ
ਜਦੋਂ ਚਾਰੇ ਪਾਸੇ ਹਨੇਰਾ ਸੀਗਾ
ਜੀ,
ਉਹ ਸਾਨੂੰ ਮਾਣ ਹੋਣਾ ਚਾਹੀਦਾ। ਦੇਖੋ ਬਹੁਤ ਨੈਗੇਟਿਵ ਚੀਜ਼ਾਂ ਹੋਣਗੀਆਂ, ਬੜੀਆਂ ਆਪਸ ਚ ਲੜਾਈਆਂ ਹੁੰਦੀਆਂ, ਪਰ ਇੱਕ ਗੱਲੋਂ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਮਾਣ ਕਰਨਾ ਚਾਹੀਦਾ
ਜੀ,
ਸਾਡੇ ਪੰਜਾਬ ਨੇ, ਸਾਡੀ ਮਿੱਟੀ ਨੇ
ਜੀ
ਜਦੋਂ ਚਾਰੇ ਪਾਸੇ ਹਨੇਰਾ ਸੀਗਾ ਉਦੋਂ ਰੋਸ਼ਨੀ ਕੀਤੀ ਹੈ ਤੇ ਗਵਾਹੀ ਨਾਲ ਕੀਤੀ ਹੈ, ਜਦੋਂ ਕੁਝ ਨੀ ਸੋਚਦਾ ਸੀ ਉਦੋਂ ਅਸੀਂ ਜਿੱਤੇ ਹਾਂ।
ਕੀ ਬਾਤ ਹੈ, ਬਿਲਕੁਲ
ਜਿੱਤ ਕੇ ਮੁੜਿਆ, ਬਹੁਤ ਵੱਡੀ ਗੱਲ ਆ, ਸਾਨੂੰ ਬਹੁਤ ਮਾਣ ਕਰਨਾ ਚਾਹੀਦਾ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਇਸ ਪਿਆਰੇ ਸੁਨੇਹੇ ਦੇ ਲਈ, ਤੇ ਬਿਲਕੁਲ ਸਾਨੂੰ ਮਾਣ ਹੈ ਆਪਣੇ ਪੰਜਾਬੀ ਹੋਣ ਤੇ ਔਰ ਸਾਨੂੰ ਮਾਣ ਹੈ ਤੁਹਾਡੇ ਜਿਹੇ ਨੌਜਵਾਨਾਂ ਦੇ ਉੱਤੇ ਜਿਹੜੇ ਵਾਕਈ ਪੰਜਾਬੀਅਤ ਦੇ ਨਾਲ ਜੁੜ ਕੇ ਪੰਜਾਬੀਅਤ ਨੂੰ ਜ਼ਿੰਦਾ ਰੱਖ ਰਹੇ ਆ, ਚਾਹੇ ਉਹ ਕਲਾ ਦੇ ਖੇਤਰ ਦੇ ਰਾਹੀਂ, ਫਿਲਮ ਨਿਰਮਾਣ ਦੇ ਖੇਤਰ ਰਾਹੀਂ ਹੀ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਜੀ।
ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ, ਔਰ ਦਰਸ਼ਨ ਬਹੁਤ ਬਹੁਤ ਪਿਆਰ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ
ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਫਿਲਮ ਨਿਰਦੇਸ਼ਕ, ਅਦਾਕਾਰ, ਸਕ੍ਰਿਪਟ ਰਾਈਟਰ ਤੇ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਅੰਬਰਦੀਪ ਪੁਰੀ, ਜਿਨ੍ਹਾਂ ਨੇ ਬਹੁਤ ਸਾਰੀਆਂ ਸਫਲ ਫਿਲਮਾਂ ਜਿਹੜੀਆਂ ਆ ਪੰਜਾਬੀ ਫਿਲਮ ਜਗਤ ਨੂੰ ਦਿੱਤੀਆਂ। ਤੇ ਜਿਵੇਂ ਉਹਨਾਂ ਨੇ ਵੀ ਗੱਲ ਕੀਤੀ ਸੀ, ਤੀਜਾ ਪੰਜਾਬ ਤੋਂ ਪਹਿਲਾਂ ਗੋਰਿਆਂ ਨੂੰ ਦਫ਼ਾ ਕਰੋ, ਲਵ ਪੰਜਾਬ, ਅੰਗਰੇਜ਼, ਲਾਹੌਰੀਏ, ਸਰਵਣ, ਲੌਂਗ ਲਾਚੀ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਦੇ ਰੋਲ ਦੀ ਵੀ ਚਰਚਾ ਹੋਈ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਅਦਾਕਾਰੀ ਦੇ ਖੇਤਰ ਦੇ ਵਿੱਚ ਹੋਰ ਵੀ ਜਿਹੜੀਆਂ ਪੁਲਾਂਘਾਂ ਆ ਉਹ ਪੁੱਟੀਆਂ ਆ। ਸੋ ਹੁਨਰ ਦੇ ਨਾਲ ਭਰਪੂਰ ਨੇ ਔਰ ਫਿਲਮ ਖੇਤਰ ਦੇ ਵਿੱਚ ਜਿਹੜਾ ਹੁਨਰ ਹੈ ਉਹ ਥੋੜਾ ਵੱਖਰੀ ਤਰ੍ਹਾਂ ਦਾ ਹੁੰਦਾ। ਜਿਵੇਂ ਉਹਨਾਂ ਨੇ ਕਿਹਾ ਕਿ ਗੰਭੀਰ ਤੋਂ ਗੰਭੀਰ ਜਿਹੜਾ ਵਿਸ਼ਾ ਆ ਉਹਨੂੰ ਵੀ ਕਈ ਵਾਰ ਸਾਨੂੰ ਥੋੜੇ ਮਜ਼ਾਕੀਆ ਜਿਹੜਾ ਲਹਿਜ਼ਾ ਆ ਉਹਦੇ ਵਿੱਚ ਲਿਆ ਕੇ ਪਰੋਣਾ ਪੈਂਦਾ ਤੇ ਦਿਖਾਉਣਾ ਪੈਂਦਾ ਹਨਾ। ਸੋ ਫਿਲਮ ਜਿਹੜੀ ਉਹ ਫਿਲਮ ਵਾਂਗੂ ਹੀ ਲੱਗਣੀ ਚਾਹੀਦੀ ਹੈ, ਵੀ ਜ਼ਰੂਰੀ ਹੁੰਦਾ ਕਿਉਂਕਿ ਉਹਦੀਆਂ ਵੀ ਕੁਛ ਤਕਨੀਕੀ ਸ਼ਰਤਾਂ ਹੁੰਦੀਆਂ ਨੇ। ਸੋ ਤੀਜਾ ਪੰਜਾਬ ਆਉਣ ਵਾਲੇ ਸਮੇਂ ਚ ਯਾਨੀ 9 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ, ਤੁਸੀਂ ਵੀ ਜ਼ਰੂਰ ਦੇਖਣ ਜਾਇਓ ਇਹ ਫਿਲਮ। ਔਰ ਅੰਬਰਦੀਪ ਹੋਰਾਂ ਦੇ ਨਾਲ ਇਹ ਮੁਲਾਕਾਤ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਇੱਕ ਵਾਰ ਫਿਰ ਉਹਨਾਂ ਦੇ ਧੰਨਵਾਦੀ ਵੀ ਆ, ਸ਼ੁਕਰਗੁਜ਼ਾਰ ਵੀ ਆ। ਤੇ ਲਓ ਦੋਸਤੋ ਅੱਜ ਦਾ ਇਹ ਸਿਲਸਿਲਾ ਜਿਹੜਾ ਫੇਸਬੁੱਕ ਤੇ ਵੀ ਅਸੀਂ ਨਾਲ ਨਾਲ ਤੁਹਾਡੇ ਨਾਲ ਸਾਂਝਾ ਕੀਤਾ ਸੀ ਇਹ ਹੁਣ ਇੱਥੇ ਰੋਕਦੇ ਹਾਂ ਪਰ ਅਗਲਾ ਸਿਲਸਿਲਾ ਫੇਰ ਅਸੀਂ ਫੇਸਬੁੱਕ ਤੇ ਲਾਈਵ ਲੈ ਕੇ ਆਵਾਂਗੇ ਤੇ ਉਸ ਸਿਲਸਿਲੇ ਦੇ ਵਿੱਚ ਅਸੀਂ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਵੀ ਕਰਨੀਆਂ ਨੇ ਤੇ ਆਉਣ ਵਾਲੀਆਂ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਤੁਹਾਡੇ ਕੀ ਪਲਾਨ ਨੇ ਆਪਣੇ ਪਰਿਵਾਰ ਨਾਲ ਛੁੱਟੀਆਂ ਬਿਤਾਉਣ ਦੇ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਕਾਲ ਕਰਕੇ ਸਾਂਝੀਆਂ ਕਰਿਓ ਤੇ ਇਹ ਮੁਲਾਕਾਤ ਹੁਣ ਅਸੀਂ ਇੱਥੇ ਰੋਕਦੇ ਹਾਂ ਇਸ ਸਿਲਸਿਲੇ ਨੂੰ ਤੇ ਫੇਸਬੁੱਕ ਲਾਈਵ ਤੋਂ ਮੇਰੇ ਵੱਲੋਂ ਇਸ ਵੇਲੇ ਤੁਹਾਡੇ ਤੋਂ ਅਲਵਿਦਾ ਆਉਂਦਿਆਂ ਦੁਬਾਰਾ ਵਾਪਸ ਤੇ ਲਓ ਦੋਸਤੋ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਹਰਮਨ ਰੇਡੀਓ ਦੇ ਉੱਤੇ ਲਹਿਰਾਂ ਯਾਨੀ ਕਿ ਸਾਡਾ ਮਾਰਨਿੰਗ ਸ਼ੋਅ ਤੇ ਮਾਰਨਿੰਗ ਸ਼ੋਅ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਤੇ ਆਪਾਂ ਇੱਕ ਬ੍ਰੇਕ ਜਿਹੜੀ ਹੈ ਉਹ ਲੈਂਦੇ ਹਾਂ ਯਾਨੀ ਕਿ ਸਾਡੇ ਜਿਹੜੇ ਵਪਾਰਕ ਇਸ਼ਤਿਹਾਰ ਹੈ ਸਾਡੇ ਸਹਿਯੋਗੀਆਂ ਦੇ ਉਹ ਅਸੀਂ ਤੁਹਾਡੇ ਰੂਬਰੂ ਕਰਨੇ ਆ ਤੇ ਉਸ ਤੋਂ ਬਾਅਦ ਇੱਕ ਵਾਰ ਫੇਰ ਅਸੀਂ ਜੁੜਾਂਗੇ ਅਗਲੇ ਸਿਲਸਿਲੇ ਦੇ ਨਾਲ ਇਸ ਵੇਲੇ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਉਹ ਪਤੀ ਘਰ ਆਜੋ ਤਾਇਆ ਜੀ ਲੰਘ ਆਓ ਉਹ ਪਤੀ ਤੇਰਾ ਤਾਂ ਘਰ ਹੀ ਬੜਾ ਸੀਗਾ ਪਿਆ ਬੜਾ ਵਧੀਆ ਰੰਗ ਕੀਤਾ ਬਾਈ ਬਾਹਰ ਟੈਲਾਂ ਵੀ ਚਮਕਾਈਆਂ ਪਈਆਂ ਨਵਾਂ ਲਿਆ ਕਰੋ ਨਹੀਂ ਤਾਇਆ ਜੀ ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ PSD ਰੈਨੋਵੇਸ਼ਨ ਜੀ ਹਾਂ PSD ਰੈਨੋਵੇਸ਼ਨ ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰ ਪੇਂਟਰ ਪਲੰਬਰ ਇਲੈਕਟ੍ਰੀਸ਼ੀਅਨ ਟਾਇਲਰ ਨਾਲ ਹੀ ਨਾਲ ਪਲਸਟਰਡ ਫੈਂਸਿੰਗ ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ ਵਾਹ 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 ਜੀ ਹਾਂ ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ PSD ਰੈਨੋਵੇਸ਼ਨ ਮੈਲਬੋਰਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com .com Migration Agent Registration Number 0851410
Mama, मैंने इस पार्टी में ना लहंगा ही डालना है
ओहो अब ये विश कहाँ से पूरी करूँ यहाँ पे कहाँ मिलेंगे किड्स फैशन क्लोथिंग
बस इन्नी जी विश चलो फिर चल दिए HK Kids
HK Kids ह्यूज रेंज ऑफ किड्स ट्रेडिशनल एंड वेस्टर्न वियर बढ़िया क्वालिटी ते किफायती दामा विच किसी भी साइज दे किसी भी डिजाइन दे किसी भी कलर दे ते किसी भी रेंज दे ट्रेडिशनल एंड वेस्टर्न वियर तुसी सानू साडे फेसबुक पेज ते फॉलो भी कर सकदे हो HK Kids
जो की डील कर देने स्टाइलिश ज्वेलरी विच भी फॉर एनी ओकेजन ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਕਾਫੇ ਨਾਮ ਯਾਦ ਰੱਖਿਓ
HK Kids ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀ ਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਵਾਰਗਾ ਕਾਂਬੇ ਛੇੜ ਦਿੰਦਾ ਹੁੰਦਾ ਸੀ ਪਿਸ਼ੌਰ ਨੂੰ ਉਹ ਲਿਖ ਰੁਕਿਆਂ ਦੇ ਉੱਤੇ ਸਰਦਾਰ ਜੀ ਉਹ ਲਾਟ ਭੇਜਦਾ ਸੀ ਤੋਹਫੇ ਕਈ ਲਾਹੌਰ ਨੂੰ ਉਹ ਆਉਂਦੀ ਸਤਲੁਜ ਟੱਪ ਕੇ ਨਾ ਕੰਪਨੀਓ ਲੁਜ ਟੱਪ ਕੇ ਨਾ ਕੰਪਨੀ ਉਹ ਕਿਤੇ ਚੜਤਾ ਨਾ ਤਾਪ ਰਣਜੀਤ ਨੂੰ ਉਹ ਸਾਰੀ ਦੁਨੀਆ ਦਾ ਫਿਰੇ ਬਾਪ ਬਣਿਆ ਉਹ ਥੋੜਾ ਮੰਨਦਾ ਸੀ ਬਾਪ ਰਣਜੀਤ ਨੂੰ ਉਹ ਸਾਰੀ ਦੁਨੀਆ ਦਾ ਫਿਰੇ ਬਾਪ ਬਣਿਆ ਉਹ ਥੋੜਾ ਮੰਨਦਾ ਸੀ ਬਾਪ ਰਣਜੀਤ ਨੂੰ ਗਾਨਾ ਵਾਲੇ ਪੜਦੇ ਬਾਕੀ ਜਿੱਥੋਂ ਜਿੱਥੋਂ ਪਰੇ ਸਾਰੇ ਹੋ ਗਏ ਰਹੇ ਉੱਥੇ ਸਰਦਾਰ ਜਾ ਕੇ ਖੜਦੇ ਕਿਤੇ ਕਰੀਏ ਨਾ ਕਿਵੇਂ ਖੱਬੀ ਖਾਣ ਨੂੰ ਰਿਆ ਛੇਰਾ ਵਾਂਗੂ ਖੇਪਰ ਤੇ ਪੁੱਕਦਾ ਉੱਥਾ ਤਾਂ ਤੁਰ ਗਿਆ ਜਿੱਥੇ ਦੇਗਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁੱਕਦਾ ਉੱਥਾ ਤਾਂ ਤੁਰ ਗਿਆ ਜਿੱਥੇ ਦੇਗਾ ਮਾਰ ਕੇ ਉੱਥੇ ਚੋਰਾਂ ਵਾਂਗੂ ਫਿਰੇ ਪੋਤਾ ਲੁੱਕਦਾ ਸਿੰਘ ਬੱਬਰ ਤੇ ਪੜਿਓ ਕਿਵੇਂ ਹੌਲਦਾਰ ਮਾਰਿਆ ਰਮਾਲ ਮੰਗ ਕੇ ਉਹ ਜਾਗੀ ਉੱਤੇ ਛੱਡ ਗਈ ਮਸਾਲ ਵੱਖਰੀ ਉਹ ਲੜ ਕੇ ਸੀ ਮੋਢੇ ਤੇ ਜਵਾਕ ਟੰਗ ਕੇ ਹੁਣ ਭੁੱਲੇ ਕੱਢਣਾ ਬਲੈਕ ਹੌਲ ਦੀ ਮਾਰ ਦਿੱਤੇ ਗੋਰੇ ਕਿਵੇਂ ਸਾਹ ਘੁੱਟ ਕੇ ਉਹ ਚੁਣ ਮਾਤੀ ਨਗਰੀ ਤਬਾਹ ਕਰਦੀ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ ਉਹ ਚੁਣ ਮਾਤੀ ਨਗਰੀ ਤਬਾਹ ਕਰਦੀ ਬਾਬਾ ਬੰਦਾ ਸਿੰਘ ਪਿਆ ਜਦੋਂ ਟੁੱਟ ਕੇ ਪਿਸ਼ਾਵਰ ਨਾ ਮੁੜਿਆ ਕੋਈ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ ਜਦੋਂ ਹਰੀ ਸਿੰਘ ਨਲੂਆ ਸੀ ਭੁੱਕਿਆ ਉਹ ਕਿਹੜੇ ਹਿੱਟ ਕੇ ਸੀ ਕਾਬਲ ਕੰਧਾਰ ਦੇ ਉਹਨਾਂ ਕੇ ਮੌਤ ਦਿਆਂ ਰਹਾ ਉੱਤੇ ਠੋਕ ਕੇ ਪਾਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ ਉਹ ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਦੀ ਉੱਤੇ ਕੀਨੇ ਰੱਖ ਕੇ ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਬਦਾ ਉਹਨੂੰ ਆਖਦੇ ਸੀ ਸਿੱਖ ਭਾਬੀ ਹੱਸ ਕੇ ਕਿਹੜੀ ਤੋਪ ਸੀ ਬਣਾਈ ਬਦਾਲੀਆਂ ਘਰਾਂ ਵਿੱਚੋਂ ਪਿੱਤਲ ਦੇ ਭਾਂਡੇ ਚੁੱਕ ਕੇ ਦੱਸੋ ਬੱਚਿਆਂ ਨੂੰ ਸਾਰਾ ਗੜੀ ਚੰਗਦਾ ਟਿੱਕੀਆਂ ਨੇ ਮਾਰਦੇ ਹਜ਼ਾਰਾਂ ਕੱਟ ਕੇ ਦੱਸੋ ਬੱਚਿਆਂ ਨੂੰ ਸਾਰਾ ਗੜੀ ਚੰਗਦਾ ਟਿੱਕੀਆਂ ਨੇ ਮਾਰਦੇ ਹਜ਼ਾਰਾਂ ਦਿੱਲੀ ਵਿੱਚ ਖੌਫ ਸੀ ਉਹਨੂੰ ਘੋੜਿਆਂ ਦੇ ਪਿੱਛੇ ਲੈ ਕੇ ਬੰਨ ਕੇ ਜਿਹਦੀ ਆਸ਼ਕੀ ਚ ਚਿੱਟਾ ਤਾਜ ਬਣਿਆ ਉਹ ਤਾਂ ਮਰ ਗਈ ਸੀ ਚੌਦਵੇਂ ਨੂੰ ਜੰਮ ਕੇ ਤੋਪਾਂ ਕੱਚੀਆਂ ਦੇ ਨਾਲ ਫੇਰ ਕਰਕੇ ਫਤਿਹ ਕਰ ਲਿਆ ਤੇ ਬਦਲ ਦਾਖ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ ਨੇ ਜਵਾਕ ਨੂੰ ਉਹ ਜਿਹੜੇ ਵੱਡੇ ਵੱਡਿਆਂ ਨੂੰ ਗਏ ਘੁੱਟ ਕੇ ਉਹ ਆਖ ਨਲੂਆ ਡਰਾਉਂਦੇ
ਲੋ ਜੀ ਦੋਸਤੋ ਵਿਰਾਸਤ ਸੰਧੂ ਹੋਰਾਂ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਆਪਾਂ ਤੁਹਾਡੀ ਨਜ਼ਰ ਕੀਤਾ ਗੀਤ ਪਸੰਦ ਜ਼ਰੂਰ ਆਇਆ ਹੋਣਾ ਗੀਤ ਤੋਂ ਪਹਿਲਾਂ ਕੁਝ ਹੋਰ ਇਸ਼ਤਿਹਾਰ ਸਨ ਸਾਡੇ ਸਹਿਯੋਗੀਆਂ ਦੇ ਇੱਕ ਵਾਰ ਫਿਰ ਅਸੀਂ ਸਾਰੇ ਸਹਿਯੋਗੀਆਂ ਦੇ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਉਹ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਆ ਤੇ ਪ੍ਰੋਗਰਾਮ ਦੇ ਵਿੱਚ ਅਜੇ ਵੀ ਕੁਝ ਸਿਲਸਿਲੇ ਬਾਕੀ ਨੇ ਸੋ ਵਧਾਈਆਂ ਦਾ ਸਿਲਸਿਲਾ ਬਾਕੀ ਹੈ ਜੀ ਤੇ ਵਧਾਈਆਂ ਦੇ ਸਿਲਸਿਲੇ ਵੱਲ ਇਸ ਵੇਲੇ ਆਪਾਂ ਵਧਣਾ ਤੇ ਉਸ ਤੋਂ ਪਹਿਲਾਂ ਕੁਝ ਦੋਸਤ ਸਾਡੇ ਨਾਲ ਜੁੜੇ ਹੋਏ ਸਨ ਟੈਲੀਗ੍ਰਾਮ ਦੇ ਜ਼ਰੀਏ ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਕਹਿੰਦੇ ਆ ਸਾਡੇ ਨਾਲ ਨਰਿੰਦਰ ਠੌਰ ਸਾਹਿਬ ਜੁੜੇ ਸੀ ਅਮਰਦੀਪ ਹੋਰਾਂ ਦੇ ਬਾਰੇ ਚ ਉਹਨਾਂ ਨੇ ਸਵਾਲ ਪੁੱਛਿਆ ਸੀ ਪ੍ਰੋਗਰਾਮ ਦੌਰਾਨ ਇੰਟਰਵਿਊ ਦੌਰਾਨ ਮੈਂ ਉਹ ਸਵਾਲ ਨਹੀਂ ਸ਼ਾਮਲ ਕਰ ਸਕੀ ਪਰ ਮੈਂ ਜ਼ਰੂਰ ਪ੍ਰੋਗਰਾਮ ਦੌਰਾਨ ਤੁਹਾਡਾ ਇਹ ਜਿਹੜਾ ਸੁਨੇਹਾ ਸ਼ਾਮਲ ਜ਼ਰੂਰ ਕਰਾਂਗੀ ਤੇ ਇਸੇ ਤਰ੍ਹਾਂ ਕੁਝ ਸਵਾਲ ਜਿਹੜੇ ਸਾਨੂੰ ਫੇਸਬੁੱਕ ਲਾਈਵ ਦੇ ਉੱਤੇ ਵੀ ਪਹੁੰਚੇ ਸਨ ਮੈਂ ਉਹ ਵੀ ਜ਼ਰੂਰ ਸਾਂਝੇ ਕਰਾਂਗੀ ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਆ ਉਹਦੇ ਵੱਲ ਵਧਦੇ ਹਾਂ ਆਪਾਂ ਵਧਾਈਆਂ ਦੇ ਸਿਲਸਿਲੇ ਵੱਲ ਸੋ ਵਧਾਈਆਂ ਜਿਹੜੀਆਂ ਅੱਜ ਅਸੀਂ ਦੇਣ ਜਾ ਰਹੇ ਹਾਂ ਆਪਣੇ ਕੁਝ ਖਾਸ ਦੋਸਤਾਂ ਨੂੰ ਕਿਉਂਕਿ ਹਰਮਨ ਰੇਡੀਓ ਦੇ ਨਾਲ ਬੜੀ ਪੁਰਾਣੀ ਸਾਂਝ ਹੈ ਸਾਡੇ ਸੁਣਨ ਵਾਲਿਆਂ ਦੀ ਸਾਡੇ ਸਰੋਤਿਆਂ ਦੀ ਸੋ ਉਹਨਾਂ ਦੇ ਵਿੱਚੋਂ ਹੀ ਇੱਕ ਬਹੁਤ ਹੀ ਪਿਆਰੇ ਸਰੋਤੇ ਸਾਡੇ ਰਹੇ ਆ ਬਹੁਤ ਸ਼ੁਰੂਆਤ ਤੋਂ ਜਿਨ੍ਹਾਂ ਦੀ ਸਾਡੇ ਨਾਲ ਜਾਣ ਪਛਾਣ ਵੀ ਹੋਈ ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਸਾਡਾ ਪਿਆਰ ਵੀ ਬਣਿਆ ਤੇ ਉਹਨਾਂ ਦੇ ਨਾਲ ਅੱਜ ਆਪਾਂ ਵਧਾਈਆਂ ਦਾ ਸਿਲਸਿਲਾ ਸਾਂਝਾ ਕਰਨਾ ਉਹਨਾਂ ਨੂੰ ਆਪਾਂ ਦੱਸਿਆ ਨਹੀਂ ਆ ਕਿਉਂਕਿ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਇਹ ਕਾਲ ਆ ਇਹ ਇੱਕ ਸਰਪ੍ਰਾਈਜ਼ ਕਾਲ ਹੀ ਰਹੇ ਤੇ ਇਸੇ ਕਰਕੇ ਅਸੀਂ ਇਹ ਕਾਲ ਜਿਹੜੀ ਕਰਕੇ ਉਹਨਾਂ ਦੇ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਸੋ ਜਿਹੜੀ ਅਗਲੀ ਕਾਲ ਆਪਾਂ ਕਰਨ ਜਾ ਰਹੇ ਹਾਂ ਉਹ ਕੋਸ਼ਿਸ਼ ਕਰਦੇ ਹਾਂ ਜੇਕਰ ਉਹ ਚੁੱਕ ਲੈਂਦੇ ਆ ਤਾਂ ਜ਼ਰੂਰ ਉਹਨਾਂ ਦੇ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੀ ਜਿਹੜੀ ਸਾਡੀ ਕੋਸ਼ਿਸ਼ ਹੈ ਉਹ ਕਾਮਯਾਬ ਰਹੇਗੀ ਪਰ ਜੇਕਰ ਉਹ ਕਾਲ ਨਹੀਂ ਵੀ ਚੁੱਕਦੇ ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਖਾਸ ਦਿਨ ਦੇ ਉੱਤੇ ਵਧਾਈਆਂ ਜ਼ਰੂਰ ਦੇਵਾਂਗੇ ਤੇ ਲਓ ਜੀ ਵਧਾਈਆਂ ਦੇ ਸਿਲਸਿਲੇ ਵੱਲ ਵਧਦਿਆਂ ਹੋਇਆਂ ਅਗਲੀ ਕਾਲ ਆਪਾਂ ਬਹੁਤ ਜਲਦ ਲਾਉਣ ਜਾ ਰਹੇ ਹਾਂ ਪਿੰਦਰ ਬਰਾੜ ਹੋਰਾਂ ਨੂੰ ਤੇ ਦਿੰਦੇ ਹਾਂ ਫਿਰ ਵਧਾਈਆਂ ਉਹਨਾਂ ਦੇ ਜਨਮ ਦਿਨ ਤੇ ਲਓ ਜੀ ਕਾਲ ਆਪਾਂ ਲਗਾਉਣ ਜਾ ਰਹੇ ਹਾਂ ਹੁਣ ਕਾਲ ਦੇਖਦੇ ਹਾਂ ਉਹ ਚੁੱਕਦੇ ਆ ਕਿ ਨਹੀਂ ਚੁੱਕਦੇ ਪਰ ਉਹਨਾਂ ਦਾ ਅੱਜ ਜਨਮ ਦਿਨ ਹੈ ਤੇ ਹਰਮਨ ਰੇਡੀਓ ਟੀਮ ਵੱਲੋਂ ਅਸੀਂ ਉਹਨਾਂ ਨੂੰ ਇਹ ਕਾਲ ਜਿਹੜੀ ਆ ਕਰਨ ਜਾ ਰਹੇ ਹਾਂ ਇਸ ਵੇਲੇ ਮੈਨੂੰ ਲੱਗਦਾ ਕਾਲ ਜਿਹੜੀ ਉਹ ਕੱਟੀ ਗਈ ਹੈ ਆਪਾਂ ਇੱਕ ਵਾਰ ਫੇਰ ਕੋਸ਼ਿਸ਼ ਜ਼ਰੂਰ ਕਰਾਂਗੇ ਜੇਕਰ ਉਹ ਕਾਲ ਪਿੱਕ ਕਰ ਲੈਂਦੇ ਆ ਤਾਂ ਫੇਰ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਉੱਤੇ ਵਧਾਈਆਂ ਦੇਵਾਂਗੇ ਨਹੀਂ ਤਾਂ ਫਿਰ ਉਹਨਾਂ ਦੇ ਨਾਲ ਗੱਲ ਕਰਕੇ ਨਾ ਸੀ ਪਰ ਅਸੀਂ ਇਸੇ ਤਰ੍ਹਾਂ ਜਿਹੜੀਆਂ ਵਧਾਈਆਂ ਆ ਉਹਨਾਂ ਤੱਕ ਪਹੁੰਚਦੀਆਂ ਕਰਾਂਗੇ ਉਹਨਾਂ ਦੇ ਜਨਮ ਦਿਨ ਦੇ ਉੱਤੇ ਚਲੋ ਫਿਰ ਇੱਕ ਵਾਰ ਫੇਰ ਟਰਾਈ ਕਰਦੇ ਹਾਂ ਕਾਲ ਦੇ ਲਈ ਤੇ ਇਸ ਨੰਬਰ ਦੇ ਰਾਹੀਂ ਜੁੜਦੇ ਹਾਂ ਉਹਨਾਂ ਦੇ ਨਾਲ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਲ ਚੁੱਕੀ ਨਹੀਂ ਆ ਪਰ ਅਸੀਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਵਧਾਈਆਂ ਦਿੰਦੇ ਹਾਂ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਕਿ ਉਹਨਾਂ ਦੇ ਲਈ ਉਹਨਾਂ ਦਾ ਆਉਣ ਵਾਲਾ ਜਿਹੜਾ ਸਮਾਂ ਆ ਉਹ ਸਫਲਤਾਵਾਂ ਦੇ ਨਾਲ ਭਰਪੂਰ ਰਹੇ ਉਹ ਖੁਸ਼ੀਆਂ ਖੇੜੇ ਜਿਹੜੇ ਆ ਉਹ ਪਰਿਵਾਰ ਦੇ ਵਿੱਚ ਉਹਨਾਂ ਦੇ ਜੁੜਨ ਔਰ ਪਰਮਾਤਮਾ ਹਰ ਖੇਤਰ ਦੇ ਵਿੱਚ ਬੁਲੰਦੀਆਂ ਬਖਸ਼ੇ ਤੇ ਉਹਨਾਂ ਨੂੰ ਅੱਜ ਦੇ ਇਸ ਵਧਾਈਆਂ ਸਿਲਸਿਲੇ ਦੇ ਵਿੱਚ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਇਸੇ ਤਰ੍ਹਾਂ ਇੱਕ ਹੋਰ ਖਾਸ ਸਾਡੇ ਨਾਲ ਮਹਿਮਾਨ ਜਿਹੜੇ ਵਧਾਈਆਂ ਸਿਲਸਿਲੇ ਦੇ ਵਿੱਚ ਜੁੜ ਸਕਦੇ ਆ ਪਰ ਅਸੀਂ ਗਰੰਟੀ ਨਹੀਂ ਲੈਂਦੇ ਕਿਉਂਕਿ ਗਰੰਟੀ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਅਸੀਂ ਇਹ ਜਿਹੜੀ ਕਾਲ ਕਰਨੀ ਹੁੰਦੀ ਹੈ ਇਹ ਸਰਪ੍ਰਾਈਜ਼ ਕਾਲ ਹੁੰਦੀ ਹੈ ਤੇ ਇਹ ਸਰਪ੍ਰਾਈਜ਼ ਕਾਲ ਜਿਹੜੀ ਹੈ ਇਹ ਇਸ ਵੇਲੇ ਅਸੀਂ ਕਰਨ ਜਾ ਰਹੇ ਹਾਂ ਜੇਕਰ ਉਹ ਚੁੱਕ ਲੈਂਦੇ ਆ ਤਾਂ ਉਹਨਾਂ ਨੂੰ ਯਾਨੀ ਕਿ ਜਸਵਿੰਦਰ ਕੌਰ ਚਾਵਲਾ ਹੋਰਾਂ ਨੂੰ ਉਹਨਾਂ ਦਾ ਕੱਲ੍ਹ ਜਨਮ ਦਿਨ ਨਿਕਲ ਗਿਆ ਪਰ ਅੱਜ ਉਹਨਾਂ ਨੂੰ ਅਸੀਂ ਹਰਮਨ ਰੇਡੀਓ ਵੱਲੋਂ ਵਧਾਈਆਂ ਜਿਹੜੀਆਂ ਉਹ ਦੇਣੀਆਂ ਜ਼ਰੂਰ ਚਾਹਵਾਂਗੇ ਸੋ ਇਸ ਵੇਲੇ ਕਾਲ ਜਿਹੜੀ ਹੈ ਉਹ ਉਹਨਾਂ ਦੇ ਹਸਬੈਂਡ ਨੂੰ ਲਗਾਈ ਹੈ ਅਸੀਂ ਤੇ ਉਮੀਦ ਕਰਦੇ ਹਾਂ ਕਿ ਜੇ ਉਹਨਾਂ ਦੇ ਹਸਬੈਂਡ ਇਹ ਕਾਲ ਚੁੱਕ ਲੈਂਦੇ ਆ ਤਾਂ ਫਿਰ ਹਰਮਨ ਰੇਡੀਓ ਪਰਿਵਾਰ ਵੱਲੋਂ ਜਸਵਿੰਦਰ ਚਾਵਲਾ ਹੋਰਾਂ ਨੂੰ ਅਸੀਂ ਇਹ ਖਾਸ ਵਧਾਈਆਂ ਜਿਹੜੀਆਂ ਉਹ ਉਹਨਾਂ ਤੱਕ ਪਹੁੰਚਦੀਆਂ ਕਰਾਂਗੇ ਕਾਲ ਚਲੇ ਗਈ ਹੈ ਤੁਸੀਂ ਵੀ ਸੁਣ ਪਾ ਰਹੇ ਹੋਵੋਗੇ ਪਰ ਉਹ ਕਾਲ ਚੁੱਕਦੇ ਆ ਕਿ ਨਹੀਂ ਚੁੱਕਦੇ ਤੇ ਸਾਡੀ ਇਹ ਗੱਲ ਜਿਹੜੀ ਉਹਨਾਂ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਇਹ ਤਾਂ ਅਜੇ ਬੁਝਾਰਤ ਹੈ ਪਰ ਜਸਵਿੰਦਰ ਕੌਰ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਬਹੁਤ ਬਹੁਤ ਮੁਬਾਰਕਬਾਦ ਜਿਹੜੀ ਆ ਉਹ ਭੇਜਦੇ ਹਾਂ ਤੇ ਪਰਮਾਤਮਾ ਦੇ ਅੱਗੇ ਇਹ ਦੁਆ ਕਰਦੇ ਆ ਕਿ ਉਹ ਆਪਣੇ ਜੀਵਨ ਦੇ ਵਿੱਚ ਨਰੋਈ ਸਿਹਤ ਦੇ ਸੰਗ ਪਰਿਵਾਰ ਦੇ ਨਾਲ ਖੁਸ਼ੀਆਂ ਖੇੜੇ ਜਿਹੜੇ ਆ ਉਹ ਹਮੇਸ਼ਾ ਮਾਣਦੇ ਰਹਿਣ ਤੇ ਲਓ ਜੀ ਵਧਾਈਆਂ ਸਿਲਸਿਲੇ ਦੇ ਵਿੱਚ ਇਹਨਾਂ ਨੇ ਵੀ ਕਾਲ ਜਿਹੜੀ ਆ ਉਹ ਚੱਕੀ ਨਹੀਂ ਆ ਤੇ ਇੱਕ ਵਾਰ ਫੇਰ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਇਹ ਕਾਲ ਉਹਨਾਂ ਤੱਕ ਜ਼ਰੂਰ ਪਹੁੰਚਾਈਏ ਜੇਕਰ ਕਾਲ ਚੁੱਕ ਲੈਂਦੇ ਆ ਤਾਂ ਬਹੁਤ ਵਧੀਆ ਜੀ, ਨਹੀਂ ਚੁੱਕਦੇ ਫੇਰ ਵੀ ਅਸੀਂ ਆਪਣੇ ਵੱਲੋਂ ਜਿਹੜੀਆਂ ਆਪਣੀਆਂ ਵਧਾਈਆਂ ਉਹ ਉਹਨਾਂ ਨੂੰ ਭੇਜ ਦਿੱਤੀਆਂ ਨੇ ਉਹਨਾਂ ਦੇ ਉਸ ਖਾਸ ਦਿਨ ਨੂੰ ਹੋਰ ਖਾਸ ਬਣਾਉਣ ਦੇ ਲਈ। ਚਲੋ ਜੀ, ਵਧਾਈਆਂ ਦਾ ਜਿਹੜਾ ਸਿਲਸਿਲਾ ਆ ਇਹਦੇ ਵਿੱਚ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਸਾਡੇ ਨਾਲ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਇਸ ਦੀ ਉਮੀਦ ਅਸੀਂ ਕਰਦੇ ਹਾਂ। ਤੇ ਇੱਧਰ ਸਾਡੇ ਤੱਕ ਜਿਹੜੇ ਤੁਹਾਡੇ ਮੈਸੇਜਿਸ ਆ ਉਹ ਕਿਸ ਰੂਪ ਦੇ ਵਿੱਚ ਪਹੁੰਚ ਰਹੇ ਆ ਉਹ ਵੀ ਮੈਨੂੰ ਇੱਕ ਵਾਰ ਜ਼ਰੂਰ ਚੈੱਕ ਕਰਨਾ ਪੈਣਾ, ਕਿਉਂਕਿ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜਦੇ ਆ। ਸਾਡੇ ਨਾਲ ਸੁਖਪਾਲ ਸਿੰਘ ਹੁਰੀ ਜੁੜੇ ਆ, ਸੁਖਪਾਲ ਸਿੰਘ ਬਹਿਬਲ ਕਲਾਂ ਫਰੀਦਕੋਟ ਵਾਲੇ, ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਆ ਸਤਿ ਸ੍ਰੀ ਅਕਾਲ, ਕਹਿੰਦੇ ਅਸੀਂ ਸੁਣ ਰਹੇ ਹਾਂ ਜੀ ਕੰਮ ਦੇ ਨਾਲ ਨਾਲ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਸੁਖਪਾਲ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕੀਤਾ ਔਰ ਵੱਡੇ ਤੜਕੇ ਸਾਡੇ ਨਾਲ ਰੇਡੀਓ ਦੇ ਵਿੱਚ ਸਾਡੇ ਹਮ ਸਫ਼ਰ ਬਣਦੇ ਹੋ, ਇਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਇੱਧਰ ਸਾਡੇ ਨਾਲ ਹਰਜਿੰਦਰ ਸਿੰਘ ਹੁਰੀ ਵੀ ਜੁੜ ਚੁੱਕੇ ਆ, ਹਰਜਿੰਦਰ ਸਿੰਘ ਘੁੰਮਣ ਹੁਰੀ। ਅਮਰਦੀਪ ਜੀ ਕਹਿੰਦੇ ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਘੁੰਮਣ, ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਆ, ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਜਦੋਂ ਆਉਂਦੇ ਹੋ ਬੜਾ ਚੰਗਾ ਲੱਗਦਾ, ਵੱਡੇ ਤੜਕੇ ਤੁਸੀਂ ਰੇਡੀਓ ਦੇ ਨਾਲ ਜਿਹੜੀ ਸਾਂਝ ਹੈ ਉਹ ਬਣਾਈ ਹੋਈ ਹੈ, ਬੜੀ ਅਟੁੱਟ ਆ, ਬੜੀ ਪਿਆਰੀ ਸਾਂਝ ਹੈ, ਔਰ ਸਾਨੂੰ ਵੀ ਬੜਾ ਚੰਗਾ ਲੱਗਦਾ, ਬੜਾ ਮਾਣ ਹੁੰਦਾ ਕਿ ਤੁਹਾਡੇ ਜਿਹੇ ਸੁਹਿਰਦ ਲੋਕ ਜਿਹੜੇ ਆ ਉਹਨਾਂ ਦੀ ਸੰਗਤ ਸਾਨੂੰ ਮਿਲਦੀ ਹੈ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਵੀ। ਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਣਾ, ਅਗਲਾ ਸਿਲਸਿਲਾ ਹੈ ਜੀ ਗੱਲਾਂ ਬਾਤਾਂ ਦਾ। ਤੇ ਗੱਲਾਂ ਬਾਤਾਂ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਹੈ ਉਹ ਮੁੱਖ ਵਿਸ਼ੇ ਤੇ ਤਾਂ ਕਰਾਂਗੇ, ਪਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀ ਨਜ਼ਰ ਕਰਾਂਗੇ। ਤੇ ਬਹੁਤ ਜਲਦ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਦੇ ਵਿੱਚ। ਤੇ ਵਧਾਈਆਂ ਦਾ ਜਿਹੜਾ ਸਿਲਸਿਲਾ ਹੁਣ ਆਪਾਂ ਰੋਕਦੇ ਹਾਂ ਇੱਥੇ। ਤੇ ਇਸ ਤੋਂ ਪਹਿਲਾਂ ਕਿ ਅਗਲੇ ਸਿਲਸਿਲੇ ਵੱਲ ਵਧੀਏ, ਇੱਕ ਪਿਆਰਾ ਜਿਹਾ ਗੀਤ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕਰਨ ਜਾ ਰਹੇ ਹਾਂ। ਤੇ ਇਹ ਜਿਹੜਾ ਗੀਤ ਹੈ ਜੀ ਇਹ ਮੇਰੇ ਤੱਕ ਪਹੁੰਚਾਇਆ ਹੋਇਆ ਸਰਬਜੀਤ ਸਿੰਘ ਹੋਰਾਂ ਨੇ, ਤੇ ਦੇਖਦੇ ਹਾਂ ਕਿ ਇਹ ਗੀਤ ਜਿਹੜਾ ਕਿਸ ਤਰ੍ਹਾਂ ਦਾ ਗੀਤ ਹੈ, ਕਿਉਂਕਿ ਮੈਂ ਸੁਣਿਆ ਨਹੀਂ ਹੋਇਆ। ਤੇ ਗੀਤ ਮੈਂ ਤੁਹਾਡੀ ਨਜ਼ਰ ਕਰ ਦੇਣਾ ਤੇ ਸੁਣਨ ਤੋਂ ਬਾਅਦ ਤੁਸੀਂ ਵੀ ਦੱਸਿਓ ਤੇ ਮੈਂ ਵੀ ਦੱਸੂਗੀ ਮੈਨੂੰ ਕਿਸ ਤਰ੍ਹਾਂ ਦਾ ਲੱਗਿਆ।
ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ, ਛੱਡਦਾ ਈ ਕੱਖ ਉਡਾ ਕੇ ਇਸ਼ਕ ਨੂੰ ਛੇੜੀ ਨਾ, ਨੀ ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ। ਇਸ਼ਕ ਕਿਸੇ ਦੇ ਰਾਸ ਨਾ ਆਵੇ, ਕਿਸੇ ਦੇ ਟੁੱਟਾ ਹੱਥ ਫੜਾਵੇ, ਕਿਸੇ ਨੂੰ ਕੰਜਰੀ ਵਾਂਗ ਨਚਾਵੇ, ਦਰ ਮੁਰਸ਼ਦ ਦੇ ਨੱਚਣਾ ਪੈਂਦਾ ਪੈਰੀ ਘੁੰਗਰੂ ਪਾ ਕੇ ਇਸ਼ਕ ਨੂੰ ਛੇੜੀ ਨਾ। ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ, ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ। ਤੇ ਮਨਸੂਰ ਪੁਕਾਰੇ ਵੇਖਣ ਚੱਲਿਆ ਪੈਣ ਦੇ ਕਾਰੇ, ਅਨਲ ਹੱਕ ਦੇ ਪੈਂਦੇ ਨਾਰੇ, ਕਾਜੀਆਂ ਸਿਰ ਫਿਰ ਲਾ ਛੱਡਿਆਈ, ਸੂਲੀ ਤੇ ਲਟਕਾ ਕੇ ਇਸ਼ਕ ਨੂੰ ਛੇੜੀ ਨਾ। ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ, ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ। ਕੀ ਦੱਸਾਂ ਕਾਰੇ ਇਹਨੇ ਲੱਖਾਂ ਆਸ਼ਿਕ ਮਾਰੇ, ਪਰਬਤ ਜਿੱਡੇ ਇਹਦੇ ਲਾਰੇ, ਰਾਤਾਂ ਦੀ ਇਹ ਨੀਂਦ ਉਡਾ ਦੇ ਚੱਕਰਾਂ ਦੇ ਵਿੱਚ ਪਾ ਕੇ ਇਸ਼ਕ ਨੂੰ ਛੇੜੀ ਨਾ। ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ, ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ। ਲਾਉਣਾ ਸੌਖਾ ਨੀ ਅੜੀਏ, ਸਿਰੇ ਚੜਾਉਣਾ ਔਖਾ ਨੀ ਅੜੀਏ, ਖਾਣਾ ਜਾਵੀ ਧੋਖਾ ਨੀ ਅੜੀਏ, ਆਪਣੇ ਹੱਥੀ ਜ਼ਹਿਰ ਪਿਲਾਉਂਦਾ ਬੁੱਕਲ ਵਿੱਚ ਬਿਠਾ ਕੇ ਇਸ਼ਕ ਨੂੰ ਛੇੜੀ ਨਾ। ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ, ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ।
ਕਵੀਆਂ ਤਵੀਆਂ ਤੇ ਨੱਚੇ ਕਈ ਆਸ਼ਿਕ ਛਵੀਆਂ ਤੇ ਨੱਚੇ ਕੋਈ ਤੱਤੀਆਂ ਕਵੀਆਂ ਤੇ ਨੱਚੇ ਕਈ ਆਸ਼ਿਕ ਛਵੀਆਂ ਤੇ ਨੱਚੇ ਦਿਖਿਓ ਤਲਵਾਰਾਂ ਤੇ ਨੱਚੇ ਖੰਡੇ ਦੀਆਂ ਤਾਰਾਂ ਤੇ ਨੱਚੇ ਨੀ ਇਸ ਗਲੀ ਵਿੱਚ ਵੜਨਾ ਪੈਂਦਾ ਤਲੀਏ ਸੀਸ ਟਿਕਾ ਕੇ ਇਸ਼ਕ ਨੂੰ ਛੇੜੀ ਨਾ ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ ਹੀ ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ ਗਲੀਆਂ ਦੇ ਵਿੱਚ ਇਸ਼ਕ ਰੁਲਾਵੇ ਜਿੰਦ ਨੂੰ ਭੱਟੀ ਵਾਂਗ ਤਪਾਵੇ ਤਾਈਓ ਲਹਿਰੀ ਗਾਥਾ ਗਾਵੇ ਕੀ ਲੈਣੇ ਅਣਜਾਣੇ ਨੀ ਤੂੰ ਉਲਟੇ ਰਸਤੇ ਜਾ ਕੇ ਇਸ਼ਕ ਨੂੰ ਛੇੜੀ ਨਾ ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ ਹੀ ਸੁਣ ਅੜੀਏ ਕੰਨ ਲਾ ਕੇ ਇਸ਼ਕ ਨੂੰ ਛੇੜੀ ਨਾ
ਲੋ ਜੀ ਗੀਤ ਤੁਸੀਂ ਸੁਣਿਆ ਬਰਿੰਦਰ ਢਿੱਲੋਂ ਤੇ ਸ਼ਮਸ਼ੇਰ ਲਹਿਰੀ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ ਜਿਵੇਂ ਮੈਂ ਕਿਹਾ ਸੀ ਵੀ ਮੈਂ ਸੁਣਿਆ ਨਹੀਂ ਸੀ ਪਹਿਲਾਂ ਪਰ ਜਦੋਂ ਸੁਣਿਆ ਤਾਂ ਵਾਕਈ ਗੀਤ ਜਿਹੜਾ ਸੀ ਬੜਾ ਹੀ ਪਿਆਰਾ ਲੱਗਿਆ ਮੈਨੂੰ ਔਰ ਬੜਾ ਹੀ ਸਕੂਨ ਵਾਲਾ ਹਨਾ ਤੇ ਇਹੋ ਜਿਹੇ ਗੀਤ ਜਿਹੜੇ ਆ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੇ ਆ ਅਸਲ ਦੇ ਵਿੱਚ ਇਹੋ ਜਿਹੇ ਸਕੂਨ ਵਾਲੇ ਜਿਹੜੇ ਗੀਤ ਆ ਜਾਂ ਫਿਰ ਗੀਤ ਗਾਉਣ ਵਾਲੇ ਆ ਗੀਤ ਲਿਖਣ ਵਾਲੇ ਆ ਹਨਾ ਉਹ ਵੀ ਬਹੁਤ ਘੱਟ ਹੁੰਦੇ ਆ ਪਰ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਚੀਜ਼ ਘੱਟ ਹੁੰਦੀ ਹੈ ਉਹ ਓਨੀ ਹੀ ਕੀਮਤੀ ਹੁੰਦੀ ਹੈ ਸੋ ਇਸੇ ਤਰ੍ਹਾਂ ਇਹੋ ਜਿਹੇ ਗੀਤ ਗਾਉਣ ਵਾਲੇ ਇਹੋ ਜਿਹੇ ਗੀਤ ਲਿਖਣ ਵਾਲੇ ਜਿਹੜੇ ਆ ਉਹਨਾਂ ਨੂੰ ਵਧਾਈ ਦੇਣੀ ਜ਼ਰੂਰ ਬਣਦੀ ਹੈ ਕਿ ਇਸ ਜਿਹੜੀ ਦੌੜ ਜਿਹੜੀ ਲੱਗੀ ਹੋਈ ਹੈ ਇਨਸਾਨੀ ਦੌੜ ਉਸ ਦੌੜ ਦੇ ਵਿੱਚ ਵੀ ਕੁਛ ਲੋਕ ਜਿਹੜੇ ਬੜੇ ਸਹਿਜ ਦੀ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਜਿਉਂਦੇ ਬੜੇ ਸਹਿਜ ਦੇ ਨਾਲ ਜ਼ਿੰਦਗੀ ਜਿਉਂਦੇ ਆ ਤੇ ਇਸੇ ਤਰ੍ਹਾਂ ਇਸੇ ਸਹਿਜ ਦੇ ਨਾਲ ਉਹ ਆਪਣੀ ਹਰ ਕਲਾ ਜਾਂ ਪ੍ਰਤਿਭਾ ਦਾ ਵੀ ਜਿਹੜਾ ਪ੍ਰਗਟਾਵਾ ਆ ਉਹ ਕਰਦੇ ਆ ਤੇ ਇਹ ਗੀਤ ਵੀ ਕੁਛ ਇਹੋ ਜਿਹੀ ਹੀ ਕਲਾ ਪ੍ਰਤਿਭਾ ਦਾ ਪ੍ਰਗਟਾਵਾ ਮੈਨੂੰ ਜਾਪਿਆ ਤੁਹਾਨੂੰ ਗੀਤ ਕਿੱਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਦੱਸਿਓ ਇਸ ਵੇਲੇ ਤੁਸੀਂ ਹਰਮਨ ਰੇਡੀਓ ਤੇ ਮੇਰੇ ਨਾਲ ਜੁੜੇ ਹੋਏ ਹੋ ਤੇ ਅਗਲਾ ਜਿਹੜਾ ਸਿਲਸਿਲਾ ਉਹ ਵੀ ਆਪਾਂ ਗੱਲਾਂ ਬਾਤਾਂ ਦਾ ਲੈ ਕੇ ਹਾਜ਼ਰ ਹੋ ਰਹੇ ਹਾਂ ਸੋ ਦੋਸਤੋ ਹਰਮਨ ਰੇਡੀਓ ਦੇ ਉੱਤੇ ਤੁਸੀਂ ਹਰ ਸਵੇਰ ਹਰਮਨ ਰੇਡੀਓ ਤੇ ਤੁਸੀਂ ਜੁੜਦੇ ਹੋ ਸਾਡੇ ਨਾਲ ਸਵੇਰੇ 8 ਵਜੇ ਤੋਂ 10 ਵਜੇ ਦੇ ਦੌਰਾਨ ਤੇ ਇਹ ਮਾਰਨਿੰਗ ਸ਼ੋ ਜਿਹੜਾ ਉਹ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਮੰਗਲਵਾਰ ਵਾਲਾ ਜਿਹੜਾ ਮਾਰਨਿੰਗ ਸ਼ੋ ਯਾਨੀ ਕਿ ਅੱਜ ਦਾ ਜਿਹੜਾ ਇਹ ਮਾਰਨਿੰਗ ਸ਼ੋ ਹੈ ਇਹ ਅਸੀਂ ਮੈਲਬਰਨ ਤੋਂ ਲੈ ਕੇ ਹਾਜ਼ਰ ਹੁੰਦੇ ਹਾਂ ਸੋ ਅੱਜ ਦੇ ਇਸ ਮਾਰਨਿੰਗ ਸ਼ੋ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਹੈ ਉਹ ਹੈ ਜੀ ਗੱਲਾਂ ਬਾਤਾਂ ਦਾ ਸੋ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਅੱਜ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਤੇ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਤੁਸੀਂ ਜ਼ਰੂਰ ਸਾਨੂੰ ਦੱਸਿਓ ਕਿ ਤੁਸੀਂ ਇਹ ਜਿਹੜੀਆਂ ਛੁੱਟੀਆਂ ਆ ਰਹੀਆਂ ਕਿਉਂਕਿ ਲਾਕਡਾਊਨ ਦਾ ਲੰਮਾ ਸਮਾਂ ਮੈਲਬਰਨ ਵਾਲਿਆਂ ਨੂੰ ਵਿਕਟੋਰੀਆ ਵਾਲਿਆਂ ਨੂੰ ਖਾਸ ਤੌਰ ਦੇ ਉੱਤੇ ਹੰਡਾਉਣਾ ਪਿਆ ਹਨਾ ਲਾਕਡਾਊਨ ਦੇ ਵਿੱਚ ਤੇ ਜਦੋਂ ਅਸੀਂ ਲਾਕਡਾਊਨ ਦੇ ਵਿੱਚ ਆਪਣੇ ਆਪ ਨੂੰ ਬੰਨੇ ਹੋਏ ਮਹਿਸੂਸ ਕਰ ਰਹੇ ਸੀ ਪਿਛਲੇ 2 ਸਾਲਾਂ ਤੋਂ ਤਾਂ ਜਦੋਂ ਹੀ ਇਹ ਜਿਹੜੀਆਂ ਪਾਬੰਦੀਆਂ ਆ ਮੈਲਬਰਨ ਦੇ ਵਿੱਚੋਂ ਚੁੱਕੀਆਂ ਗਈਆਂ ਤੇ ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਵੀ ਲਿਆ ਪਰ ਹੁਣ ਕਿਉਂਕਿ ਦਸੰਬਰ ਮਹੀਨਾ ਆ ਗਿਆ ਤੇ ਦਸੰਬਰ ਦੇ ਵਿੱਚ ਜਿਹੜੇ ਸਕੂਲਾਂ ਦੀਆਂ ਵੀ ਕਾਫੀ ਵੱਡੇ ਦਿਨਾਂ ਦੀਆਂ ਜਿਹੜੀਆਂ ਛੁੱਟੀਆਂ ਆ ਉਹ ਆਉਂਦੀਆਂ ਆ ਤੇ ਬਹੁਤ ਤਰ੍ਹਾਂ ਦੇ ਜਿਹੜੇ ਫੈਮਿਲੀ ਪਲਾਨ ਆ ਉਹ ਬਣਦੇ ਆ ਘੁੰਮਣ ਫਿਰਨ ਦੇ ਵੀ ਤੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਅੱਜ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਜਦੋਂ ਅਸੀਂ ਦਸੰਬਰ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਦਸੰਬਰ ਮਹੀਨਾ ਬਹੁਤ ਅਹਿਮ ਹੈ ਸਾਡੇ ਲਈ ਖਾਸ ਤੌਰ ਦੇ ਉੱਤੇ ਪੰਜਾਬੀਆਂ ਦੇ ਲਈ ਜਾਂ ਸਿੱਖਾਂ ਦੇ ਲਈ ਹਨਾ ਸਿੱਖ ਧਰਮ ਦੇ ਵਿੱਚ ਜਿਹੜੀਆਂ ਲਾਸਾਨੀ ਸ਼ਹਾਦਤਾਂ ਜਿਹੜੀਆਂ ਉਹ ਹੋਈਆਂ ਇਸ ਮਹੀਨੇ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਪੋਹ ਦੇ ਪਾਲੇ ਦੇ ਵਿੱਚ ਸਾਡੇ ਨਿੱਕੇ ਨਿੱਕੇ ਸਾਹਿਬਜ਼ਾਦੇ ਜਿਹੜੇ ਹੈ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਔਰ ਜੇ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੀ ਅਦੁੱਤੀ ਕੁਰਬਾਨੀ ਜਿਹੜੀ ਹੈ ਉਹ ਇਸ ਮਹੀਨੇ ਦੇ ਵਿੱਚ ਹੋਈ ਹੈ ਤੇ ਦੂਜੇ ਪਾਸੇ ਜਦੋਂ ਅਸੀਂ ਇਨ੍ਹਾਂ ਮੁਲਕਾਂ ਦੇ ਵਿੱਚ ਵਿਚਰਦੇ ਹਾਂ ਤੇ ਇੱਥੇ ਕ੍ਰਿਸਮਸ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਜ਼ੋਰਾਂ ਦੇ ਉੱਤੇ ਹੁੰਦੀ ਹੈ ਸੋ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਦੋਵਾਂ ਮਾਹੌਲਾਂ ਦੇ ਵਿੱਚ ਯਾਨੀ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਇੱਕ ਸੰਤੁਲਿਤ ਸੇਧ ਜਿਹੜੀ ਉਹ ਦੇਣੀ ਆਪਣੇ ਵਿਰਸੇ ਦੇ ਨਾਲ ਆਪਣੇ ਇਤਿਹਾਸ ਦੇ ਨਾਲ ਵੀ ਜੋੜ ਕੇ ਰੱਖਣਾ ਤੇ ਉਹਨਾਂ ਨੂੰ ਇਨ੍ਹਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਇਥੋਂ ਦੇ ਵੀ ਵਾਤਾਵਰਣ ਦਾ ਹਾਣੀ ਬਣਾਉਣਾ ਤਾਂ ਇਸ ਸਮੇਂ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਹੋਰ ਵੀ ਵੱਧ ਜਾਂਦੀਆਂ। ਖੈਰ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਸ਼ਹਾਦਤਾਂ ਦਾ ਜ਼ਿਕਰ ਵੀ ਕਰਾਂਗੇ ਤੇ ਬੱਚਿਆਂ ਦੇ ਨਾਲ ਵੀ ਜਿਹੜੀ ਸਾਂਝ ਹੈ ਉਹ ਜ਼ਰੂਰ ਬਣਾਵਾਂਗੇ। ਪਰ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈ ਉਹ ਕਰਨ ਜਾ ਰਹੇ ਹਾਂ ਕਿ ਦਸੰਬਰ ਮਹੀਨੇ ਦੇ ਵਿੱਚ ਤੁਸੀਂ ਆਪਣੀਆਂ ਛੁੱਟੀਆਂ ਆਪਣੇ ਪਰਿਵਾਰ ਦੇ ਨਾਲ ਕਿਵੇਂ ਬਿਤਾਉਣ ਜਾ ਰਹੇ ਹੋ, ਯਾਨੀ ਕਿ ਛੁੱਟੀਆਂ ਦੇ ਕਿਸ ਤਰ੍ਹਾਂ ਦੇ ਤੁਹਾਡੇ ਪਲਾਨ ਹੈ। ਤੁਸੀਂ ਘਰੇ ਰਹਿਣਾ ਪਸੰਦ ਕਰਨਾ ਹੈ ਅਜੇ ਵੀ, ਕਿਉਂਕਿ ਘਰੇ ਤਾਂ ਬਹੁਤ ਰਹਿ ਲਿਆ ਹੋਣਾ ਹੈ ਔਰ ਬਹੁਤ ਸਾਰੇ ਲੋਕ ਅੱਕ ਵੀ ਚੁੱਕੇ ਹੋਣਗੇ। ਪਰ ਜੇਕਰ ਤੁਸੀਂ ਬਾਹਰ ਛੁੱਟੀਆਂ ਮਨਾਉਂਦੇ ਹੋ, ਪਹਿਲਾਂ ਵੀ ਮਨਾਉਂਦੇ ਆ ਰਹੇ ਹੋ, ਤਾਂ ਕਿਸ ਤਰ੍ਹਾਂ ਮਨਾਉਂਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਚੱਲਦੇ ਪ੍ਰੋਗਰਾਮ ਦੌਰਾਨ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-98-2811। ਹਰਮਨ ਰੇਡੀਓ ਦੇ ਉੱਤੇ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਅੱਜ ਤੁਸੀਂ ਕਾਲ ਦੇ ਰਾਹੀਂ ਵੀ ਸਾਡੇ ਨਾਲ ਜੁੜ ਪਾਓਗੇ। ਸੋ 02-85-98-2811 ਦੇ ਉੱਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚ ਸਕਦੇ ਹੋ ਔਰ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਕਿ ਦਸੰਬਰ ਦੀਆਂ ਛੁੱਟੀਆਂ ਦੇ ਵਿੱਚ ਇਸ ਵਾਰ ਕਿੱਥੇ ਜਾਣ ਦਾ ਇਰਾਦਾ ਹੈ। ਬਹੁਤ ਸਾਰੇ ਲੋਕ ਜਿਹੜੇ ਹੈ ਉਹਨਾਂ ਦਾ ਜਿਹੜਾ ਇਰਾਦਾ ਹੈ ਉਹ ਕਿ ਉਹ ਪੰਜਾਬ ਜਾਣ, ਕਿਉਂਕਿ ਪੰਜਾਬ ਦੇ ਨਾਲ ਉਹਨਾਂ ਦੀ ਦੂਰੀ ਜਿਹੜੀ ਹੈ ਪਿਛਲੇ 2 ਸਾਲਾਂ ਤੋਂ ਤਾਂ ਬਣੀ ਹੋਈ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਉਸ ਤੋਂ ਵੀ ਪਹਿਲਾਂ 2 ਸਾਲ ਨਹੀਂ ਗਏ ਹੋਣਗੇ, ਉਹਨਾਂ ਦਾ ਬਹੁਤ ਲੰਮਾ ਸਮਾਂ ਜਿਹੜਾ ਇੱਕ ਵਕਫਾ ਆ ਉਹ ਪੰਜਾਬ ਦੇ ਨਾਲ ਬਣਿਆ ਹੋਇਆ। ਆਪਣੇ ਪਿਆਰੇ ਜਿਹੜੇ ਕਿ ਪਿੱਛੇ ਜਿਹੜੇ ਪਰਿਵਾਰਾਂ ਦੇ ਵਿੱਚ ਬੈਠੇ ਹੋਏ, ਲੰਮੀ ਉਡੀਕ ਦੇ ਵਿੱਚ ਬੈਠੇ ਹੋਏ ਆ, ਉਹਨਾਂ ਨੂੰ ਮਿਲਣ ਦੇ ਲਈ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਜਾ ਰਹੇ ਆ। ਤੁਸੀਂ ਇਸ ਸਮੇਂ ਨੂੰ ਕਿਵੇਂ ਬਿਤਾਉਣਾ ਹੈ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆਂ, ਤੁਸੀਂ ਪੰਜਾਬ ਜਾਣ ਦਾ ਮਨ ਬਣਾਇਆ ਹੋਇਆ ਜਾਂ ਫਿਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੀ ਕਿਸੇ ਹੋਰ ਸੂਬੇ ਦੇ ਵਿੱਚ ਇਹਨਾਂ ਛੁੱਟੀਆਂ ਨੂੰ ਬਿਤਾਉਣ ਦਾ ਇਰਾਦਾ ਰੱਖਦੇ ਹੋ, ਤੁਸੀਂ ਸਾਡੇ ਨਾਲ ਪਾਇਓ ਜ਼ਰੂਰ ਸਾਂਝ। ਇਸ ਵੇਲੇ ਕੁਝ ਦੋਸਤ ਸਾਡੇ ਨਾਲ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਸਾਂਝ ਬਣਾਈ ਹੋਈ ਹੈ ਗੁਰਿੰਦਰ ਸਿੰਘ ਹੋਰਾਂ ਨੇ। ਗੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਨਾਲ ਜੁੜਦੇ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਆਪ ਸਭ ਨੂੰ ਹੁਣੇ ਕਹਿੰਦੇ ਛੁੱਟੀ ਹੋਈ ਹੈ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ, ਸਾਡੇ ਵੱਲੋਂ ਤੁਹਾਨੂੰ ਵੀ ਤੇ ਬਹੁਤ ਵਧੀਆ ਜੀ, ਛੁੱਟੀ ਹੋ ਗਈ ਹੈ ਤੇ ਹੁਣ ਤਾਂ ਫਿਰ ਤੁਸੀਂ ਬਿਲਕੁਲ ਕੰਮ ਤੋਂ ਮੁਕਤ ਹੋ ਕੇ ਬੜੇ ਆਰਾਮ ਦੇ ਨਾਲ ਸਾਡੇ ਇਸ ਸ਼ੋਅ ਦੇ ਵਿੱਚ ਜੁੜ ਸਕੋਗੇ। ਸੋ ਉਮੀਦ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹੋ। ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ, ਤੁਹਾਨੂੰ ਵੀ ਜੀ ਆਇਆਂ ਨੂੰ ਦੋਸਤੋ ਕਹਿੰਦੇ ਹਾਂ। ਤੇ ਇੱਧਰ ਸਾਡੇ ਨਾਲ ਜਗਜੀਵਨ ਕੌਰ ਮਠਾਰੂ ਹੁਰੀ ਫੇਸਬੁੱਕ ਦੇ ਉੱਤੇ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਜੀ ਤੁਹਾਨੂੰ ਜੀ ਆਇਆਂ ਨੂੰ। ਔਰ ਇੱਧਰ ਘੁਮਾਣ ਹਰਜੀਤ ਹੁਰੀ ਵੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਜੀ ਕਹਿੰਦੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇੱਧਰ ਜੈਕਸ ਕਲੇਅਰ ਹੋਣੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਜੀ, ਦੱਸਿਓ ਸਾਨੂੰ ਜ਼ਰੂਰ ਵੀ ਇਸ ਵਾਰ ਛੁੱਟੀਆਂ ਕਿਵੇਂ ਬਿਤਾਉਣ ਦਾ ਇਰਾਦਾ। ਜੇਕਰ ਆਸਟ੍ਰੇਲੀਆ ਦੇ ਵਿੱਚ ਨਹੀਂ ਵੀ ਹੋ ਤੁਸੀਂ ਕਿਸੇ ਵੀ ਮੁਲਕ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਬਣੇ ਹੋਏ ਹੋ, ਦਸੰਬਰ ਦੀਆਂ ਛੁੱਟੀਆਂ ਤਾਂ ਭਾਵੇਂ ਥੋੜੇ ਸਮੇਂ ਲਈ ਹੋਣ ਹੁੰਦੀਆਂ ਜ਼ਰੂਰ ਹੈ, ਕਿਉਂਕਿ ਕ੍ਰਿਸਮਸ ਹੋਲੀਡੇਜ਼ ਵਜੋਂ ਜਾਣੀਆਂ ਜਾਂਦੀਆਂ ਨੇ ਵਿਦੇਸ਼ਾਂ ਦੇ ਵਿੱਚ ਛੁੱਟੀਆਂ, ਔਰ ਤੁਸੀਂ ਜ਼ਰੂਰ ਇਹਨਾਂ ਛੁੱਟੀਆਂ ਦਾ ਜਿਹੜਾ ਲੁਤਫ ਹੈ ਉਹ ਲਓਗੇ, ਕਿਵੇਂ ਲਓਗੇ, ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਉੱਥੇ ਤੁਹਾਡੇ ਆਪਣੇ ਮੁਲਕਾਂ ਦੇ ਵਿੱਚ ਬਣਿਆ ਹੋਇਆ, ਸਾਡੇ ਨਾਲ ਜ਼ਰੂਰ ਪਾਇਓ ਸਾਂਝ। ਤੇ ਇਸੇ ਦੌਰਾਨ ਜਿਵੇਂ ਮੈਂ ਗੱਲ ਕੀਤੀ ਹੈ ਵੀ ਗੱਲਾਂ ਬਾਤਾਂ ਦਾ ਸਿਲਸਿਲਾ, ਤੇ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰਦੇ ਰਹਿੰਦੇ ਹੁੰਦੇ ਹਾਂ ਤੁਹਾਡੇ ਨਾਲ, ਕੁਝ ਕੁ ਅਪਡੇਟਸ ਜਿਹੜੇ ਆ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਦੇ ਜਾਈਏ। ਆਸਟ੍ਰੇਲੀਆ ਦੇ ਵਿੱਚ ਕੱਲ ਖਾਸ ਤੌਰ ਤੇ ਮੈਲਬਰਨ ਸ਼ਹਿਰ ਦੀ ਗੱਲ ਕਰਾਂ ਤੇ ਇੱਕ ਬੜਾ ਵੱਡਾ ਹਾਦਸਾ, ਸੜਕ ਹਾਦਸਾ ਜਿਹੜਾ ਉਹ ਵਾਪਰਿਆ, ਤੇ ਇਸ ਸੜਕ ਹਾਦਸੇ ਦੇ ਵਿੱਚ ਇੱਕ ਜਿਹੜਾ ਟਰੱਕ ਹੈ ਜਿਹੜੇ ਜਿਹਨਾਂ ਨੂੰ ਅਸੀਂ ਟਰਾਲੇ ਵੀ ਕਹਿੰਦੇ ਹਾਂ, ਕੈਨੇਡਾ ਦੇ ਵਿੱਚ ਟਰਾਲੇ ਕਿਹਾ ਜਾਂਦਾ ਜਿਹੜੇ ਵੱਡੇ ਟਰੱਕ ਹੁੰਦੇ ਆ, ਸੋ ਉਸ ਟਰੱਕ ਦੇ ਜਿਹੜੀਆਂ ਕਾਰਾਂ ਦੇ ਨਾਲ ਟਕਰਾਉਣ ਦੇ ਨਾਲ ਬਹੁਤ ਵੱਡਾ ਜਿਹੜਾ ਹਾਦਸਾ ਆ ਉਹ ਹੋਇਆ ਆ, ਔਰ ਟਰੱਕ ਡਰਾਈਵਰ ਦੀ ਜਿਹੜੀ ਤਫਤੀਸ਼ ਹੈ ਉਹ ਕੀਤੀ ਜਾ ਰਹੀ ਹੈ ਕਿ ਕਿਸ ਕਾਰਨ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ। ਪਰ ਉਸ ਹਾਦਸੇ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੀ ਜਿਹੜੀ ਮੌਤ ਹੋਣ ਦੀ ਖਬਰ ਹੈ, ਉਸ ਦੇ ਮਾਤਾ ਪਿਤਾ ਤੇ ਇੱਕ ਹੋਰ ਬੱਚਾ ਜਿਹੜਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਦੂਸਰੀ ਕਾਰ ਦੇ ਵਿੱਚ ਵੀ ਜਿਹੜੇ ਪੈਸੰਜਰ ਸੀ, ਯਾਤਰੀ ਸੀ, ਉਹ ਵੀ ਹਸਪਤਾਲ ਦੇ ਵਿੱਚ ਕਾਫੀ ਡੂੰਘੀਆਂ ਸੱਟਾਂ ਦੇ ਨਾਲ ਇਸ ਵੇਲੇ ਦਾਖਲ ਨੇ। ਪਰ ਇਹੋ ਜਿਹੇ ਜਿਹੜੇ ਹਾਦਸੇ ਆ ਉਹ ਸਾਡੀਆਂ ਸੜਕਾਂ ਦੇ ਉੱਤੇ ਬੜੇ ਆਮ ਹੁੰਦੇ ਜਾ ਰਹੇ ਆ। ਅੱਜ ਛੁੱਟੀਆਂ ਦੀ ਗੱਲ ਕਰਦਿਆਂ ਨਾਲ ਹੀ ਨਾਲ ਅਸੀਂ ਇਹਨਾਂ ਸੜਕ ਹਾਦਸਿਆਂ ਦੇ ਲਈ ਕੌਣ ਜ਼ਿੰਮੇਵਾਰ ਹੈ ਇਹਦੇ ਉੱਤੇ ਵੀ ਗੱਲਬਾਤ ਜਿਹੜੀ ਆ ਉਹ ਤੋਰਨੀ ਚਾਹਵਾਂਗੇ। ਜਦੋਂ ਇਹਨਾਂ ਦਿਨਾਂ ਦੇ ਵਿੱਚ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਦੇਖਦੀ ਆਈ ਹਾਂ, ਜਦੋਂ ਵੀ ਲੋਕਡਾਊਨ ਦੀਆਂ ਜਿਹੜੀਆਂ ਪਾਬੰਦੀਆਂ ਖਤਮ ਹੋਈਆਂ ਤਾਂ ਸੜਕਾਂ ਦੇ ਉੱਤੇ ਇੱਕ ਵਾਰ ਫੇਰ ਉਸੇ ਤਰ੍ਹਾਂ ਜਿਹੜੀ ਟ੍ਰੈਫਿਕ ਆ, ਵਹੀਕਲ ਆ, ਜਾਂ ਅਸੀਂ ਵਾਹਨ ਜਿਹਨਾਂ ਨੂੰ ਕਹਿੰਦੇ ਹਾਂ, ਉਹ ਉਸੇ ਤਰ੍ਹਾਂ ਦੌੜਨ ਭੱਜਣ ਲੱਗ ਗਏ। ਜਿਹੜੇ ਸਾਡੇ ਫ੍ਰੀਵੇ ਨੇ, ਹਨਾ, ਤੁਸੀਂ ਆਪਣੇ ਆਪਣੇ ਮੁਲਕਾਂ ਦੇ ਵਿੱਚ ਵੱਖੋ ਵੱਖਰਾ ਨਾਮ ਦਿੰਦੇ ਹੋ ਉਹਨਾਂ ਫ੍ਰੀਵੇਜ਼ ਨੂੰ। ਸੋ ਆਸਟ੍ਰੇਲੀਆ ਦੇ ਵਿੱਚ ਫ੍ਰੀਵੇਜ਼ ਕਿਹਾ ਜਾਂਦਾ ਜਿਹੜੇ ਸ਼ਹਿਰਾਂ ਤੋਂ ਬਾਹਰੋਂ ਬਾਹਰ ਜਿਹੜੇ ਰਾਹ ਲੰਘਾਏ ਗਏ ਹੁੰਦੇ ਆ। ਸੋ ਉੱਥੇ ਬਹੁਤ ਜ਼ਿਆਦਾ ਇੱਕ ਵਾਰ ਫੇਰ ਤੋਂ ਜਿਹੜਾ ਭੀੜ ਭੜੱਕਾ ਆ ਉਹ ਵਾਹਨਾਂ ਦਾ ਦੇਖਣ ਨੂੰ ਮਿਲਦਾ ਆ। ਔਰ ਲੋਕਡਾਊਨ ਦੇ ਦੌਰਾਨ ਜਦੋਂ ਘਰ ਤੋਂ ਕੰਮ ਕਰਨ ਦੀ ਜਿਹੜੀ ਇਜਾਜ਼ਤ ਸੀ ਬਹੁਤੇ ਖੇਤਰਾਂ ਦੇ ਵਿੱਚ, ਤਾਂ ਬਹੁਤੇ ਲੋਕ ਜਿਹੜੇ ਸੀ ਉਹ ਘਰ ਤੋਂ ਹੀ ਕੰਮ ਕਰ ਰਹੇ ਸੀ। ਅਜੇ ਵੀ ਆਸਟ੍ਰੇਲੀਆ ਦੇ ਵਿੱਚ ਕੁਛ ਜਿਹੜੀਆਂ ਜੋਬਸ ਨੇ ਜਿਨ੍ਹਾਂ ਦੇ ਵਿੱਚ ਘਰ ਤੋਂ ਕੰਮ ਕਰਨ ਦੀ ਜਿਹੜੀ ਖੁੱਲ੍ਹ ਹੈ ਉਹ ਦਿੱਤੀ ਗਈ ਹੋਈ ਹੈ, ਪਰ ਇਸ ਦੇ ਬਾਵਜੂਦ ਜਦੋਂ ਹੀ ਲੋਕਡਾਊਨ ਦੀਆਂ ਜਿਹੜੀਆਂ ਪਾਬੰਦੀਆਂ ਚੁੱਕੀਆਂ ਗਈਆਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਲਾਪਰਵਾਹੀ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲੀ ਹੈ। ਸੋ ਇਹ ਲਾਪਰਵਾਹੀ ਜਿਹੜੀ ਹੈ ਉਹ ਅਸਲ ਦੇ ਵਿੱਚ ਉਮੀਦ ਨਹੀਂ ਸੀ ਕੀਤੀ ਜਾ ਰਹੀ, ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਸੜਕ ਦੇ ਉੱਤੇ ਕਿਸੇ ਵੀ ਰੋਡ ਦੇ ਉੱਤੇ ਨਿਕਲਦੇ ਹਾਂ ਤਾਂ ਕੋਈ ਨਾ ਕੋਈ ਛੋਟਾ ਮੋਟਾ ਜਿਹੜਾ ਹਾਦਸਾ ਆ ਉਹ ਵਾਪਰਿਆ ਜ਼ਰੂਰ ਨਜ਼ਰ ਆਉਂਦਾ ਆ। ਕਿਤੇ ਜਿਹੜੇ ਵਾਹਨ ਆ ਉਹਨਾਂ ਦੀ ਟੱਕਰ ਦਿਖਾਈ ਦਿੰਦੀ ਹੈ, ਕਿਤੇ ਜਿਹੜੇ ਵਾਹਨ ਆ ਜਾਂ ਫਿਰ ਜਿਹੜੇ ਨਿਯਮ ਆ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਦੀ ਜਿਹੜੀ ਅਣਦੇਖੀ ਕੀਤੀ ਜਾਂਦੀ ਹੈ, ਯਾਨੀ ਅਣਗੌਲਿਆਂ ਕੀਤਾ ਜਾਂਦਾ ਹੈ। ਬਹੁਤ ਵਾਰ ਰੈੱਡ ਲਾਈਟ ਟੱਪੀ ਜਾਂਦੀ ਹੈ, ਬਹੁਤ ਵਾਰ ਸਪੀਡਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਇਸੇ ਤਰ੍ਹਾਂ ਕੁਛ ਕਾਰਨ ਜਿਹੜੇ ਆ ਉਹ ਰੋਡ ਵਰਕ ਕਾਰਨ ਵੀ ਸਾਹਮਣੇ ਆਉਂਦੇ ਆ, ਕਿਉਂਕਿ ਬਹੁਤ ਸਾਰੀਆਂ ਸੜਕਾਂ ਦੇ ਉੱਤੇ ਰੋਡ ਵਰਕ ਵੀ ਚੱਲ ਰਿਹਾ, ਉਹਦੇ ਕਾਰਨ ਵੀ ਜਿਹੜੇ ਕਈ ਵਾਰ ਸਾਈਨ ਜਿਹੜੇ ਆ ਉਹ ਸ਼ਾਇਦ ਸਾਡੇ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਤੇ ਇਸੇ ਕਰਕੇ ਜਿਹੜੇ ਹਾਦਸੇ ਆ ਕਈ ਵਾਰ ਵਾਪਰ ਜਾਂਦੇ ਆ। ਸੋ ਇਹ ਜਿਹੜਾ ਵੱਡਾ ਹਾਦਸਾ ਆ ਇਹ ਇੱਕ ਤਰ੍ਹਾਂ ਦਾ ਸਿਗਨਲ ਵੀ ਆ, ਕਿਉਂਕਿ ਛੋਟੇ ਜਿਹੜੇ ਹਾਦਸੇ ਉਹ ਹਰ ਰੋਜ਼ ਹੋ ਰਹੇ ਆ, ਪਰ ਇਸ ਤਰ੍ਹਾਂ ਦਾ ਜ਼ਬਰਦਸਤ ਹਾਦਸਾ ਜਿਹੜਾ ਕਿ ਕੱਲ ਇੱਥੇ ਮੈਲਬਰਨ ਦੇ ਵਿੱਚ ਵਾਪਰਿਆ, ਸੋ ਇਹ ਡਿੱਗਰ ਰੈਸਟ ਦੇ ਕੋਲ ਵਾਪਰਿਆ, ਔਰ ਇਸ ਹਾਦਸੇ ਦੇ ਵਿੱਚ ਜਿਹੜੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਿਆ ਸਰੀਰਕ ਤੌਰ ਦੇ ਉੱਤੇ ਉਹ ਵੀ ਬਹੁਤ ਵੱਡਾ। ਸੋ ਇਸ ਕਰਕੇ ਹਾਦਸਿਆਂ ਤੋਂ ਸੁਚੇਤ ਹੋ ਕੇ ਰਹਿਣਾ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਆਮ ਤੌਰ ਤੇ ਕਿਹਾ ਜਾਂਦਾ ਕਿ ਤੁਸੀਂ ਆਪਣਾ ਬਚਾਓ ਕਰ ਲਓ ਤੇ ਕਰ ਲਓ, ਪਰ ਦੂਜਾ ਜਿਹੜਾ ਆ ਉਹ ਤੁਹਾਡਾ ਬਚਾਅ ਨਹੀਂ ਕਰਦਾ। ਸੋ ਆਪਣੇ ਆਪ ਜ਼ਿੰਮੇਵਾਰ ਹੋਣ ਦੀ ਵੱਡੀ ਲੋੜ ਹੈ। ਜਦੋਂ ਅਸੀਂ ਡਰਾਈਵ ਕਰਦੇ ਹਾਂ, ਜਦੋਂ ਅਸੀਂ ਸੜਕਾਂ ਦੇ ਉੱਤੇ ਨਿਕਲਦੇ ਹਾਂ, ਰੋਡ ਦੇ ਉੱਤੇ ਨਿਕਲਦੇ ਹਾਂ, ਤਾਂ ਕਿ ਅਸੀਂ ਆਪਣਾ ਵੀ ਬਚਾਅ ਕਰ ਸਕੀਏ ਤੇ ਦੂਜਿਆਂ ਦਾ ਵੀ ਬਚਾਅ ਕਰ ਸਕੀਏ। ਸਾਡੀ ਆਪਣੀ ਹੀ ਅਣਗਹਿਲੀ ਜਾਂ ਲਾਪਰਵਾਹੀ ਦੇ ਕਾਰਨ ਕਈ ਵਾਰ ਇਹ ਹਾਦਸੇ ਜਿਹੜੇ ਆ ਉਹ ਵਾਪਰਦੇ ਆ। ਤੇ ਇੱਧਰ ਰੰਮੀ ਸੈਣੀ ਹੋਰੀ ਸਾਡੇ ਨਾਲ ਜੁੜੇ ਨੇ, ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ ਸਤਿ ਸ੍ਰੀ ਅਕਾਲ ਭੈਣ ਜੀ। ਕਹਿੰਦੇ ਇਟਸ ਰਿਫਰੈਸ਼ਿੰਗ ਟੂ ਹੀਅਰ ਯੂਰ ਵੋਇਸ ਇਨ ਦਾ ਮਾਰਨਿੰਗ। ਬਹੁਤ ਬਹੁਤ ਧੰਨਵਾਦ ਜੀ। ਮੈਂ ਵੈਸੇ ਫੇਸਬੁੱਕ ਦੇ ਉੱਤੇ ਲਾਈਵ ਸਿਲਸਿਲੇ ਬਹੁਤ ਘੱਟ ਲੈ ਕੇ ਆਉਂਦੀ ਹਾਂ, ਵੈਸੇ ਮੇਰੇ ਜਿਹੜੇ ਸਿਲਸਿਲੇ ਉਹ ਲਗਾਤਾਰ ਰੇਡੀਓ ਸਟ੍ਰੀਮਿੰਗ ਦੇ ਉੱਤੇ ਜ਼ਰੂਰ ਹੁੰਦੇ ਆ। ਤੇ ਜੇਕਰ ਤੁਸੀਂ ਰੇਡੀਓ ਸਟ੍ਰੀਮਿੰਗ ਦੇ ਉੱਤੇ ਲਾਈਵ ਵੀ ਸਾਡੇ ਨਾਲ ਜੁੜਦੇ ਹੋਵੋ ਤਾਂ ਤੁਸੀਂ ਜ਼ਰੂਰ ਇਹ ਜਾਣਦੇ ਹੋਵੋਗੇ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤੇ ਬਹੁਤ ਬਹੁਤ ਜੀ ਆਇਆਂ ਨੂੰ ਇੱਕ ਵਾਰ ਫੇਰ ਤੋਂ ਰੰਮੀ ਜੀ। ਤੇ ਇੱਧਰ ਸਾਡੇ ਨਾਲ ਕੁਛ ਦੋਸਤ ਟੈਲੀਗ੍ਰਾਮ ਦੇ ਰਾਹੀਂ ਵੀ ਜੁੜੇ ਹੋਏ ਆ, ਤੇ ਜਿਹੜੇ ਦੋਸਤ ਸਾਡੇ ਨਾਲ ਇਸ ਵੇਲੇ ਕਾਲ ਦੇ ਰਾਹੀਂ ਜੁੜਨਾ ਚਾਹੁੰਦੇ ਆ, ਆਪਣੇ ਵਿਚਾਰ ਤੁਸੀਂ ਦੇਣਾ ਚਾਹੁੰਦੇ ਹੋ, ਦਸੰਬਰ ਦੀਆਂ ਛੁੱਟੀਆਂ ਤੁਸੀਂ ਕਿਵੇਂ ਬਿਤਾ ਰਹੇ ਹੋ। ਸੋ ਰੰਮੀ ਜੀ ਤੁਸੀਂ ਵੀ ਜ਼ਰੂਰ ਸਾਂਝ ਬਣਾਇਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਇਰਾਦਾ, ਆਪਣੇ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਇਹ ਛੁੱਟੀਆਂ ਤੁਸੀਂ ਪਲਾਨ ਕਰ ਰਹੇ ਹੋ ਉਹ ਜ਼ਰੂਰ ਦੱਸਿਓ। ਤੇ ਇਸੇ ਤਰ੍ਹਾਂ ਅਸੀਂ ਕੁਛ ਹੋਰ ਅਪਡੇਟਸ ਜਿਹੜੀਆਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਰਹਿਣਾ ਆ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ। ਸੋ ਅਪਡੇਟ ਇਹ ਵੀ ਹੈ ਦੋਸਤੋ ਕਿ ਜਿਹੜਾ ਓਮੀਕ੍ਰੋਨ ਜਿਹੜਾ ਵੇਰੀਅੰਟ ਆ ਉਹਨੂੰ ਲੈ ਕੇ ਕਾਫੀ ਚਿੰਤਾਵਾਂ ਜਿਹੜੀਆਂ ਬਣੀਆਂ ਹੋਈਆਂ ਦੁਨੀਆ ਭਰ ਦੇ ਵਿੱਚ ਬਣੀਆਂ ਹੋਈਆਂ, ਕਿਉਂਕਿ ਅੱਗੇ ਕ੍ਰਿਸਮਸ ਦਾ ਜਿਹੜਾ ਤਿਉਹਾਰ ਹੈ ਉਹ ਆ ਰਿਹਾ, ਔਰ ਇਸ ਤਿਉਹਾਰ ਨੂੰ ਲੈ ਕੇ ਜਿਹੜੇ ਇੱਥੋਂ ਦੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਉਤਸ਼ਾਹ ਆ ਉਹ ਵੇਖਣ ਨੂੰ ਮਿਲਦਾ ਹੈ ਨਾ। ਸੋ ਉਹ ਉਤਸ਼ਾਹ ਦੇ ਨਾਲ ਤਿਆਰੀਆਂ ਜ਼ਰੂਰ ਚੱਲ ਰਹੀਆਂ, ਪਰ ਕਿਤੇ ਨਾ ਕਿਤੇ ਇੱਕ ਖਦਸ਼ਾ ਜਿਹਾ ਜਿਹੜਾ ਆ ਉਹ ਜ਼ਰੂਰ ਦਿਲਾਂ ਦੇ ਵਿੱਚ ਬਣਿਆ ਹੋਇਆ ਕਿ ਕਿਤੇ ਇਹ ਜਿਹੜਾ ਵੇਰੀਅੰਟ ਆ ਇਹਦਾ ਕੋਈ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਣ ਵਾਲਾ ਹੋਵੇ। ਸਾਊਥ ਆਸਟ੍ਰੇਲੀਆ ਦੇ ਵਿੱਚ ਭਾਵੇਂ ਕਾਫੀ ਉਹ ਵੀ ਸਖਤੀ ਦੇ ਨਾਲ ਇਸ ਚੀਜ਼ ਨੂੰ ਲੈਂਦੇ ਆ, ਪਰ ਅਜੇ ਜੋ ਦੱਸਿਆ ਜਾ ਰਿਹਾ ਕਿ ਅਜੇ ਸਾਊਥ ਆਸਟ੍ਰੇਲੀਆ ਦੇ ਜਿਹੜੇ ਬਾਰਡਰ ਹੈ ਉਹ ਖੁੱਲ੍ਹੇ ਰਹਿਣਗੇ ਦੂਜੇ ਸੂਬਿਆਂ ਦੇ ਲਈ, ਭਾਵੇਂ ਕਿ ਓਮੀਕ੍ਰੋਨ ਆਉਣ ਦੇ ਨਾਲ ਚਿੰਤਾਵਾਂ ਜਿਹੜੀਆਂ ਜ਼ਰੂਰ ਵਧੀਆਂ ਆ, ਪਰ ਅਜੇ ਸਾਰੇ ਸੂਬਿਆਂ ਦੇ ਲਈ ਹੀ ਸਾਊਥ ਆਸਟ੍ਰੇਲੀਆ ਨੇ ਆਪਣੇ ਜਿਹੜੇ ਬਾਰਡਰ ਆ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ, ਤਾਂ ਕਿ ਦਸੰਬਰ ਮਹੀਨੇ ਦੇ ਵਿੱਚ ਜਿਹੜੀਆਂ ਛੁੱਟੀਆਂ ਹੁੰਦੀਆਂ ਲੋਕ ਜਿਹੜੇ ਆ ਉਹ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਜਾ ਸਕਣ, ਆਪਣਿਆਂ ਨੂੰ ਮਿਲ ਸਕਣ, ਜਾਂ ਫਿਰ ਜੇ ਉਹਨਾਂ ਦੇ ਕੋਈ ਛੁੱਟੀਆਂ ਦੇ ਪਲਾਨ ਆ ਤਾਂ ਉਹ ਉਹਨਾਂ ਦੇ ਪੂਰੇ ਹੋ ਸਕਣ। ਤੇ ਇਸੇ ਤਰ੍ਹਾਂ ਉਹਨਾਂ ਨੇ ਐਕਸਪੋਜ਼ਰ ਸਾਈਟਸ ਜਿਹੜੀਆਂ ਆ ਉਹ ਐਡੀਲੇਡ ਤੇ ਵਿਕਟਰ ਹਾਰਬਰ ਦੇ ਵਿੱਚ ਜਿਹੜੀਆਂ ਆਈਆਂ ਆ ਉਹ ਵੀ ਉਹਨਾਂ ਨੇ ਨਸ਼ਰ ਕੀਤੀਆਂ ਹੋਈਆਂ ਆ। ਤੇ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਜ਼ਾਹਰ ਕੀਤਾ ਹੈ ਕਿ ਜਿਹੜਾ ਟੈਸਟ ਆ ਉਹ ਜ਼ਰੂਰ ਕੀਤਾ ਜਾਣਾ ਆ ਜੇਕਰ ਕੋਈ ਸੰਕੇਤ ਜਿਹੜੇ ਆ ਉਹ ਨਜ਼ਰ ਆਉਂਦੇ ਆ, ਯਾਨੀ ਕਿ ਜਿਹੜਾ ਕੋਵਿਡ ਟੈਸਟ ਆ ਉਹ ਕਰਵਾਉਣ ਦੀ ਜਿਹੜੀ ਲੋੜ ਹੈ ਉਹ ਜ਼ਰੂਰੀ ਹੈ। ਸੋ ਇਸ ਕਰਕੇ ਕੋਵਿਡ ਟੈਸਟ ਜਿਹੜਾ ਉਹ ਜ਼ਰੂਰ ਕੀਤਾ ਜਾਊਗਾ ਔਰ ਜਦੋਂ ਉਹਦੀ ਰਿਪੋਰਟ ਆ ਉਹ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਈ ਵੀ ਜਿਹੜਾ ਸਾਊਥ ਆਸਟ੍ਰੇਲੀਆ ਦੇ ਵਿੱਚ ਦਾਖਲ ਹੁੰਦਾ ਹੈ ਉਹਦੇ ਲਈ ਸੌਖਾ ਹੋਏਗਾ ਸਾਊਥ ਆਸਟ੍ਰੇਲੀਆ ਦੇ ਵਿੱਚ ਘੁੰਮਣਾ ਫਿਰਨਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਕੁਈਨਜ਼ਲੈਂਡ ਦੀਆਂ ਪਾਬੰਦੀਆਂ ਦੀ ਗੱਲ ਕਰਦੇ ਹਾਂ ਤਾਂ ਕੁਈਨਜ਼ਲੈਂਡ ਦੇ ਵਿੱਚ ਵੀ ਐਲਾਨ ਕੱਲ੍ਹ ਕੀਤਾ ਗਿਆ ਕਿ 13 ਦਸੰਬਰ ਨੂੰ ਉਹਨਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਉਹ ਹਟਾ ਦਿੱਤੀਆਂ ਜਾਣਗੀਆਂ। ਪਹਿਲਾਂ ਉਹਨਾਂ ਨੇ 17 ਤਰੀਕ ਜਿਹੜੀ ਸੀ ਉਹ ਅਨਾਊਂਸ ਕੀਤੀ ਸੀ ਪਰ 17 ਤੋਂ 4 ਦਿਨ ਪਹਿਲਾਂ ਹੀ ਉਹਨਾਂ ਨੇ 13 ਦਸੰਬਰ ਦਾ ਜਿਹੜਾ ਦਿਨ ਹੈ ਉਹ ਐਲਾਨ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਫੁੱਲੀ ਵੈਕਸੀਨੇਟਡ ਜਿਹੜੇ ਟਰੈਵਲਰਸ ਆ ਉਹ ਹੁਣ ਕੁਈਨਜ਼ਲੈਂਡ ਦੇ ਵਿੱਚ ਚਾਹੇ ਸੜਕੀ ਜਿਹੜਾ ਰਸਤਾ ਆ ਜਾਂ ਫਿਰ ਹਵਾਈ ਰਸਤਾ ਆ ਉਹਦੇ ਰਾਹੀਂ ਉਹ ਦਾਖਲ ਹੋ ਸਕਣਗੇ। ਤੇ ਫੁੱਲੀ ਵੈਕਸੀਨੇਟਡ ਜਿਹੜੇ ਆ ਉਹ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਗਿਆ ਪਰ ਜਿਹੜੇ ਫੁੱਲੀ ਵੈਕਸੀਨੇਟਡ ਨਹੀਂ ਹੋਣਗੇ ਉਹ ਜੇਕਰ ਹਵਾਈ ਜਹਾਜ਼ ਦੇ ਰਾਹੀਂ ਵੀ ਆਉਂਦੇ ਆ ਜਾਂ ਸੜਕ ਦੇ ਰਾਹੀਂ ਆਉਂਦੇ ਆ 14 ਦਿਨਾਂ ਦੇ ਲਈ ਉਹਨਾਂ ਨੂੰ ਹੋਟਲ ਕੁਆਰੰਟੀਨ ਜਿਹੜੀ ਆ ਉਹ ਕਰਨੀ ਪਏਗੀ। ਤੇ ਜਿਹੜੇ ਟਰੈਵਲਰਸ ਆ ਉਹਨਾਂ ਨੂੰ ਆਪਣਾ ਜਿਹੜਾ ਨੈਗੇਟਿਵ ਕੋਵਿਡ ਟੈਸਟ ਦਾ ਜਿਹੜਾ ਇੱਕ ਸਬੂਤ ਆ ਉਹ ਵੀ ਪੇਸ਼ ਕਰਨਾ ਪਵੇਗਾ 72 ਘੰਟਿਆਂ ਦੇ ਵਿੱਚ ਜਿਹੜਾ ਵੀ ਜਦੋਂ ਕੁਆਰੰਟੀਨ ਉਹ ਕਰਨਗੇ ਤੇ ਜਿਹੜੇ ਟਰੈਵਲਰਸ ਵੈਕਸੀਨੇਟਡ ਵੀ ਹੋਣਗੇ ਹਨਾ। ਤੇ ਇਹਦੇ ਲਈ ਜਿਹੜੀਆਂ ਕੁਛ ਹੋਰ ਹਦਾਇਤਾਂ ਜਿਹੜੀਆਂ ਆ ਉਹ ਵੀ ਜਾਰੀ ਕੀਤੀਆਂ ਗਈਆਂ ਨੇ ਬ੍ਰਿਸਬੇਨ ਦੇ ਵਿੱਚ ਕੁਈਨਜ਼ਲੈਂਡ ਦੇ ਵਿੱਚ ਖਾਸ ਤੌਰ ਦੇ ਉੱਤੇ। ਤੇ ਇਹ ਹਦਾਇਤਾਂ ਨੂੰ ਖਾਸ ਤੌਰ ਦੇ ਉੱਤੇ ਯਾਤਰੀਆਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ। ਤੇ ਦੋਸਤੋ ਇਸੇ ਤਰ੍ਹਾਂ ਜੇ ਵਿਕਟੋਰੀਆ ਦੀ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿੱਚ 1185 ਨਵੇਂ ਜਿਹੜੇ ਕੋਵਿਡ ਕੇਸ ਆ ਉਹ ਨਜ਼ਰੀ ਆਏ ਆ ਔਰ 7 ਮੌਤਾਂ ਦੀ ਵੀ ਜਿਹੜੀ ਖਬਰ ਹੈ ਉਹ ਆਈ ਹੈ। ਤੇ ਜਿਹੜੀ ਓਮੀਕ੍ਰੋਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦੇ ਬਾਰੇ ਅਜੇ ਕੋਈ ਸਪਸ਼ਟ ਜਾਣਕਾਰੀ ਜਿਹੜੀ ਉਹ ਨਹੀਂ ਮਿਲਦੀ ਕਿਉਂਕਿ ਜਦੋਂ ਇੱਕ ਪਾਸੇ ਗੱਲ ਇਹ ਵੀ ਹੁੰਦੀ ਆ ਕਿ ਓਨਾ ਜ਼ਿਆਦਾ ਮਾਰੂ ਵੇਰੀਅੰਟ ਨਹੀਂ ਹੈ ਪਰ ਦੂਜੇ ਪਾਸੇ ਇਹਦੇ ਬਾਰੇ ਖਦਸ਼ੇ ਪ੍ਰਗਟਾਏ ਜਾ ਰਹੇ ਆ ਕਿ ਇਸਦਾ ਜਿਹੜਾ ਅਸਰ ਹੈ ਉਹ ਬੱਚਿਆਂ ਤੋਂ ਲੈ ਕੇ ਟੀਨੇਜਰ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਹੋ ਰਿਹਾ ਹੈ। ਤੇ ਇਸੇ ਕਰਕੇ ਮੈਲਬਨ ਦੇ ਵਿੱਚ ਜਾਂ ਵਿਕਟੋਰੀਆ ਦੀ ਗੱਲ ਕਰੀਏ ਤਾਂ ਇੱਥੇ ਕੁਛ ਜਿਹੜੇ ਬੱਚੇ ਹੈ ਉਹ ਇਸ ਦੇ ਪਕੜ ਦੇ ਵਿੱਚ ਵੀ ਆ ਰਹੇ ਆ। ਸੋ ਇਹਦੇ ਲਈ ਬਹੁਤ ਤਰ੍ਹਾਂ ਦੀਆਂ ਹਦਾਇਤਾਂ ਇੱਕ ਵਾਰ ਫੇਰ ਸਕੂਲਾਂ ਦੇ ਵਿੱਚ ਵੀ ਜਾਰੀ ਕੀਤੀਆਂ ਗਈਆਂ ਨੇ ਤੇ ਨਿਯਮ ਜਿਹੜੇ ਆ ਉਹ ਹੋਰ ਥੋੜੇ ਜਿਹੇ ਸਖ਼ਤ ਕੀਤੇ ਗਏ ਆ। ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੇਰੈਂਟਸ ਨੂੰ ਅੰਦਰ ਜਾਣ ਦੀ ਵੀ ਇਜਾਜ਼ਤ ਨਹੀਂ ਆ, ਇਸੇ ਤਰ੍ਹਾਂ ਫੂਡ ਸ਼ੇਅਰਿੰਗ ਦੀ ਵੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਸੋ ਇਸ ਦੇ ਬਾਰੇ 'ਚ ਸੁਚੇਤ ਕਰਕੇ ਔਰ ਸੁਚੇਤ ਹੋ ਕੇ ਰਹਿਣ ਦੀ ਜਿਹੜੀ ਆ ਉਹ ਅਪੀਲ ਆ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ, ਸਿਹਤ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਹੈ। ਸੋ ਅਸੀਂ ਜਿਹੜੀਆਂ ਹਦਾਇਤਾਂ ਨੇ ਸਿਹਤ ਮੰਤਰਾਲੇ ਵੱਲੋਂ ਦਿੱਤੀਆਂ ਜਾ ਰਹੀਆਂ ਅਸੀਂ ਜ਼ਰੂਰ ਉਹਨਾਂ ਦਾ ਪਾਲਣ ਕਰੀਏ। ਜਦੋਂ ਵੀ ਅਸੀਂ ਬਾਹਰ ਨਿਕਲਦੇ ਹਾਂ, ਜਿੱਥੇ ਵੀ ਅਸੀਂ ਚਾਹੇ ਸ਼ੋਪਿੰਗ ਦੇ ਲਈ ਜਾਂਦੇ ਹਾਂ ਜਾਂ ਫਿਰ ਕਿਤੇ ਵੀ ਘੁੰਮਣ ਫਿਰਨ ਜਾਂਦੇ ਹਾਂ ਤਾਂ ਆਪਣੀ ਸਫਾਈ ਦਾ ਵੀ ਪੂਰਾ ਧਿਆਨ ਰੱਖੀਏ ਔਰ ਜੇਕਰ ਅਸੀਂ ਆਪਣੇ ਆਪ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਕਿਤੇ ਨਾ ਕਿਤੇ ਲੋਅ ਇਮਿਊਨਿਟੀ ਜਿਹੜੀ ਹੈ ਉਹ ਸਾਡੇ ਸਰੀਰ ਦੇ ਅੰਦਰ ਹੈ ਤੇ ਉਸ ਦੌਰਾਨ ਸਾਨੂੰ ਮਾਸਕ ਦੀ ਜਿਹੜੀ ਵਰਤੋਂ ਆ ਉਹ ਵੀ ਜ਼ਰੂਰ ਕਰਨੀ ਚਾਹੀਦੀ ਆ। ਤੇ ਇਹਦੇ ਨਾਲ ਹੀ ਇਹ ਜ਼ਰੂਰੀ ਸਭ ਤੋਂ ਜ਼ਰੂਰੀ ਇਹ ਆ ਕਿ ਜੇਕਰ ਵੈਕਸੀਨੇਸ਼ਨ ਜਿਹੜੀ ਆ ਤੁਹਾਡੀ ਹੋ ਚੁੱਕੀ ਹੈ ਤੇ ਵੈਕਸੀਨੇਸ਼ਨ ਤੋਂ ਬਾਅਦ ਵੀ ਤੁਸੀਂ ਕੁਛ ਹਦਾਇਤਾਂ ਜਿਹੜੀਆਂ ਸਿਹਤ ਮੰਤਰਾਲੇ ਵੱਲੋਂ ਦਿੱਤੀਆਂ ਗਈਆਂ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿਉਂਕਿ ਕਈ ਵਾਰ ਇਹ ਵੀ ਸਾਡੇ ਮਨ ਦੇ ਵਿੱਚ ਆ ਜਾਂਦਾ ਕਿ ਅਸੀਂ ਤਾਂ ਵੈਕਸੀਨੇਸ਼ਨ ਲਵਾ ਲਈ ਹੈ ਤੇ ਹੁਣ ਸਾਨੂੰ ਹਦਾਇਤਾਂ ਦੀ ਪਾਲਣ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਹਦਾਇਤਾਂ ਜਿਹੜੀਆਂ ਉਹ ਕਈ ਵਾਰ ਸਾਡੀ ਆਪਣੀ ਭਲਾਈ ਦੇ ਲਈ ਹੀ ਦਿੱਤੀਆਂ ਜਾਂਦੀਆਂ। ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਹੁਣ ਬਚਿਆ ਨਹੀਂ ਹੈ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਖਤਮ ਹੋ ਚੁੱਕਿਆ ਤੇ ਤੁਹਾਡੇ ਸੁਨੇਹਿਆਂ ਦੀ ਜਿਹੜੀ ਉਹ ਉਡੀਕ ਹੈ ਬਣੀ ਹੋਈ ਸੀ। ਥੋੜੀ ਜਿਹੀ ਸ਼ਾਇਦ ਕੋਈ ਤਕਨੀਕੀ ਦਿੱਕਤ ਆਈ ਹੈ ਜਿਹਦੇ ਕਾਰਨ ਤੁਹਾਡੇ ਸੁਨੇਹੇ ਜਿਹੜੇ ਉਹ ਮੇਰੇ ਤੱਕ ਪਹਿਲਾਂ ਨਹੀਂ ਪਹੁੰਚੇ ਪਰ ਹੁਣ ਈਮੇਲ ਦੇ ਜ਼ਰੀਏ ਕੁਛ ਦੋਸਤ ਜਿਹੜੇ ਆ ਉਹ ਸਾਡੇ ਤੱਕ ਪਹੁੰਚੇ। ਸੋ ਘੁੰਮਣ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਵੱਡੇ ਤੜਕੇ ਉੱਠ ਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਨਾ ਕਰਦੇ ਹੋ। ਤੇ ਇਸੇ ਤਰ੍ਹਾਂ ਸੁਖਪਾਲ ਸਿੰਘ ਹੋਰਾਂ ਦਾ ਬਹਿਬਲ ਕਲਾਂ ਤੋਂ ਜਿਹੜੇ ਸਾਡੇ ਨਾਲ ਹਮੇਸ਼ਾ ਜੁੜਦੇ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰੋਗਰਾਮ ਦੌਰਾਨ ਸਾਡੇ ਤੱਕ ਪਹੁੰਚਣ ਦੇ ਲਈ। ਤੇ ਇਸੇ ਤਰ੍ਹਾਂ ਗੁਰਿੰਦਰ ਸਿੰਘ ਹੋਰੀ ਵਰਜੀਨੀਆ ਤੋਂ ਸਾਡੇ ਨਾਲ ਹਮੇਸ਼ਾ ਜੁੜਦੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਗੁਰਿੰਦਰ ਸਿੰਘ ਜੀ। ਤੇ ਇੱਧਰ ਘੁਮਾਨ ਹਰਜੀਤ, ਜਗਜੀਵਨ ਕੌਰ ਮਠਾਰੂ ਹੋਰਾਂ ਦਾ, ਰੰਮੀ ਸੈਣੀ ਹੋਰਾਂ ਦਾ, ਤੇ ਹੋਰ ਵੀ ਦੋਸਤ ਜਿਹੜੇ ਸਾਡੇ ਨਾਲ ਪਿਛਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਸਨ, ਪਰਮਜੀਤ ਕੌਰ ਬੁੱਟਰ ਹੋਰੀ, ਉਹਨਾਂ ਨੇ ਅੰਬਰਦੀਪ ਹੋਰਾਂ ਦੀ ਜਿਹੜੀ ਮੁਲਾਕਾਤ ਅਸੀਂ ਕੀਤੀ ਸੀਗੀ ਉਹਦੇ ਬਾਰੇ ਚ ਵਿਸ਼ੇਸ਼ ਟਿੱਪਣੀ ਜਿਹੜੀ ਕੀਤੀ ਸੀ, ਔਰ ਉਹ ਮੈਂ ਟਿੱਪਣੀ ਜ਼ਰੂਰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਦੀਆਂ ਜਿਹੜੀਆਂ ਫਿਲਮਾਂ ਆ ਜੀ, ਉਹਨਾਂ ਦਾ ਵਿਸ਼ਾ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਤੇ ਕਹਿੰਦੇ ਜੀ ਪਰਮਾਤਮਾ ਉਹਨਾਂ ਦੇ ਉੱਤੇ ਹਮੇਸ਼ਾ ਮਿਹਰ ਕਰੇ, ਇਸ ਤਰ੍ਹਾਂ ਦੇ ਉਹ ਵਿਸ਼ੇ ਜਿਹੜੇ ਆ ਉਹ ਲੈ ਕੇ ਆਉਂਦੇ ਰਹਿਣ। ਤੇ ਇਸੇ ਤਰ੍ਹਾਂ ਮਨਪ੍ਰੀਤ ਹੋਰਾਂ ਨੇ ਵੀ ਜਿਹੜੀ ਉਹ ਮੁਲਾਕਾਤ ਆ ਪਸੰਦ ਕੀਤੀ ਹੈ। ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੀਜਾ ਪੰਜਾਬ ਫਿਲਮ ਨੂੰ ਲੈ ਕੇ ਗੱਲਬਾਤ ਅਸੀਂ ਕੀਤੀ ਸੀ ਅੰਬਰਦੀਪ ਹੋਰਾਂ ਦੇ ਨਾਲ, ਤੇ ਉਮੀਦ ਕਰਦੇ ਹਾਂ ਉਹ ਗੱਲਬਾਤ ਵੀ ਤੁਸੀਂ ਜ਼ਰੂਰ ਪਸੰਦ ਕੀਤੀ ਹੋਣੀ ਹੈ। ਤੇ ਇਸੇ ਤਰ੍ਹਾਂ ਵਧਾਈਆਂ ਸਿਲਸਿਲੇ ਦੇ ਵਿੱਚ ਅੱਜ ਅਸੀਂ ਵਧਾਈਆਂ ਜਿਹੜੀਆਂ ਸੀ ਉਹ ਸਾਂਝੀਆਂ ਕੀਤੀਆਂ ਸੀਗੀਆਂ ਮਿਸਿਸ ਜਸਵਿੰਦਰ ਕੌਰ ਚਾਵਲਾ ਹੋਰਾਂ ਦੇ ਜਨਮ ਦਿਨ ਦੀਆਂ, ਔਰ ਨਾਲ ਹੀ ਨਾਲ ਪਿੰਦਰ ਬਰਾੜ ਹੋਰਾਂ ਦੇ ਜਨਮ ਦਿਨ ਦੀਆਂ। ਸੋ ਇੱਕ ਵਾਰ ਫੇਰ ਤੁਹਾਨੂੰ ਦੋਵਾਂ ਨੂੰ ਤੁਹਾਡੇ ਇਹਨਾਂ ਖਾਸ ਦਿਨ ਦੇ ਉੱਤੇ ਅਸੀਂ ਮੁਬਾਰਕਾਂ ਭੇਜਦੇ ਹਾਂ, ਤੇ ਨਾਲ ਹੀ ਨਾਲ ਦੁਆ ਕਰਦੇ ਹਾਂ ਪਰਮਾਤਮਾ ਦੇ ਅੱਗੇ ਕਿ ਤੁਸੀਂ ਨਰੋਈ ਸਿਹਤ ਸੰਗ ਜੀਵਨ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਉਹ ਆਪਣੇ ਪਰਿਵਾਰਾਂ ਸੰਗ ਮਾਣਦੇ ਰਹੋ। ਤੇ ਦੋਸਤੋ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਨਹੀਂ ਬਚਿਆ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਰਹੀਆਂ ਹੋਣਗੀਆਂ, ਪਰ ਉਹਨਾਂ ਕਮੀਆਂ ਨੂੰ ਅਸੀਂ ਸਿਰਫ ਤੇ ਸਿਰਫ ਤਾਂ ਹੀ ਸੁਧਾਰ ਸਕਦੇ ਹਾਂ ਜੇਕਰ ਉਹਨਾਂ ਕਮੀਆਂ ਵੱਲ ਤੁਸੀਂ ਸਾਡਾ ਧਿਆਨ ਦਿਵਾਓਗੇ। ਸੋ ਤੁਸੀਂ ਸਾਨੂੰ ਕੁਰੈਕਟ ਕਰਦੇ ਰਿਹਾ ਕਰੋ, ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਤੇ ਕੀ ਹੋਰ ਖਾਸ ਤੁਸੀਂ ਸੁਧਾਰ ਚਾਹੁੰਦੇ ਹੋ ਪ੍ਰੋਗਰਾਮਾਂ ਦੇ ਵਿੱਚ ਉਹਦੇ ਬਾਰੇ ਜ਼ਰੂਰ ਆਪਣੀ ਰਾਏ ਜਿਹੜੀ ਆ ਉਹ ਸਾਡੇ ਨਾਲ ਸਾਂਝੀ ਕਰਿਆ ਕਰੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਮਾਫ਼ੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੀ ਵਾਰ ਅਗਲੇ ਹਫ਼ਤੇ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਖਿਦਮਤ 'ਚ ਮੈਂ ਇੱਕ ਵਾਰ ਫੇਰ ਹੋਵਾਂਗੀ ਹਾਜ਼ਰ ਅਗਲੇ ਮੰਗਲਵਾਰ, ਪਰ ਹਰ ਸਵੇਰ ਤੁਸੀਂ ਲਹਿਰਾਂ ਦੇ ਨਾਲ ਜੁੜਦੇ ਰਹੋਗੇ। ਕੱਲ੍ਹ ਦਾ ਪ੍ਰੋਗਰਾਮ ਐਡੀਲੇਡ ਤੋਂ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਕੌਰ ਹੋਰੀ। ਸੋ ਅੱਜ ਦੇ ਲਈ ਇੰਨਾ ਹੀ, ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।